ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਪਾ ਪਇਓ ਅਰੂੜਾ ਅਨਹਦ ਧੁਨ ਵਾਜ ਹੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲਤਾ ਪਇਓ ਅਰੂੜਾ ਅਨਹਦ ਧੁਨ ਵਾਜ ਹੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਚਨ ਕਿਰਪਾ ਦੇ ਖਜ਼ਾਨੇ ਸਰਵ ਕਲਾ ਸਮਰੱਥ ਚਵਰ ਤਖਤ ਛਤਰ ਦੇ ਮਾਲਕ ਦਸਵੇਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਭ ਸੰਸਾਰ ਦੇ ਸੱਚੇ ਸਤਿਗੁਰੂ ਜੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਹੋ ਆਪਾਂ ਵੱਡ ਭਾਗੀ ਹਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰੇਰਨਾ ਦੇ ਨਾਲ ਗੁਰੂ ਕੇ ਚਰਨਾਂ ਵਿਚ ਪਹੁੰਚ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਜੋ ਸਤਿਗੁਰੂ ਜੀ ਨੇ ਕਲਯੁਗ ਦਾ ਉਧਾਰ ਕਰਨ ਵਾਸਤੇ ਮੁੱਖ ਸਾਧਨ ਫਰਮਾਇਆ ਹੈ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਐਸੇ ਕੀਰਤਨ ਨੂੰ ਆਪਾਂ ਸੁਣ ਕਰਕੇ ਨਿਹਾਲ ਹੁੰਦੇ ਰਹੇ ਹਾਂ ਤੇ ਅੱਜ ਹੋਏ ਹਾਂ ਅਥਵਾ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮੇਰ ਸੰਗਤ ਸਾਧੂ ਜਨ ਕੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਰੂਪ ਤੇ ਸੱਚੀ ਲੱਖਣਾ ਵਾਲੀ ਜਿਹੜੀ ਕਥਾ ਹੈ ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਪੈ ਸੁਖ ਤੈਲ ਐਸੀ ਗੁਰੂ ਕੀ ਧੁਰਕੀ ਬਾਣੀ ਦੀ ਕਥਾ ਕਰਦੇ ਸੁਣਦੇ ਸਰਵਣ ਕਰਦੇ ਰਹੇ ਹਾਂ ਜਿਸ ਕਰਕੇ ਸਾਡੇ ਔਗੁਣ ਪਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਟਣ ਸਵੇ ਦਾਸ ਗੁਰੂ ਕੀ ਬਖਸ਼ਿਸ਼ ਦੇ ਨਾਲ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋ ਸਕਦੀ ਹੈ ਹੋਰ ਕਿਸੇ ਯਤਨ ਦੇ ਨਾਲ ਨਹੀਂ ਪੈਸਿਆਂ ਦੇ ਵੱਟੇ ਨਹੀਂ ਹੋਰ ਕਿਸੇ ਪ੍ਰਕਾਰ ਕਿਸੇ ਯੁਗਤੀ ਢੰਗ ਤਰੀਕੇ ਦੇ ਨਾਲ ਨਹੀਂ ਕੇਵਲ ਗੁਰੂ ਕੀ ਬਖਸ਼ਿਸ਼ ਦੇ ਨਾਲ ਜਦੋਂ ਵੱਡੇ ਭਾਗ ਜਾਗਣ ਜਦੋਂ ਸਤਿਗੁਰੂ ਜੀ ਨੂੰ ਤਰਸ ਆਵੇ ਕਿ ਅਸੀਂ ਆਪਣੇ ਪਿਆਰਿਆਂ ਗੁਰਸਿੱਖਾਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਮਿਲਣਾ ਹੈ ਸਾਡੇ ਭੁੱਲੇ ਭਟਕੇ ਮਨਾਂ ਨੂੰ ਸਿੱਧੇ ਪਾਉਣ ਵਾਸਤੇ ਸਿੱਧੇ ਰਸਤੇ ਪਾਉਣ ਵਾਸਤੇ ਜਦੋਂ ਸਤਿਗੁਰੂ ਜੀ ਨੂੰ ਤਰਸ ਆਵੇ ਤਾਂ ਇਹੋ ਜਿਹੇ ਸਮਾਗਮ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਦੇ ਹਨ ਜਿਸ ਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਜਿਸ ਦੇ ਵਿੱਚ ਕੋਈ ਰਾਜਨੀਤਿਕ ਗੱਲ ਨਹੀਂ ਜਿਸ ਦੇ ਵਿੱਚ ਕੋਈ ਘਰੇਲੂ ਝਗੜਾ ਨਹੀਂ ਜਿਸ ਦੇ ਵਿੱਚ ਕੋਈ ਦੰਭ ਪਖੰਡ ਜਾਂ ਮਨ ਘੱਟ ਗੱਲ ਨਹੀਂ ਜਿਸ ਦੇ ਵਿੱਚ ਕੇਵਲ ਤੇ ਕੇਵਲ ਦਸਵੀਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਉਪਦੇਸ਼ ਜੋ ਦਸਾਂ ਸਰੂਪਾਂ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਬਖਸ਼ਿਆ ਹੈ ਜਿਵੇਂ ਸਾਡੀ ਰਾਹ ਸਿੱਧਾ ਰਾਹ ਕਿਰਪਾ ਕਰਕੇ ਬਖਸ਼ਿਆ ਹੈ ਉਸ ਰਾਹ ਦਾ ਉਸ ਮਾਰਗ ਦਾ ਸਾਨੂੰ ਪਤਾ ਲੱਗ ਸਕੇ ਸੋ ਆਪਾਂ ਵੱਡਿਆਂ ਭਾਗਾਂ ਦੇ ਨਾਲ ਕਾਫੀ 20-22 ਦਿਨ ਤੋਂ ਇਹ ਪਵਿੱਤਰ ਆਨੰਦ ਮਾਣਦੇ ਰਹੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬੇਅੰਤ ਗੁਰਸਿੱਖਾਂ ਨੇ ਗੁਰੂ ਕਾ ਅੰਮ੍ਰਿਤ ਚੱਕਿਆ ਗੁਰੂ ਕੇ ਜਹਾਜ਼ ਤੇ ਚੜੇ ਬੇਅੰਤ ਸੇਵਾ ਕੀਤੀਆਂ ਹਨ ਮਾੜੇ ਸਭ ਸੱਚੇ ਪਾਤਸ਼ਾਹ ਸਭ ਦੀਆਂ ਪ੍ਰਵਾਨ ਕਰਨ ਹੁਣ ਸਿੰਘਾਂ ਨੇ ਭਾਵੇਂ ਹੁਕਮ ਕੀਤਾ ਸੀ ਕਿ ਇੱਕ ਸ਼ਬਦ ਦਾ ਕੀਰਤਨ ਹੋਰ ਹੋਣਾ ਚਾਹੀਦਾ ਹੈ ਪਰ ਰਾਗੀਆਂ ਸਿੰਘਾਂ ਨੇ ਹੁਣੇ ਜੋ ਪੰਜਾਬ ਮੇਲ ਗੱਡੀ ਜਾ ਰਹੀ ਹੈ 9:50 ਤੇ ਉਸਦੇ ਉੱਪਰ ਜਾਣਾ ਸੀ ਭਾਈ ਰਾਮ ਸਿੰਘ ਨੇ ਜਿਹੜਾ ਵਿੱਚ ਜਥੇਦਾਰ ਸੀ ਰਾਗੀਆਂ ਦਾ ਸੋ ਇਸ ਵਾਸਤੇ ਉਹਨਾਂ ਨੂੰ ਜ਼ਰੂਰੀ ਛੇਤੀ ਭੇਜਣਾ ਪਿਆ ਹੈ ਇਸ ਵਾਸਤੇ ਸੰਗਤ ਮੁਆਫ਼ ਕਰੇਗੀ ਤੋ ਹੁਣ ਜੋ ਜੋ ਸੰਗਤਾਂ ਗੁਰੂ ਕੀ ਪਿਆਰੀਆਂ ਆ ਰਹੀਆਂ ਹਨ, ਇੱਕ ਪਾਸੇ ਭਾਈ ਮਹਾਰਾਜ ਸਾਹਿਬ
ਵਾਹਿਗੁਰੂ ਗੁਰੂ ਨਾਨਕ ਸਾਹਿਬ
ਚੁੱਪ ਚਾਪ ਬੈਠਦੇ ਚੱਲੋ, ਜਿਸ ਕਰਕੇ ਆਪਾਂ ਕੁਛ ਸਮਾਂ ਗੁਰੂ ਕੀ ਅੰਮ੍ਰਿਤ ਰੂਪ ਕਥਾ ਦਾ ਜੋ ਸਤਿਗੁਰੂ ਜੀ ਨੇ ਤ੍ਰਿਮੁਖ ਵਾਕ ਬਖਸ਼ਿਆ ਇਸ ਦਾ ਆਨੰਦ ਮਾਣ ਸਕੀਏ। ਸੋ ਸਭ ਸੰਗਤਾਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਗਿਆਨ ਧਿਆਨ ਕੇ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਪਹਿਲਾਂ ਸਾਡੇ ਮਨ ਵਿਚ ਇਹ ਨਿਸ਼ਚਾ ਹੋਣਾ ਚਾਹੀਦਾ ਹੈ, ਦ੍ਰਿੜ ਭਰੋਸਾ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਸਭ ਤੋਂ ਵੱਡੇ ਹਨ। ਅਸੀਂ ਜਿਨ੍ਹਾਂ ਦੇ ਸਿੱਖ ਹਾਂ, ਜਿਨ੍ਹਾਂ ਦੇ ਸੇਵਕ ਹਾਂ, ਜਿਨ੍ਹਾਂ ਦੇ ਦਾਸ ਹਾਂ, ਜਿਨ੍ਹਾਂ ਦੇ ਪੁੱਤਰ ਪੁੱਤਰੀਆਂ ਹਾਂ, ਉਹ ਸਭ ਤੋਂ ਵੱਡੇ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਜੇ ਸਾਡੇ ਮਨ ਵਿਚ ਭਰੋਸਾ ਹੋਵੇਗਾ, ਜੇ ਨਿਸ਼ਚਾ ਮਨ ਵਿਚ ਆਵੇਗਾ, ਤਾਂ ਫਿਰ ਸਾਡਾ ਮਨ ਹੋਰ ਕਿਸੇ ਪਾਸੇ ਵੱਲ ਕਦੇ ਨਹੀਂ ਭਟਕੇਗਾ। ਇਸ ਵਾਸਤੇ ਸਭ ਤੋਂ ਪਹਿਲਾਂ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਕੱਲਿਆਂ ਦੇ ਕੋਈ ਨਹੀਂ। ਇਹ ਬੇਨਤੀ ਕੀਤੀ ਜਾਵੇਗੀ ਕਿ ਗੁਰੂ ਨਾਨਕ ਸਾਹਿਬ ਜੀ ਕਿੰਨਾ ਦੇ ਗੁਰੂ ਹਨ, ਸਭ ਸੰਸਾਰ ਦੇ ਗੁਰੂ ਹਨ, ਆਪ ਜਗਤ ਦੇ ਗੁਰੂ ਹਨ, ਬਲਕਿ ਪਸ਼ੂਆਂ ਪੰਛੀਆਂ ਤੇ ਪ੍ਰੇਤਾਂ ਭੂਤਾਂ ਦੇ ਤੇ ਪੱਥਰਾਂ ਦੇ ਸਭ ਦੇ ਸਤਿਗੁਰੂ ਸੱਚੇ ਪਾਤਸ਼ਾਹ ਪਾਲਨਹਾਰ ਹਨ। ਗਰੀਬ ਨਵਾਜ ਸਭ ਨੂੰ ਆਪਣੀ ਛਾਤੀ ਨਾਲ ਲਾਉਣ ਵਾਲੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਦੁਨੀਆਂ ਦੀ ਹਾਲਤ ਜਿਹੜੀ ਸੀ ਬੜੀ ਦਾਵਾ ਡੋਲ ਸੀ। ਕਲ ਕਾ ਤੀ ਰਾਜੇ ਕਾ ਸਾਈ ਧਰਮ ਪੰਥ ਘਰ ਉਡਰਿਆ, ਕੂੜਾ ਮਾਵਸ ਸੱਚ ਨਾਹੀਂ ਕਹਿ ਚੜਿਆ, ਹਉ ਭਾਲ ਵਿਚ ਉੱਨੀ ਹੋਈ ਅੰਧੇਰਾ ਰਾਹ ਨਾ ਕੋਈ, ਵਿਚ ਹਮਾ ਕਰ ਦੁੱਖ ਰੋਈ, ਕਹੋ ਨਾਨਕ ਕਿਨ ਵਿਦਗਤ ਹੋਈ। ਇਹ ਹਾਲਤ ਸੰਸਾਰ ਦੀ ਉਸ ਮੌਕੇ ਤੇ ਹੋ ਰਹੀ ਸੀ। ਸੱਚ ਕਾਲ ਕੂੜ ਵਰਤਿਆ ਕਲ ਕਾਲ ਕਬੇਤਾਲ, ਜਿਸ ਮੌਕੇ ਤੇ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇ ਮਨ ਜਾਏ, ਇਸਤਰੀ ਪੁਰਖਾ ਖਟਿਆ ਪਾਓ, ਭਾਵੇਂ ਆਵੋ ਭਾਵੇਂ ਜਾਓ। ਜਿਸ ਮੌਕੇ ਤੇ ਹਾਲਤ ਹੋ ਚੁੱਕੀ ਸੀ, ਜਿਨ੍ਹੇ ਇਸ ਦੇਵਤਿਆਂ ਦੇ ਥਾਨ ਸਨ ਸਭ ਭ੍ਰਿਸ਼ਟ ਹੋ ਚੁੱਕੇ ਸਨ, ਜੋ ਧਾਰਮਿਕ ਬੰਦੇ ਸਨ ਉਹ ਪਖੰਡ ਗ੍ਰਹਿਣ ਕਰ ਚੁੱਕੇ ਸਨ, ਜਿਹੜੇ ਜੋ ਵੀ ਪੁਰਖ ਸਨ ਉਹਨਾਂ ਪਾਸ ਰਿਧੀਆਂ ਸਿੱਧੀਆਂ ਕਰਾਮਾਤਾਂ ਆਉਣ ਕਰਕੇ ਉਹ ਲੋਕਾਂ ਨੂੰ ਅਨੇਕ ਪ੍ਰਕਾਰ ਦੀਆਂ ਆਪਣੀਆਂ ਸ਼ਕਤੀਆਂ ਵਿਖਾ ਵਿਖਾ ਕੇ ਆਪਣੇ ਮਗਰ ਨਾਲ ਆ ਕੇ ਪਰਮੇਸ਼ਰ ਤੋਂ ਗੁਮਰਾਹ ਕਰ ਰਹੇ ਸਨ। ਰਾਜੇ ਉਹ ਸ਼ੇਰਾਂ ਦਾ ਤੇ ਕਸਾਈਆਂ ਦਾ ਰੂਪ ਧਾਰ ਬੈਠੇ ਸਨ, ਪਰਜਾ ਨੂੰ ਦੁੱਖ ਦੇ ਰਹੇ ਸਨ। ਪਰਜਾ ਅੰਧੀ ਗਿਆਨ ਬਿਲਕੁਲ ਸਤਮੁਖੋਂ ਅਲਾਈ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਖਾਈ। ਇਹ ਹਾਲਤ ਹੋ ਰਹੀ ਸੀ ਤੇ ਬੜਾ ਭਾਰੀ ਵਿਤਕਰਾ ਸੀ ਕਿ ਇਹ ਬ੍ਰਾਹਮਣ ਵੱਡਾ ਹੈ, ਇਹ ਛਤਰੀ ਉਸ ਤੋਂ ਛੋਟਾ ਹੈ, ਇਹ ਵੈਸ ਉਸ ਤੋਂ ਛੋਟਾ ਹੈ, ਇਹ ਸ਼ੂਦਰ ਇਸ ਦਾ ਪਰਛਾਵਾਂ ਤੱਕ ਨਹੀਂ ਲੈਣਾ, ਜੇ ਕਿਤੇ ਭਿੱਜ ਜਾਵੇ, ਜੇ ਨਾਲ ਛੋ ਜਾਵੇ ਤਾਂ ਭਿੱਜੇ ਜਾਈਦਾ ਹੈ। ਨਹਾਉਣਾ ਧੋਣਾ ਪੈਂਦਾ ਸੀ, ਕਾਰਾਂ ਕੱਢਣੀਆਂ ਪੈਂਦੀਆਂ ਸਰੋਂ ਦਾਲੇ, ਜੇ ਕਿਤੇ ਨਿਗਾਹ ਵੀ ਪੈ ਜਾਵੇ ਭੋਜਨ ਦੇ ਉੱਪਰ ਤਾਂ ਭੋਜਨ ਖਰਾਬ ਹੋ ਜਾਂਦਾ ਸੀ। ਇਹ ਐਡਾ ਵੱਡਾ ਭਾਰੀ ਵਿਤਕਰਾ ਪਿਆ ਹੋਇਆ ਸੀ, ਬਲਕਿ ਚੌਹਾਈ ਜਾਤੀਆਂ ਦੇ ਚੌਹਾਈ ਵਰਨਾਂ ਦੀਆਂ ਇਸਤਰੀਆਂ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਵੀ ਭਾਵ ਭਗਤੀ ਕਰ ਸਕਣ, ਉਹ ਵੀ ਪਰਮੇਸ਼ਰ ਨੂੰ ਯਾਦ ਕਰਕੇ ਆਪਣਾ ਭਲਾ ਕਰ ਸਕਣ। ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਦੁਆਲੇ ਸ਼ਵਾਲੇ ਮੰਦਰ ਮਸੀਤ ਵਿੱਚ ਪਹੁੰਚ ਕਰਕੇ ਉਹ ਵੀ ਆਪਣਾ ਭਲਾ ਕਰ ਸਕਣ। ਇਹ ਵੱਡਾ ਭਾਰੀ ਵਿਤਕਰਾ ਪਿਆ ਹੋਇਆ ਸੀ। ਪੰਗਤ ਦੀ ਸਾਂਝ ਨਹੀਂ ਸੀ, ਸੰਗਤ ਦੀ ਸਾਂਝ ਨਹੀਂ ਸੀ, ਇਸੇ ਤਰ੍ਹਾਂ ਮਾਈਆਂ ਤੇ ਭਾਈਆਂ ਦੀ ਕੋਈ ਸਾਂਝ ਨਹੀਂ ਸੀ, ਊਚ ਨੀਚ ਦਾ ਬੜਾ ਭਾਰੀ ਢੇਰ ਸੀ। ਇਸੇ ਤਰ੍ਹਾਂ ਰਾਜੇ ਜਿਹੜੇ ਸਨ ਉਹ ਕਸਾਈਆਂ ਦਾ ਰੂਪ ਧਾਰ ਚੁੱਕੇ ਸਨ, ਜਿਹੜੇ ਧਾਰਮਿਕ ਪੁਰਸ਼ ਸਨ ਉਹ ਪਖੰਡੀ ਬਣ ਚੁੱਕੇ ਸਨ, ਸਿੱਧ ਲੋਕ ਹੰਕਾਰੀ ਬਣ ਚੁੱਕੇ ਸਨ। ਪਰਜਾ ਸ਼ੰਕਰ ਵਰਨ ਹੋ ਚੁੱਕੀ ਸੀ, ਧਰਮ ਖੰਭ ਲਾ ਕੇ ਉੱਡ ਚੁੱਕਾ ਸੀ, ਸੱਚ ਦਾ ਕਾਲ ਪੈ ਗਿਆ ਸੀ ਜਿਸ ਮੌਕੇ ਤੇ, ਜਦ ਤੱਤ ਕਿਧਰੇ ਨਹੀਂ ਸੀ ਰਹਿ ਗਿਆ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਾ ਸੈਤਾਨ ਵੇ ਲਾਲੋ, ਇਹ ਹਾਲਤ ਹੋ ਚੁੱਕੀ ਸੀ। ਸਭ ਆਪਣੇ ਆਪਣੇ ਧਰਮ ਨੂੰ ਲੰਘ ਚੁੱਕੇ ਸਨ, ਪਰਮੇਸ਼ਰ ਤੋਂ ਨਾਸਤਿਕ ਤੇ ਬੇਮੁਖ ਹੋਣ ਦੇ ਯਤਨ ਹੋ ਰਹੇ ਸਨ। ਤੋ ਠੀਕ ਉਸ ਮੌਕੇ ਤੇ ਜਦੋਂ ਧਰਮ ਦੇ ਚਾਰ ਪੈਰ ਹਨ, ਜਿਸ ਖੜੀ ਹੈ ਉਸੇ ਚਾਰ ਪੈਰ ਤੱਤ ਤੱਤ ਕੌਜ ਤੇ ਦਾਨ, ਜਿਨ੍ਹਾਂ ਵਿਚ ਤਿੰਨ ਗੁਣ ਤਿੰਨ ਪੈਰ ਨਸ਼ਟ ਹੋ ਚੁੱਕੇ ਸਨ, ਇੱਕੋ ਹੀ ਕੇਵਲ ਸੀ, ਇੱਕ ਪੈਰ ਦੇ ਭਾਰ ਧਰਤੀ ਤੋਂ ਖਲੋਤਾ ਨਹੀਂ ਜਾਂਦਾ, ਡਾਵਾ ਡੋਲ ਹੋਈ, ਨਿਗਰ ਚੱਲੋ ਰਸਾ ਉਲਟੋਆ, ਨਰਕਾਂ ਨੂੰ ਨਿਗਰਦੀ ਜਾ ਰਹੀ ਸੀ, ਬੁਰੀ ਹਾਲਤ ਸੀ, ਲੋਕ ਅਕਿਰਤ ਕਰਨ ਬਣ ਚੁੱਕੇ ਸਨ, ਪਰਮੇਸ਼ਰ ਤੋਂ ਮੁਨਕਰ ਹੋ ਰਹੇ ਸਨ। ਉਸ ਮੌਕੇ ਤੇ ਸੋ ਸੰਸਾਰ ਈਰਖਾ ਦੀ ਅੱਗ ਵਿਕਾਰਾਂ ਦੀ ਅੱਗ ਹੰਸ ਹੇਤ ਲੋਕ ਚਾਰੇ ਨਦੀਆਂ ਅੱਗ ਇਸ ਅੱਗ ਦੇ ਵਿੱਚ ਸਾਰਾ ਸੰਸਾਰ ਹੀ ਸੜ ਪੁੱਜ ਰਿਹਾ ਸੀ। ਉਸ ਮੌਕੇ ਇਹ ਬੇਨਤੀ ਹੋਈ ਸਾਰੇ ਸੰਸਾਰ ਵੱਲੋਂ ਹੇ ਪਰਮੇਸ਼ਰ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਸਭ ਸ੍ਰਿਸ਼ਟੀ ਦੇ ਰਸਰਤ ਆਪ ਨੂੰ ਹਾਰੀਆਂ ਵਾਜਾਂ ਨਿਕਲੀਆਂ ਹੇ ਪਰਮੇਸ਼ਰ ਕਿਰਪਾ ਕਰ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਤਹਾਰ ਜਿਸ ਦੁਆਰਾ ਉਪਰਾ ਚਿੱਤਾ ਲਹਿ ਉਬਾਰ ਸਾਡੇ ਤੇ ਮਿਹਰ ਕਰੋ ਤਰਸ ਕਰੋ ਬਖਸ਼ਿਸ਼ ਕਰੋ ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵਾਇ ਕਿਰਨਾਂ ਦੇ ਨਾਲ ਕ੍ਰਿਸ਼ਨਾ ਦੀ ਧੁੱਪ ਦੇ ਨਾਲ ਸਭ ਸੰਸਾਰ ਸਭ ਪੁੱਜ ਰਿਹਾ ਹੈ ਸਭ ਗੁਣ ਕੁਮਲਾ ਚੁੱਕੇ ਹਨ ਆਪ ਕਿਰਪਾ ਕਰੋ ਬਦਲ ਰੂਪ ਹੋ ਕਰਕੇ ਮੀਂਹ ਪਾਓ ਉਪਦੇਸ਼ ਦੀ ਵਰਖਾ ਕਰੋ ਸੰਸਾਰ ਦੇ ਜਾਤੀ ਤੇ ਠੰਡ ਵਰਤਾਉਣਾ ਕਰੋ ਸੋ ਖਾਲਸਾ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ ਪਰਮੇਸ਼ਰ ਨੇ ਜਦੋਂ ਇਹ ਬੇਨਤੀ ਫਰਿਆਦ ਪੁਕਾਰ ਸੁਣੀ ਗੁਰੂ ਨਾਨਕ ਜਗ ਮਾਹੇ ਪਠਾਇਆ ਸਤਿਗੁਰੂ ਨਾਨਕ ਸਾਹਿਬ ਰੂਪ ਧਾਰ ਕਰਕੇ ਪਰਮੇਸ਼ਰ ਆਪ ਹੀ ਚੱਲ ਕੇ ਦੁਨੀਆਂ ਵਿਚ ਆ ਗਏ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ ਜੈ ਕਰ ਸਾਹਿਬ ਭਰਪੂਰ ਸ਼ਬਦ ਦੀਪਕ ਦੀ ਪਾਇਓ ਜੈ ਸਿੱਖਾ ਸੰਗ ਰਹੋ ਸਤ ਹਰ ਚਰਨ ਮਿਲਾਇਓ ਇਹ ਪੁਕਾਰ ਫਰਿਆਦ ਸੁਣ ਕਰਕੇ ਸਤਿਗੁਰ ਸਰੂਪ ਆਪਣਾ ਧਾਰਿਆ ਪਰਮੇਸ਼ਰ ਨੇ ਮਨ ਵਿਚ ਵਿਚਾਰ ਕੀਤੀ ਜਿਵੇਂ ਖਾਲਸਾ ਜੀ ਕੋਈ ਚੱਕਰਵਰਤੀ ਪਾਤਸ਼ਾਹ ਹੋਵੇ ਉਸ ਦੇ ਕਿਸੇ ਇੱਕ ਥੋੜੇ ਇਲਾਕੇ ਵਿਚ ਜੇ ਗੜਬੜ ਪੈਦਾ ਹੋ ਜਾਵੇ ਤਾਂ ਉਹ ਆਪਣਾ ਕੋਈ ਜਰਨੈਲ ਕੋਈ ਹਾਕਮ ਉੱਥੇ ਭੇਜ ਕਰਕੇ ਉੱਥੇ ਅਮਨ ਅਮਾਨ ਕਾਇਮ ਕਰਵਾ ਲੈਂਦਾ ਹੈ ਧਿਆਨ ਦੇ ਨਾਲ ਇਹ ਬੇਨਤੀਆਂ ਸੁਣਨ ਵਾਲੀਆਂ ਹਨ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਸੋ ਪਰ ਜਦੋਂ ਉਹ ਖਿਆਲ ਕਰੇ ਕਿ ਹੁਣ ਤਾਂ ਬਹੁਤੇ ਲੋਕ ਹੀ ਮੈਥੋਂ ਆਖੀ ਹੋ ਚੱਲੇ ਨੇ ਤਾਂ ਪਾਤਸ਼ਾਹ ਨੂੰ ਆਪ ਚੜ ਕੇ ਆਉਣਾ ਪੈਂਦਾ ਉੱਥੇ ਜਾਣਾ ਪੈਂਦਾ ਹੈ ਔਰ ਉੱਥੇ ਅਮਨ ਅਮਾਨ ਕਾਇਮ ਕਰਨਾ ਪੈਂਦਾ ਹੈ ਸੋ ਪਿਛਲੇ ਯੁੱਗਾਂ ਦੇ ਵਿਚ ਕੁਛ ਕੁਛ ਲੋਕ ਨਾਸਤਿਕ ਤੇ ਬੇਮੁਖ ਹੋਏ ਉਸ ਮੌਕੇ ਤੇ ਦੇਵਤਿਆਂ ਦੇ ਅਵਤਾਰ ਆਪਣੇ ਹੁਕਮ ਵਿਚ ਭੇਜੇ ਗਏ ਜੈਸਾ ਕਿ ਤੇਈ ਅਵਤਾਰ ਵਿਸ਼ਨੂੰ ਜੀ ਦੇ ਚੌਵੀਵਾਂ ਅਵਤਾਰ ਕਲਕੀ ਅਵਤਾਰ ਹਾਲੇ ਹੋਣਾ ਹੈ ਗਿਆਰਾਂ ਅਵਤਾਰ ਸ਼ਿਵ ਜੀ ਦੇ ਸੱਤ ਅਵਤਾਰ ਵਰਮਾ ਦੇ ਆਏ ਉਸ ਮੌਕੇ ਤੇ ਉਹਨਾਂ ਦੇ ਨਾਲ ਖੜ ਜਾਂਦਾ ਰਿਹਾ ਸੋ ਪਰ ਜਦੋਂ ਕਲਯੁਗ ਦਾ ਭਿਆਨਕ ਸਮਾਂ ਵੇਖਿਆ ਪਰਮੇਸ਼ਰ ਨੇ ਹੁਣ ਬਹੁਤੇ ਲੋਕੀ ਨਾਸਤਿਕ ਤੇ ਬੇਮੁਖ ਹੋ ਚੁੱਕੇ ਨੇ ਇਸ ਮੌਕੇ ਜੇ ਮੈਂ ਆਪ ਚੜ ਕੇ ਸੰਸਾਰ ਵਿਚ ਨਾ ਜਾਵਾਂਗਾ ਨਾ ਪ੍ਰਗਟ ਹੋਵਾਂਗਾ ਤਾਂ ਕਲਯੁਗ ਦਾ ਉਧਾਰ ਕਿਸੇ ਨੇ ਨਹੀਂ ਕਰਨਾ ਇਸ ਵਾਸਤੇ ਖਾਲਸਾ ਜੀ ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ ਆਪ ਅਕਾਲ ਪੁਰਖ ਆਪਣਾ ਸਰਗੁਣ ਸਰੂਪ ਧਾਰ ਕਰਕੇ ਸੰਸਾਰ ਵਿਚ ਆਏ ਹਨ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਰੋਮ ਰੋਮ ਕੋਟ ਲੈ ਮਾਨ ਕੋ ਨਿਵਾਸਿਆ ਮਾਨ ਤੇ ਅਵਤਾਰ ਧਾਰ ਦਰਸ ਦਿਖਾਏ ਹੈ ਜਿਨ੍ਹਾਂ ਦੇ ਇੱਕ ਇੱਕ ਰੋਮ ਰੋਮ ਦੇ ਵਿਚ ਕਰੋੜਾਂ ਖੰਡ ਬ੍ਰਹਿਮੰਡ ਹਨ ਉਹਨਾਂ ਨੇ ਆਪਣਾ ਸਰਗੁਣ ਸਰੂਪ ਧਾਰ ਕੇ ਦਰਸ਼ਨ ਵਿਖਾਇਆ ਹੋਰ ਕੋਈ ਦੇਵਤਾ ਨੀ ਚੱਲ ਕੇ ਆਇਆ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰਹੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਫਰਮਾਨ ਹਨ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਸਰਗੁਣ ਸਰੂਪ ਹਨ ਕਿਸੇ ਦੇਵਤੇ ਦੇ ਕਿਸੇ ਆਗੂ ਦੇ ਕਿਸੇ ਲੀਡਰ ਦੇ ਕਿਸੇ ਰਹਿਬਰ ਦੇ ਕਿਸੇ ਜਰਨੈਲ ਦੇ ਸਰੂਪ ਨਹੀਂ ਹਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਕਿਸੇ ਲੀਡਰ ਦੇ ਨਾਲ ਤੁਲਨਾ ਦੇ ਦੇਣੀ ਕਿਸੇ ਆਗੂ ਤੇ ਰਹਿਬਰ ਦੇ ਨਾਲ ਤੁਲਨਾ ਦੇ ਦੇਣੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਪਮਾ ਨਹੀਂ ਸਗੋਂ ਇਹ ਮਹਾਰਾਜ ਸਾਹਿਬ ਜੀ ਨਿੰਦਾ ਹੈ ਤੂੰ ਸੁਲਤਾਨ ਕਹਾ ਮੀਆਂ ਤੇਰੀ ਕਵਨ ਵਡਾਈ ਮੀਆਂ ਇੱਕ ਮਾਮੂਲੀ ਮੁਸਲਮਾਨ ਨੂੰ ਕਹਿੰਦੇ ਹਨ ਤੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਦਾ ਨਾਮ ਹੈ ਜੇ ਪਾਤਸ਼ਾਹ ਨੂੰ ਕੋਈ ਕਹਿ ਦੇਵੇ ਕਿ ਆਓ ਮੀਆਂ ਜੀ ਇੱਥੇ ਬੈਠੋ ਉਹਨਾਂ ਦਾ ਆਦਰ ਨਹੀਂ ਨਰਾਦਰੀ ਹੈ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਰਬ ਕਲਾ ਸਮਰੱਥ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦੇਣਾ ਕਿ ਗੁਰੂ ਨਾਨਕ ਸਾਹਿਬ ਜੀ ਪਰਮ ਮਨੁੱਖ ਸਨ ਇਹ ਮਹਾਨ ਗੁਰੂ ਕੀ ਨਿੰਦਾ ਹੈ ਹਜ਼ੂਰ ਦੇ ਬਾਰੇ ਬਚਨ ਹਨ ਸਤਿਗੁਰੂ ਜੀ ਦੇ ਕਿ ਮਾਣ ਸਕਾ ਕਰ ਰੂਪ ਨਾ ਜਾਣ ਮਿਲੀ ਨਿਮਾਣੇ ਮਾਣ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਮਨੁੱਖ ਰੂਪ ਕਰਕੇ ਕਦੇ ਕਥਨ ਨਹੀਂ ਕਰਨਾ ਸਤਿਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰਗੁਣ ਸਰੂਪ ਹਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਕਗਲੀ ਮੋਹੀ ਫਿਰ ਪਰਮੇਸ਼ਰ ਤਾਂ ਸਾਰਿਆਂ ਦਾ ਸਾਂਝਾ ਹੈ ਕੀ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦੇ ਸਾਂਝੇ ਹਨ ਕਿ ਨਹੀਂ ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਦੇ ਸਾਂਝੇ ਹਨ ਖਾਲਸਾ ਜੀ ਜਿੰਨੇ ਅਵਤਾਰ ਹੋਏ ਆਪਣੇ ਆਪਣੇ ਸਮਿਆਂ ਤੇ ਬੜੇ ਭਲੇ ਹੋਏ ਨੇ। ਦਾਸ ਉਹਨਾਂ ਦੀ ਨਿੰਦਾ ਨਹੀਂ ਕਰਨ ਲੱਗਾ, ਉਹਨਾਂ ਨੂੰ ਮਾੜਾ ਨਹੀਂ ਕਹਿਣ ਲੱਗਾ, ਆਪੋ ਆਪਣੇ ਸਮੇਂ ਤੇ ਉਹਨਾਂ ਨੇ ਬੜਾ ਦੁਨੀਆ ਦਾ ਭਲਾ ਕੀਤਾ, ਬੜਾ ਚੰਗਾ ਕੀਤਾ। ਦਾਸ ਦੇ ਮਨ ਵਿੱਚ ਉਹਨਾਂ ਦਾ ਪੂਰਨ ਸਤਿਕਾਰ ਹੈ। ਪਰ ਇਤਿਹਾਸ ਪੜ੍ਹ ਕੇ ਵੇਖੀਏ, ਕਿਸੇ ਵੀ ਅਵਤਾਰ ਦੇ ਚਰਨਾਂ ਤੇ ਖੁਸ਼ੀ ਦੇ ਨਾਲ ਕੋਈ ਮੁਸਲਮਾਨ ਕਦੇ ਨਹੀਂ ਝੁਕਿਆ। ਕੋਈ ਵੀ ਐਸੇ ਇਤਿਹਾਸ ਦੇ ਵਿੱਚ ਗਵਾਹੀ ਨਹੀਂ। ਜਿੰਨੇ ਮੁਸਲਮਾਨਾਂ ਦੇ ਪੈਗੰਬਰ ਹੋਏ ਉਹ ਉਹਨਾਂ ਵਾਸਤੇ ਬੜੇ ਭਾਰੀ ਸਤਿਕਾਰ ਯੋਗ ਹਨ, ਤੇ ਸਾਡੇ ਮਨ ਵਿੱਚ ਵੀ ਉਹਨਾਂ ਬਾਰੇ ਕੋਈ ਨਫ਼ਰਤ ਨਹੀਂ। ਪਰ ਜੇ ਵਿਚਾਰਕ ਦੀ ਤਕੜੀ ਤੇ ਤੋਲੀਏ ਉਹਨਾਂ ਦੇ ਤਾਈ ਵੀ, ਕੋਈ ਵੀ ਹਿੰਦੂ ਖੁਸ਼ੀ ਦੇ ਨਾਲ ਉਹਨਾਂ ਦੇ ਚਰਨਾਂ ਤੇ ਨਹੀਂ ਝੁਕਿਆ। ਜ਼ਬਰਦਸਤੀ ਮੁਸਲਮਾਨ ਬਣਾ ਲੈਣਾ ਤਾਂ ਭਾਵੇਂ ਲਿਖਿਆ ਹੋਵੇਗਾ ਔਰ ਬਣਾਏ ਗਏ ਹੋਣਗੇ, ਪਰ ਖੁਸ਼ੀ ਦੇ ਨਾਲ ਉਹਨਾਂ ਦੇ ਚਰਨਾਂ ਤੇ ਕੋਈ ਨਹੀਂ ਝੁਕਿਆ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆਪਣੇ ਆਪ ਹਿੰਦੂ ਮੁਸਲਮਾਨ ਨਿਵਾਇਆ। ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰੂ ਨਾਨਕ ਸਾਹਿਬ ਜੀ ਜਾਹਰੇ ਪੀਰ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਗੁਰੂ, ਤੇ ਗੁਰੂ ਕੇ ਸਿੱਖਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ, ਸੱਚੇ ਧਰਮ ਦੇ ਪਿਤਾ ਤੇ ਨਾਲ ਗੁਰੂ ਰੂਪ ਹਨ। ਇਸ ਵਾਸਤੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਹਨ। ਤੂੰ ਸਾਂਝਾ ਸਾਹਿਬ ਮਾਪ ਹਮਾਰਾ, ਨੌਨਨ ਤੇਰਾ ਅਖੁੱਟ ਭੰਡਾਰਾ। ਤੂੰ ਸਭ ਦੇ ਸਾਂਝੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਆਪ ਗਰੀਬ ਨਵਾਜ ਸੱਚੇ ਪਾਤਸ਼ਾਹ, ਜਿੰਨੇ ਹਿੰਦੂਆਂ ਦੇ ਤੀਰਥ ਸਨ ਮੁਖੀ ਮੁਖੀ, ਸਭ ਤੇ ਆਪ ਜੀ ਨੇ ਚਰਨ ਪਾਏ। ਗੰਗਾ, ਜਮੁਨਾ, ਸਰਸਤੀ, ਗੋਦਾਵਰੀ, ਤ੍ਰਿਵੇਣੀ, ਕੁਰਕਸ਼ੇਤਰ, ਸੋ ਕਿਹੜੀ ਜਗ੍ਹਾ ਹੈ ਜਿੱਥੇ ਸਤਿਗੁਰੂ ਨਾਨਕ ਸਾਹਿਬ ਜੀ ਨਹੀਂ ਗਏ? ਸਭ ਥਾਈ ਆਪ ਪਹੁੰਚੇ ਔਰ ਸਾਰੇ ਥਾਵਾਂ ਤੇ ਜਾ ਕੇ ਸਭ ਨੂੰ ਪਵਿੱਤਰ ਉਪਦੇਸ਼ ਦਿੱਤਾ ਹੈ। ਜਿੰਨੀਆਂ ਜਿੰਨੀਆਂ ਕੁਰੀਤੀਆਂ ਸਨ, ਜਿਵੇਂ ਸੂਰਜ ਚੜ੍ਹਦਾ ਖਾਲਸਾ ਜੀ, ਉਹ ਸਾਰਿਆਂ ਨੂੰ ਰਾਹ ਵਿਖਾਉਂਦਾ। ਇਹ ਨਹੀਂ ਕਿ ਕੇਵਲ ਹਿੰਦੁਸਤਾਨੀ ਰਾਹ ਤੱਕ ਸਕਣ ਤੇ ਬਾਕੀਆਂ ਨੂੰ ਨਹੀਂ, ਪਾਕਿਸਤਾਨੀਆਂ ਨੂੰ ਹਨੇਰਾ ਰਹਿੰਦਾ ਹੈ, ਇਹ ਪਰਲਿਆਂ ਨੂੰ, ਹੋਰਨਿਆਂ ਨੂੰ ਹਨੇਰਾ ਰਹੇਗਾ ਨਹੀਂ। ਸੂਰਜ ਦਾ ਪ੍ਰਕਾਸ਼ ਸਭ ਨੂੰ ਜਿਵੇਂ ਇੱਕੋ ਜਿਹਾ ਹੈ, ਤੇ ਸਤਿਗੁਰੂ ਨਾਨਕ ਸਾਹਿਬ ਜੀ ਸੂਰਜ ਰੂਪ ਹੋ ਕਰਕੇ ਪ੍ਰਗਟੇ ਹਨ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ, ਤਾਰੇ ਛੱਪੇ ਅੰਧੇਰ ਖੁਲੋਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਰਾਹ ਦੱਸਿਆ ਹੈ। ਵੱਡੇ ਵੱਡੇ ਪੰਡਿਤ ਜਿਹੜੇ ਭੁਲੇਖੇ ਵਿੱਚ ਪਾਏ ਹੋਏ ਸਨ, ਊਚ ਨੀਚ ਦੇ ਭੇਦ ਵਿੱਚ ਪਾਏ ਹੋਏ ਸਨ, ਹਜ਼ੂਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਆਪ ਜੀ ਨੇ ਗੰਗਾ ਦੇ ਉੱਪਰ ਜਾਣਾ ਕੀਤਾ। ਬਾਕੀ ਦਾ ਪ੍ਰਸੰਗ ਲੰਬਾ ਹੈ, ਛੱਡ ਦੇਈਏ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਹਿਣ ਲੱਗੇ, ਮਹਾਰਾਜ ਤੁਹਾਡਾ ਲੰਗਰ ਤਿਆਰ ਕਰਨਾ ਹੈ। ਹਜ਼ੂਰ ਕਹਿਣ ਲੱਗੇ, ਭਾਈ ਤੁਹਾਡੀ ਮਰਜ਼ੀ ਕਰੋ ਤਿਆਰ, ਜੇ ਸੁੱਚਾ ਹੋਇਆ ਤਾਂ ਛਕਾਂਗੇ, ਨਹੀਂ ਤਾਂ ਨਹੀਂ ਛਕਣਾ। ਪਿੱਟ ਨਾ ਜਾਵੇ ਕਿਤੇ ਤੁਹਾਡਾ ਲੰਗਰ। ਕਹਿੰਦੇ ਜੀ, ਅਸੀਂ ਤਾਂ ਬ੍ਰਾਹਮਣ ਹੈ, ਅਸੀਂ ਤਾਂ ਪੰਡਿਤ, ਸਾਡਾ ਲੰਗਰ ਭਲਾ ਕਿਵੇਂ ਪਿੱਟਿਆ ਜਾਵੇਗਾ? ਅਸੀਂ ਪਹਿਲਾਂ ਹੀ ਯਤਨ ਕਰ ਲੈਂਦੇ ਹਾਂ, ਬੜੀਆਂ ਦੂਰ ਦੂਰ ਅਸੀਂ ਲਕੀਰਾਂ ਕੱਢ ਲੈਂਦੇ ਹਾਂ। ਯਤਨ ਕਰਕੇ ਇਹਨਾਂ ਨੇ ਲੰਗਰ ਤਿਆਰ ਕੀਤਾ। ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਚੱਲੋ। ਹਜ਼ੂਰ ਕਹਿਣ ਲੱਗੇ, ਕਿਤੇ ਚੌਂਕਾ ਪਿੱਟਿਆ ਤਾਂ ਨਹੀਂ, ਲੰਗਰ ਕਿਤੇ ਤੁਹਾਡਾ ਪਿੱਟਿਆ ਤਾਂ ਨਹੀਂ? ਕਹਿੰਦੇ, ਕਿੱਥੇ ਮਹਾਰਾਜ, ਬੜੀ ਚੜ੍ਹਦੀ ਕਲਾ ਵਿੱਚ ਲੰਗਰ ਤਿਆਰ ਕੀਤਾ, ਚਲੋ ਤਾਂ ਸਹੀ ਚਰਨ ਪਾਓ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਤੋ ਪਹੁੰਚਣ ਤੋਂ ਮਹਾਰਾਜ ਸਾਹਿਬ ਜਦੋਂ ਇਹਨਾਂ ਲਕੀਰ ਤੋਂ ਅੰਦਰ ਚੌਂਕੇ ਤੋਂ ਅੰਦਰ ਗਏ, ਕਹਿਣ ਲੱਗੇ, ਮਹਾਰਾਜ ਲੰਗਰ ਛਕੋ। ਕਹਿਣ ਲੱਗੇ, ਭਾਈ ਲੰਗਰ ਪਿੱਟਿਆ ਗਿਆ, ਲੰਗਰ ਤਾਂ ਛਕਣ ਦੇ ਯੋਗ ਨਹੀਂ ਰਹਿ ਗਿਆ। ਕਹਿੰਦੇ, ਮਹਾਰਾਜ ਕਿਹੜੀਆਂ ਗੱਲਾਂ ਕਰਦੇ ਹੋ? ਵੇਖੋ, ਅਸੀਂ ਚਾਰ ਚਫੇਰੇ ਲਕੀਰ ਕੱਢੀ, ਇਸੇ ਸ਼ੂਦਰ ਦੀ ਨਿਗਾਹ ਤੱਕ ਨਹੀਂ ਪੈਣ ਦਿੱਤੀ, ਪਰਛਾਵਾਂ ਨਹੀਂ ਆਉਣ ਦਿੱਤਾ, ਇੱਥੇ ਚੜ੍ਹ ਨਹੀਂ ਦਿੱਤਾ ਕਿਸੇ ਨੂੰ, ਕੋਈ ਕੁੱਤਾ ਬਿੱਲਾ ਨਹੀਂ ਆਉਣ ਦਿੱਤਾ। ਸੋ ਅਸੀਂ ਬ੍ਰਾਹਮਣ ਲੋਕਾਂ ਨੇ ਆਪ ਇਸ਼ਨਾਨ ਕਰਕੇ ਤੇ ਮਿੱਟੀ ਦੋ ਦੋ ਗਿੱਠਾਂ ਪੁੱਟ ਕੇ ਨਵੀਂ ਮਿੱਟੀ ਥੱਲਿਓ ਕੱਢੀ ਹੈ ਕਿ ਉੱਪਰਲੀ ਮਿੱਟੀ ਗੰਦੀ ਹੋਵੇਗੀ। ਲੱਕੜਾਂ ਧੋਤੀਆਂ ਨੇ, ਲੰਗਰ ਧੋਤਾ ਸੀ, ਅਸੀਂ ਪਕਾਇਆ ਹੈ, ਤੇ ਤੁਸੀਂ ਕਿਵੇਂ ਕਹਿੰਦੇ ਹੋ ਕਿ ਪਿੱਟਿਆ ਗਿਆ? ਹਜ਼ੂਰ ਕਹਿਣ ਲੱਗੇ, ਜਦੋਂ ਤੁਸੀਂ ਚੌਂਕੇ ਵਿੱਚ ਆ ਕੇ ਚੜ੍ਹਿਓ ਤਾਂ ਪਿੱਟਿਆ ਗਿਆ, ਪਹਿਲਾਂ ਇਹ ਲੰਗਰ ਪਵਿੱਤਰ ਸੀ। ਜੀ, ਬ੍ਰਾਹਮਣਾਂ ਦੇ ਆਉਣ ਤੋਂ ਲੰਗਰ ਪਿੱਟਿਆ ਗਿਆ? ਹਾਂਜੀ, ਤੁਹਾਡੇ ਆਉਣ ਤੋਂ ਪਿੱਟਿਆ ਗਿਆ, ਤੁਸੀਂ ਬ੍ਰਾਹਮਣ ਨਹੀਂ। ਅਸੀਂ ਕੌਣ ਹੈ ਜੀ? ਹਜ਼ੂਰ ਕਹਿੰਦੇ, ਬ੍ਰਹਮ ਬਿੰਦਾ ਤਿਸਦਾ ਬ੍ਰਹਮਾਤਰ ਹੈ, ਏਕ ਸ਼ਬਦ ਨਿਰਲਾਇ। ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰ ਹੈ, ਤਿੰਨਾਂ ਗੁਣਾਂ ਦੀ ਪੰਡ ਉਤਾਰ ਕੇ ਰਜੋ ਗੁਣ, ਤਮੋ ਗੁਣ, ਸਤੋ ਗੁਣ ਦੀ, ਜਿਹੜਾ ਤੁਰਿਆ ਵਾਸਾ ਵਿੱਚ ਟਿਕਣ ਵਾਲਾ, ਉਹਦਾ ਨਾਮ ਪੰਡਿਤ ਤੇ ਬ੍ਰਾਹਮਣ ਹੈ, ਤੇ ਤੁਸੀਂ ਕੌਣ ਹੋ? ਹਜ਼ੂਰ ਕਹਿਣ ਲੱਗੇ, ਭਾਈ ਤੁਹਾਡੇ ਬਾਰੇ ਅਸੀਂ ਦੱਸੀਏ, ਜਦੋਂ ਤੁਸੀਂ ਚੌਂਕੇ ਵਿੱਚ ਆਇਓ ਤਾਂ ਚੌਂਕਾ ਪਿੱਟਿਆ ਗਿਆ। ਕਹਿੰਦੇ ਜੀ, ਕਿਹੜੀ ਚੀਜ਼ ਨੇ ਪਿੱਟਿਆ? ਹਜ਼ੂਰ ਕਹਿੰਦੇ, ਕਬੁੱਧ ਡੂਮਣੀ ਉਦਾਇਆ ਕਸਾਇਣ, ਪਰ ਨਿੰਦਾ ਕੱਟ ਚੂਹੜੀ ਮੁਠੀ ਕ੍ਰੋਧ ਚਨਾਵ ਸਾਰੀ ਕੱਢੀ ਕਿਆ ਪਿਆ ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਜੇ ਜਦੋਂ ਦੇ ਤੁਸੀਂ ਆਏ ਜੇ ਇੱਕ ਬੁੱਧ ਡੂਮਣੀ ਛੋਟੀ ਬੁੱਧ ਤੁਹਾਡੀ ਜਿਹੜੀ ਹੈ ਇਹ ਡੂਮਣੀ ਮਰਾਸਣ ਵਿੱਚ ਬੈਠੀ ਹੈ ਛੋਟੀ ਦਾਇਆ ਜੀਆਂ ਤੇ ਕਰਦੇ ਹੋ ਸੋ ਜਲ ਤੋਰੀਆਂ ਸਮਝ ਕਰਕੇ ਮੱਛੀਆਂ ਪਗੜ ਪਗੜ ਕੇ ਆਸਨ ਥੱਲੇ ਰੱਖੀ ਜਾਂਦੇ ਹੋ ਤੇ ਨਾਲੇ ਕਹਿੰਦੇ ਨੈਣੇ ਸ਼ਿਯੰਤੀ ਸ਼ਸਤਰਾਣੀ ਨੈਣੇ ਦੈਤੀ ਪਾਵਕਾ ਨੱਚ ਕਲਿਆਂ ਤੇ ਆਪੋ ਨੈਣੇ ਦੋਸਤੀ ਮਾਰਤਾ ਨਾਲੇ ਸ੍ਰੀ ਗੀਤਾ ਜੀ ਦੇ ਪਾਠ ਕਰਦੇ ਹੋ ਤੇ ਨਾਲ ਇਹ ਜਲ ਤੋਰੀਆਂ ਕਹਿ ਕਹਿ ਕੇ ਮੱਛੀਆਂ ਦਾ ਸ਼ਿਕਾਰ ਕਰ ਕਰਕੇ ਮਗਰੋਂ ਇਹ ਖਾਂਦੇ ਹੋ। ਇਹ ਖੋਟੀ ਦਇਆ ਉਹ ਡੂਮਣੀ ਕੋ ਦਇਆ ਕਸਾਇਣ ਇਹ ਕਸਾਈ ਦੇ ਘਰ ਵਾਲੀ ਕਸਾਇਣ ਹੈ ਪਰ ਨਿੰਦਾ ਘੱਟ ਚੂਹੜੀ ਬਗਾਨਿਆਂ ਦੀ ਨਿੰਦਾ ਕਰਦੇ ਹੋ ਤੁਹਾਡੇ ਹਿਰਦੇ ਵਿੱਚ ਚੂੜੇ ਦੇ ਘਰ ਵਾਲੀ ਚੂੜੀ ਬੈਠੀ ਹੈ। ਮੁਠੀ ਕ੍ਰੋਧ ਚਨਾਲ ਜਿਹੜੇ ਲੁੱਟਦੇ ਹੋ ਲੋਕਾਂ ਦੇ ਤਾਈ ਰਾਹ ਖੇਤੂ ਦੋਏ ਬੈਲ ਹਮਾਰੇ ਸਾੜ ਸਕੀ ਹੈ ਖੇਤੀ ਪੱਤਰੀ ਹਮਾਰੀ ਵੱਡੀ ਸ਼ਿਕਾਰ ਮਾਰ ਲਿਆਵਾ ਖੇਤੀ ਇਹ ਜਿਹੜੀ ਲੁੱਟਣ ਵਾਲੀ ਬਿਰਤੀ ਹੈ ਕ੍ਰੋਧ ਦੇ ਘਰ ਵਾਲੀ ਇਹ ਚੰਡਾਲਣੀ ਹੈ। ਸੋ ਕਾਰੀ ਕੱਢੀ ਕਿਆ ਸੀ ਹੈ ਚਾਰ ਚਿਹਰੇ ਲਕੀਰਾਂ ਕੱਢੀਆਂ ਤੋਂ ਕੀ ਬਣੇਗਾ ਜਾਂ ਚਾਰੇ ਬੈਠੀਆਂ ਨਾਲ ਇਹ ਤੁਹਾਡੇ ਹਿਰਦੇ ਵਿੱਚ ਇਹ ਚਾਰੇ ਆ ਕੇ ਇਸ ਚੌਂਕੇ ਚ ਬਹਿ ਗਈਆਂ ਹਨ। ਪੰਡਿਤ ਜੀ ਨਾਲ ਆਈਆਂ ਤੁਹਾਡੇ ਕਿ ਨਹੀਂ? ਹਾਂ ਮਹਾਰਾਜ ਆਈਆਂ ਨੇ। ਫਿਰ ਤੁਹਾਡਾ ਚੌਂਕਾ ਪੇਟਿਆ ਗਿਆ ਸੀ ਤੁਹਾਡਾ ਲੰਗਰ ਛੱਡਦੇ ਹੀ ਨਹੀਂ। ਸੋ ਖਾਲਸਾ ਜੀ ਹਿਰਦੇ ਦੀ ਪਵਿੱਤਰਤਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਕਰਵਾਈ ਜਿੱਥੇ ਬਾਹਰ ਦੀ ਪਵਿੱਤਰਤਾ ਰੱਖੀ ਉੱਥੇ ਹਿਰਦੇ ਦੀ ਪਵਿੱਤਰਤਾ ਵੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦੱਸ ਕਰਕੇ ਸੋ ਮਨ ਪਵਿੱਤਰ ਕੀਤੇ ਔਰ ਉਹਨਾਂ ਦਾ ਮਾਣ ਤੋੜਿਆ ਸੀ ਸੱਚੇ ਪਾਤਸ਼ਾਹ ਜੀ ਨੇ। ਇਸੇ ਤਰ੍ਹਾਂ ਜੇ ਕਿਤੇ ਆਪ ਮੱਕੇ ਵਿੱਚ ਜਾਂਦੇ ਹਨ ਉੱਥੇ ਆਪ ਜੀ ਨੇ ਚਰਨ ਜਾਣ ਬੁੱਝ ਕੇ ਜਦੋਂ ਮੱਕੇ ਵੱਲ ਕੀਤੇ ਸੰਗੋ ਪਗੜ ਘਸੀਟਿਆ ਲੱਤੋਂ ਫੜ ਕੇ ਘਸੀਟਿਆ ਮਹਾਰਾਜ ਨੂੰ ਧੋਇਆ। ਮਹਾਰਾਜ ਕਹਿਣਗੇ ਕਾਰਨ ਕੀ? ਕਹਿੰਦੇ ਜੀ ਤੁਸੀਂ ਕਾਬੇ ਵੱਲ ਚਰਨ ਕੀਤੇ ਹੈ। ਮਹਾਰਾਜ ਕਹਿੰਦੇ ਚੰਗਾ ਜਿੱਧਰ ਖੁਦਾ ਦਾ ਘਰ ਨਹੀਂ ਭਾਈ ਉੱਧਰ ਕਰਦੇ ਹੋ। ਜਿੱਧਰ ਜਿੱਧਰ ਨੂੰ ਚਰਨ ਕਰਦੇ ਨੇ ਉਸੇ ਉਸੇ ਪਾਸੇ ਵੱਲ ਮੱਕਾ ਫਿਰਿਆ ਹੈ। ਮੁਸਲਮਾਨਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਓ ਚਾਰ ਵਾਰੀ ਮੱਕਾ ਫਿਰਿਆ ਉਹਨਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ। ਮੁਸਲਮਾਨ ਮੰਨਦੇ ਨੇ ਕਿ ਮੱਕਾ ਉੱਚਾ ਵੀ ਉੱਡਿਆ। ਇੱਕ ਰਹਿਬਾ ਨਾਮੇ ਲੜਕੀ ਦੀ ਜ਼ਿਆਰਤ ਕਰਨ ਵਾਸਤੇ ਮੱਕਾ 60 ਕੋਹ ਤੁਰ ਕੇ ਗਿਆ। ਮੁਸਲਮਾਨ ਇਹ ਮੰਨਦੇ ਨੇ ਕਿ ਅੱਜ ਕੱਲ ਦੇ ਸਾਡੇ ਬੁੱਧੀ ਜੀਵ ਜਿਹੜੇ ਕੇਵਲ ਆਪਣੀ ਬੁੱਧੀ ਨੂੰ ਉੱਚਾ ਸਮਝਣ ਵਾਲੇ ਨੇ ਕਿਤਾਬੀ ਗਿਆਨੀ ਕਿਤਾਬੀ ਕੀੜੇ ਉਹ ਕਹਿੰਦੇ ਨੇ ਨਹੀਂ ਜੀ ਮੱਕਾ ਨੀ ਫਿਰਿਆ ਹੋਣਾ ਉੱਥੋਂ ਦੇ ਲੋਕਾਂ ਦੇ ਮਨ ਫਿਰੇ ਹੋਣੇ। ਭੁਲੇਖਾ ਹੈ ਉਹਨਾਂ ਦੇ ਮਨ। ਭਾਈ ਗੁਰਦਾਸ ਸਾਹਿਬ ਜੀ ਝੂਠ ਨਹੀਂ ਬੋਲ ਸਕਦੇ। ਤੰਗੋ ਪਕੜ ਘਸੀਟਿਆ ਤੰਗ ਕੌਣ ਨੀ ਜਾਣਦਾ ਕਿੱਡੀ ਠੇਠ ਪੰਜਾਬੀ ਵਰਤੀ ਹੈ ਤੇ ਘਸੀਟਿਆ ਟੋਇਆ ਫੜ ਕੇ ਲੱਤੋਂ ਫੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਟੋਇਆ। ਇਸ ਕਾਰਨ ਨੂੰ ਲੈ ਕੇ ਕੋਈ ਉਹਨਾਂ ਨੇ ਸਮਝਿਆ ਹੋਣਾ ਹੈ ਨਾ ਕਿ ਮਹਾਰਾਜ ਨੇ ਕੋਈ ਗੁਸਤਾਖੀ ਕੀਤੀ ਹੈ। ਇਹਨਾਂ ਨੂੰ ਦੰਨ ਦਈਏ ਫਿਰਿਆ ਮੱਕਾ ਕਲਾ ਦੇਖਾ ਮੱਕਾ ਫਿਰਿਆ ਸ਼ਕਤੀ ਵਿਖਾਈ ਹੈ। ਕਈ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸ਼ਕਤੀ ਨੀ ਵਿਖਾਈ ਕਿਉਂ ਨੀ ਵਿਖਾਈ? ਥਾਵਾਂ ਥਾਵਾਂ ਤੇ ਵਿਖਾਈ ਹੈ ਪਰ ਕਿਸ ਵਾਸਤੇ? ਪਖੰਡ ਦੂਰ ਕਰਨ ਵਾਸਤੇ, ਆਪਣੇ ਮਾਣ ਆਦਰ ਵਾਸਤੇ ਨਹੀਂ, ਜੀਆਂ ਦੀ ਕਲਿਆਣ ਕਰਨ ਵਾਸਤੇ, ਭਲਾ ਕਰਨ ਵਾਸਤੇ ਸ਼ਕਤੀ ਥਾਵਾਂ ਥਾਵਾਂ ਤੇ ਵਿਖਾਈ ਹੈ। ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਨੂੰ ਖੁਦਾ ਨੂੰ ਸਰਵ ਵਿਆਪੀ ਦੱਸ ਕੇ ਨਿਹਾਲ ਕੀਤਾ ਰੁਕਨਦੀਨ ਵਰਗੇ ਕਾਜ਼ੀਆਂ ਨੂੰ। ਫਿਰ ਆਪ ਜੀ ਜੇ ਕਿਤੇ ਆਏ ਨੇ ਮੁਲਤਾਨ ਦੇ ਵਿੱਚ, ਉੱਥੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਅੱਗੇ ਇਹ ਜਿਹੜੇ ਪੀਰ ਸਨ ਇਹ ਦੁੱਧ ਦਾ ਪਿਆਲਾ ਭਰ ਕੇ ਲੈ ਕੇ ਆਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਗਲ ਵਿੱਚ ਚਮੇਲੀ ਦਾ ਫੁੱਲ ਕੱਢ ਕੇ ਉੱਪਰ ਤਾਰਿਆ। ਪੁੱਛਣ ਲੱਗਾ ਭਾਈ ਬਾਲਾ ਜੀ ਮਰਦਾਨਾ ਜੀ, ਕਹਿੰਦੇ ਮਹਾਰਾਜ ਇਹ ਕੀ ਕਾਰਨ? ਦੁੱਧ ਪੀਣ ਵਾਸਤੇ ਨਹੀਂ ਸੀ? ਕਹਿੰਦੇ ਨਹੀਂ ਨਹੀਂ, ਹੋਰ ਕਾਰਨ ਸੀ ਮਹਾਰਾਜ ਸਾਨੂੰ ਦੱਸੋ। ਕਹਿਣ ਲੱਗੇ ਇਹ ਦੁੱਧ ਦਾ ਪਿਆਲਾ ਇੰਨਾ ਭਰ ਕੇ ਆਇਆ ਸੀ ਜਿਸ ਵਿੱਚ ਦੋ ਚਾਰ ਬੂੰਦਾਂ ਵੀ ਹੋਰ ਦੁੱਧ ਦੀਆਂ ਨਹੀਂ ਸਮਾਉਂਦੀਆਂ। ਇਹਨਾਂ ਦਾ ਭਾਵ ਇਹ ਸੀ ਕਿ ਮੁਲਤਾਨ ਸ਼ਹਿਰ ਹੈ ਪਿਆਲੇ ਵਰਗਾ ਤੇ ਪੀਰਾਂ ਨੂੰ ਪੀ ਦੁੱਧ ਨਾਲ ਭਰਿਆ ਪਿਆ, ਜਿਵੇਂ ਇਸ ਪਿਆਲੇ ਵਿੱਚ ਦੁੱਧ ਹੋਰ ਨਹੀਂ ਸਮਾਉਂਦਾ ਤੇ ਉਹ ਮੁਲਤਾਨ ਦੇ ਵਿੱਚ ਹੋਰ ਕਿਸੇ ਪੀਰ ਦੀ ਗੁੰਜਾਇਸ਼ ਨਹੀਂ, ਤੁਸੀਂ ਕਿਰਪਾ ਕਰੋ ਤੇ ਵਾਪਸ ਮੁੜ ਜਾਓ। ਹਜ਼ੂਰ ਕਹਿਣ ਲੱਗੇ ਅਸੀਂ ਇਹਦਾ ਉੱਤਰ ਦਿੱਤਾ, ਚਮੇਲੀ ਦਾ ਫੁੱਲ ਇਹਦੇ ਉੱਪਰ ਤਾਰ ਦਿੱਤਾ ਹੈ, ਚਮੇਲੀ ਦਾ ਫੁੱਲ ਉੱਪਰ ਤਰਦਾ ਰਿਹਾ ਹੈ, ਵਿੱਚ ਡੁੱਬਾ ਨਹੀਂ, ਦੁੱਧ ਡੁੱਲਣ ਨਹੀਂ ਦਿੱਤਾ ਤੇ ਦੁੱਧ ਨੂੰ ਖਾਲੀ ਨਹੀਂ ਛੱਡਿਆ, ਉਹਦੇ ਖੁਸ਼ਬੂ ਭਰ ਦਿੱਤੀ ਹੈ। ਅਸੀਂ ਇਹ ਸਿੱਧ ਕਰਕੇ ਦੱਸਿਆ ਹੈ ਕਿ ਭਾਈ ਵੇਖੋ ਅਸੀਂ ਇਸ ਚਮੇਲੀ ਦੇ ਫੁੱਲ ਦੀ ਨਿਆਈ ਤੁਹਾਡੇ ਵਿੱਚ ਰਹਾਂਗੇ, ਤੁਹਾਡੇ ਵਿੱਚ ਸਮਾ ਜਾਵਾਂਗੇ। ਜਿਵੇਂ ਦੁੱਧ ਨਹੀਂ ਡੁੱਲਣ ਦਿੱਤਾ, ਅਸੀਂ ਤੁਹਾਨੂੰ ਤੰਗ ਨਹੀਂ ਕਰਾਂਗੇ, ਤੁਹਾਨੂੰ ਦੁੱਖ ਨਹੀਂ ਦਿਆਂਗੇ, ਤੁਹਾਨੂੰ ਘਰੋਂ ਕੱਢਣ ਨਹੀਂ ਆਏ। ਤੇ ਤੁਹਾਨੂੰ ਖਾਲੀ ਨਹੀਂ ਛੱਡਣਾ, ਤੁਹਾਡੇ ਵਿੱਚ ਭਗਤੀ ਦੀ ਖੁਸ਼ਬੂ ਭਰ ਕੇ ਜਾਵਾਂਗੇ। ਇਹ ਪੁੱਤਰ ਦਿੱਤਾ, ਸਾਰੇ ਮੁਲਤਾਨ ਦੇ ਪੀਰ ਚਰਨ ਹੀ ਪਾਏ। ਸੋ ਖਾਲਸਾ ਜੀ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹਨਾਂ ਮੁਲਤਾਨ ਦੇ ਪੀਰਾਂ ਤੇ ਬਖਸ਼ਿਸ਼ ਕੀਤੀ, ਸਾਨੂੰ ਸਿੱਖਿਆ ਦਿੱਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ। ਗੁਰੂ ਕੇ ਸਿੱਖੋ, ਦੇਸ਼ ਵਿੱਚ ਜਾਓ, ਪ੍ਰਦੇਸ਼ ਵਿੱਚ ਜਾਓ, ਪੰਜਾਬ ਤੋਂ ਬਾਹਰ ਕਿਸੇ ਸੂਬੇ ਵਿੱਚ ਜਾਓ, ਸਾਡਾ ਗੁਣ ਗ੍ਰਹਿਣ ਕਰੋ। ਜਿੱਥੇ ਜਾਓ ਉੱਥੇ ਕਿਸੇ ਨੂੰ ਤੰਗ ਨਹੀਂ ਕਰਨਾ। ਜਿੱਥੇ ਜਾਏ ਬਈਆ ਭਲਾ ਕਹੀਏ, ਜੋ ਨੇ ਅੰਮ੍ਰਿਤ ਪੀਜਿਆ। ਇਹ ਨਹੀਂ ਕਿ ਜੇ ਦੋ ਚਾਰ ਨੂੰ ਇਧਰੋਂ ਤੰਗ ਕੀਤਾ, ਉਧਰੋਂ ਤੰਗ ਕੀਤਾ, ਦੁੱਖ ਦਿੱਤਾ, ਕੌੜਾ ਬੋਲਿਆ, ਫਿੱਕਾ ਬੋਲਿਆ, ਕਿਸੇ ਨੂੰ ਦੁੱਖ ਦੇ ਕੇ ਤੇ ਆਪ ਵੀ ਦੁਖੀ ਹੋਏ, ਇਹੋ ਨਹੀਂ ਕਰਨਾ। ਔਰ ਗੁਰੂ ਕੇ ਸਿੱਖਾਂ ਨੇ ਸਭ ਵਿੱਚ ਸਮਾਈ ਕਰਨੀ ਹੈ, ਦੇਸਾਂ ਪ੍ਰਦੇਸਾਂ ਵਿੱਚ ਜਾ ਕੇ ਵੀ। ਪਰ ਜਿਵੇਂ ਚਮੇਲੀ ਦਾ ਫੁੱਲ ਦੁੱਧ ਵਿੱਚ ਡੁੱਬਾ ਨਹੀਂ ਸੀ, ਉੱਪਰ ਤਰਦਾ ਰਿਹਾ, ਇਸੇ ਤਰ੍ਹਾਂ ਖਾਲਸੇ ਨੇ ਹੋਰਨਾਂ ਮਤਾਂ ਦੇ ਵਿੱਚ ਡੁੱਬ ਨਹੀਂ ਜਾਣਾ, ਆਪਣਾ ਨਿਆਰਾ ਪੁਣਾ ਉਸੇ ਤਰ੍ਹਾਂ ਸਹੀ ਸਲਾਮਤ ਰੱਖਣਾ ਹੈ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਜੀਓ ਮੈਂ ਸਾਰਾ। ਜੋ ਸਤਿਗੁਰੂ ਜੀ ਨੇ ਖਾਲਸੇ ਨੂੰ ਰਹਿ ਦਿੱਤੀ ਹੈ, ਦਾੜਾ ਕੇ ਸਾਫ਼ ਸੂਰਤ ਵਿੱਚ ਕਾਇਮ ਰਹਿਣਾ, ਔਰ ਤੰਬਾਕੂ, ਸ਼ਰਾਬ, ਵਿਭਚਾਰ, ਇਸੇ ਤਰ੍ਹਾਂ ਕੁੱਠਾ, ਕੋਈ ਵੀ ਮਾਸ ਬਿਲਕੁਲ ਨਹੀਂ ਖਾਣਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੋ ਤੰਬਾਕੂ ਆਦਿ ਇਹਨਾਂ ਚਾਰ ਗੁਰਿਆਂ ਤੋਂ ਬਚਾ ਕੇ ਰੱਖਿਆ। ਪੰਜਾਂ ਬਾਣੀਆਂ ਦਾ ਨਿਤਨੇਮੀ, ਪੰਜਾਂ ਕਾਰਨ ਰਹਿਤ ਪਿਆਰ ਪੁਰ ਪਿਆਰ, ਔਰ ਸਹੀ ਸਲਾਮਤ ਜਿਵੇਂ ਮਾਤਾ ਦੇ ਗਰਭ ਤੋਂ ਪੈਦਾ ਹੋਇਆ ਉਸੇ ਤਰ੍ਹਾਂ ਸਹੀ ਸਲਾਮਤ ਰਹਿਣਾ, ਇਹ ਨਿਆਰਾਪੁਣਾ ਆਪਣਾ ਗੁਰੂ ਕੇ ਖਾਲਸੇ ਨੇ ਜ਼ਰੂਰ ਕਾਇਮ ਰੱਖਣਾ ਹੈ। ਸਿੱਖੀ ਮਰਯਾਦਾ ਚ ਪਰਪੱਕ ਰਹਿ ਕੇ ਸਭ ਤੋਂ ਸ਼੍ਰੋਮਣੀ ਰਹਿਣਾ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਔਰ ਜਿੱਥੇ ਵੀ ਰਹਿਣਾ ਉੱਥੇ ਭਾਵ ਭਗਤੀ ਦੀ ਖੁਸ਼ਬੂ ਫੈਲਾਉਣੀ ਹੈ। ਉੱਥੇ ਬਦਬੂ ਲੜਾਈਆਂ ਝਗੜਿਆਂ ਦੀ, ਚੋਰੀਆਂ ਠੱਗੀਆਂ ਦੀ, ਝੂਠ ਬੋਲਣ ਦੀ ਬਦਬੂ ਨਹੀਂ ਕਿਤੇ ਵੀ ਫੈਲਾਉਣੀ। ਜਿੱਥੇ ਵੀ ਜਾਣਾ ਉੱਥੇ ਖੁਸ਼ਬੂ ਫੈਲਾਉਣੀ, ਜਾ ਕੇ ਹਰੇਕ ਦਾ ਭਲਾ ਕਰਨਾ ਹੈ, ਔਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰਨਾ ਹੈ। ਜਿੱਥੇ ਵੀ ਗੁਰੂ ਕੇ ਸਿੱਖ ਨੇ ਜਾਣਾ ਹੈ, ਇਹ ਪਵਿੱਤਰ ਉਪਦੇਸ਼ ਉੱਥੇ ਦੇ ਕੇ ਨਿਹਾਲ ਕੀਤਾ। ਮਹਾਰਾਜ ਸਾਹਿਬ ਜੀ ਸਿੱਧਾਂ ਨੂੰ ਮਿਲੇ ਨੇ, ਬੜੇ ਯਤਨ ਸਿੱਧਾਂ ਨੇ ਕੀਤੇ, ਬੜੇ ਸ਼ਰਾਬ ਦੇ ਪਿਆਲੇ ਭਰ ਭਰ ਕੇ ਲਿਆਂਦੇ, ਹੋਰ ਯਤਨ ਕੀਤੇ, ਸਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤੇ, ਕਿਹਾ ਕਿ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਨ ਸ਼ੂਚਾ ਭਾਵ ਧਰੈ, ਔਰ ਕਿਆ ਸਿੱਧੋ ਵੇਖੋ ਮਾਨ ਚ ਫਸੇ ਹੋਏ ਹੋ, ਰਿੱਧੀਆਂ ਸਿੱਧੀਆਂ ਦੇ ਚਮਕਾਰੇ ਵਿਖਾਉਂਦੇ ਹੋ, ਇੱਕ ਦੂਜੇ ਨੂੰ ਕਰਾਮਾਤ ਵਿਖਾ ਕੇ ਆਪਣੇ ਪੈਰਾਂ ਤੇ ਮੱਥਾ ਟਿਕਾਉਂਦੇ ਹੋ, ਭਾਵੇਂ ਭਾਵ ਭਗਤੀ ਤੋਂ ਹੀ ਨੇ ਹੋ, ਹੰਕਾਰ ਦੇ ਟਿੱਲੇ ਤੇ ਵੀ ਨਾਲ ਚੜੇ ਹੋਏ ਹੋ, ਜਿਵੇਂ ਸਮੇਤ ਪਰਬਤ ਤੇ ਚੜੇ ਹੋ, ਨਾਲ ਹੰਕਾਰ ਤੇ ਵੀ ਤੁਹਾਡਾ ਹੰਕਾਰ ਦੇ ਟਿੱਬੇ ਤੇ ਮਨ ਚੜਿਆ ਹੋਇਆ ਹੈ। ਸਭ ਨੂੰ ਸੰਧੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ, ਉਹਨਾਂ ਦੀਆਂ ਸ਼ਕਤੀਆਂ ਕਰਾਮਾਤਾਂ ਨੀਵੀਆਂ ਕਰਕੇ ਸਭ ਨੂੰ ਮਹਾਰਾਜ ਸਾਹਿਬ ਨੇ ਸ਼ਬਦ ਦੀ ਦਾਤ ਦਿੱਤੀ, ਸ਼ਬਦ ਦਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸਿੱਧਾਂ ਨੇ ਪੁੱਛਿਆ, ਮਹਾਰਾਜ ਤੁਹਾਨੂੰ ਇੱਥੇ ਸੁਮੇਰ ਪਰਬਤ ਤੇ ਲਿਆਇਆ ਕੌਣ? ਹਜ਼ੂਰ ਨੇ ਕਿਹਾ, ਆਉਂ ਜਪਿਆ ਪਰਮੇਸ਼ਵਰ ਪਾਉ ਭਗਤ ਸੰਗਤਾੜੀ ਲਾਈ। ਤੋ ਅਸੀਂ ਪਰਮੇਸ਼ਵਰ ਦਾ ਨਾਮ ਜਪਣਾ ਕੀਤਾ ਹੈ, ਪ੍ਰੇਮਾ ਭਗਤੀ ਕਰਕੇ ਅਸੀਂ ਤਾੜੀ ਸਮਾਧੀ ਲਾਈ ਹੈ। ਸੋ ਇੱਕ ਅਕਾਲ ਪੁਰਖ ਤੇ ਗੁਰੂ ਕੀ ਸਾਧ ਸੰਗਤ ਬਿਨ ਗੁਰਬਾਣੀ, ਸਾਧ ਸੰਗਤ ਗੁਰਬਾਣੀ ਬਿਨ ਦੂਜੀ ਓਟ ਨਹੀਂ ਹੈ ਰਾਈ। ਗੁਰੂ ਕੀ ਬਾਣੀ ਤੋਂ ਬਿਨਾ, ਇੱਕ ਗੁਰੂ ਕੀ ਸਾਧ ਸੰਗਤ ਤੋਂ ਬਿਨਾ ਸਾਡੇ ਮਨ ਦੇ ਵਿੱਚ ਇੱਕ ਰਤੀ ਮਾਤਰ ਵੀ ਕਿਸੇ ਦੀ ਓਟ ਨਹੀਂ ਹੈ। ਇਹ ਸਿੱਖਿਆ ਗ੍ਰਹਿਣ ਕਰੀਏ ਖਾਲਸਾ ਜੀ, ਪਰਮੇਸ਼ਵਰ ਦੀ ਓਟ ਤੋਂ ਬਿਨਾ ਤੇ ਗੁਰੂ ਕੀ ਬਾਣੀ ਤੇ ਸਾਧ ਸੰਗਤ ਤੋਂ ਬਿਨਾ ਹਜ਼ੂਰ ਕਹਿੰਦੇ ਸਾਨੂੰ ਹੋਰ ਕੋਈ ਆਸਰਾ ਨਹੀਂ ਹੈ। ਅਸੀਂ ਪਰਮੇਸ਼ਵਰ ਦਾ ਨਾਮ ਜਪਿਆ ਤਾਂ ਸਾਰੇ ਸਿੱਧ ਕਰਾਮਾਤਾਂ ਵਿਖਾ ਵਿਖਾ ਕੇ ਹਾਰੇ ਹਮਲੇ, ਬੜੀਆਂ ਚਰਚਾ ਹੋਈਆਂ, ਪੰਗਰਨਾਥ ਵਰਗਿਆਂ ਨੇ ਬੜੀਆਂ ਕਈ ਕਈ ਚਕਨਾਂ ਵਿਖਾਈਆਂ, ਪਰ ਹਜ਼ੂਰ ਦੀ ਖੜਾਸ ਸਿਰ ਵਿੱਚ ਵੱਜੀ, ਉਹਨੂੰ ਸਿੱਧਾ ਕੀਤਾ, ਸਾਰੇ ਚਰਨੀ ਪਏ, ਅਖੀਰ ਹਾਰ ਕੇ ਸਭ ਸਿੱਧਾਂ ਨੂੰ ਕਹਿਣਾ ਪਿਆ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਸ ਤਰੀਕੇ ਨਾਲ ਖਾਲਸਾ ਜੀ, ਜਿੰਨੇ ਵੀ ਧਾਰਮਿਕ ਲੋਕ ਸਨ ਪਖੰਡ ਵਿੱਚ ਫਸੇ ਹੋਏ, ਉਹਨਾਂ ਸਾਰਿਆਂ ਨੂੰ ਸਿੱਧੇ ਰਾਹ ਪਾਇਆ, ਔਰ ਜਿੰਨੇ ਧਾਰਮਿਕ ਅਸਥਾਨ ਸਨ ਉਹਨਾਂ ਵਿੱਚੋਂ ਕੁਰੀਤੀਆਂ ਦੂਰ ਕਰਕੇ ਥਾਵਾਂ ਥਾਵਾਂ ਤੇ ਘਰ ਘਰੇ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਕਿਰਪਾ ਕੀਤੀ। ਦੂਜੇ ਪਾਸੇ ਆਏ ਨੇ ਜਿਹੜੇ ਪੜ੍ਹਾਉਣ ਵਾਲੇ ਲੋਕ ਸਨ, ਉਹਨਾਂ ਵੱਲ ਸੱਚੇ ਪਾਤਸ਼ਾਹ ਨੇ ਕਿਰਪਾ ਭਰੀ ਨਿਗਾਹ ਕੀਤੀ। ਗੋਪਾਲ ਵਰਗੇ ਪਾਂਧੇ, ਨੂਰਦੀਨ ਵਰਗੇ ਮੁੱਲਾ ਜਿਹੜੇ ਸਨ, ਕਾਜੀ ਪੜ੍ਹਾਉਣ ਵਾਲੇ, ਇਹਨਾਂ ਨੂੰ ਪਵਿੱਤਰ ਉਪਦੇਸ਼ ਦੇ ਕੇ ਇਹਨਾਂ ਨੂੰ ਸਿੱਧੇ ਰਾਹ ਪਾਇਆ। ਕਿਹਾ ਕਿ ਜਿੱਥੇ ਬਾਕੀ ਦੀ ਵਿਦਿਆ ਪੜ੍ਹਾਉਂਦੇ ਉੱਥੇ ਧਾਰਮਿਕ ਵਿਦਿਆ ਵੀ ਪੜ੍ਹੋ ਤੇ ਪੜ੍ਹਾਓ। ਇਹ ਬਾਕੀ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੇ ਵੀ ਕੀਤੀ, ਉਹਨਾਂ ਨੂੰ ਸਿੱਧੇ ਰਾਹ ਪਾਇਆ ਹੈ। ਪਰਜਾ ਬਾਰੇ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਸਾਂਝਾ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ। ਇਸੇ ਤਰ੍ਹਾਂ ਰਾਜਿਆਂ ਦੇ ਉਦਾਰੇ ਫਿਰ ਮਾਲਾ ਸਾਹਿਬ ਵੀ ਹੋਏ। ਉਧਰ ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕੀਤੀ ਲਾਜਵਰਤ ਵਰਗੇ ਰਾਜੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਾਣੀ ਚ ਡੋਬਣ ਦੇ ਯਤਨ ਕੀਤੇ, ਅੱਗ ਵਿਚ ਸਾੜਨ ਦੇ ਯਤਨ ਕੀਤੇ, ਪਰ ਅਖੀਰ ਗੁਰੂ ਕੇ ਜਦੋਂ ਚਰਨੀ ਪਿਆ ਮਹਾਰਾਜ ਨੇ ਕਿਹਾ ਬੰਦਿਆਂ ਵਾਲੇ ਕੰਮ ਨਹੀਂ ਤੈਅ ਕੀਤੇ, ਬੰਦੇ ਬਣਨਾ ਚਾਹੀਦਾ। ਜੇ ਕੋਈ ਪਰਦੇਸੀ ਕੋਲ ਆਵੇ ਤਾਂ ਤੇਰਾ ਕੰਮ ਸਗੋਂ ਸੇਵਾ ਕਰੇ ਕਿ ਉਲਟਾ ਉਹਨੂੰ ਮਾਰੇ। ਤੋ ਉਹਨੂੰ ਉਪਦੇਸ਼ ਬਖਸ਼ਿਆ। ਜ਼ਾਲਮ ਕਾਰੂ ਵਰਗੇ ਪਾਤਸ਼ਾਹ ਜਿਹੜੇ ਸਨ ਪਰਜਾ ਦਾ ਗਲ ਘੁੱਟਣ ਵਾਲੇ, ਤੋ ਉਹਦੇ ਪਾਸ ਪਹੁੰਚ ਕਰਕੇ ਪਵਿੱਤਰ ਉਪਦੇਸ਼ ਦਿੱਤਾ। ਮਹਾਰਾਜ ਸਾਹਿਬ ਜੀ ਠੀਕਰੀਆਂ ਇਕੱਠੀਆਂ ਕਰਨ ਲੱਗਾ। ਨਾਲ ਦਰਬਾਰ ਜੀ ਨੂੰ ਕਿਹਾ ਕਿ ਪਾਤਸ਼ਾਹ ਨਾਲ ਅਸੀਂ ਮਿਲਣਾ ਚਾਹੁੰਦੇ ਹਾਂ, ਗੱਲਬਾਤ ਹੀ ਕੇਵਲ ਕਰਨੀ ਆ, ਤਾਂ ਮੰਗਣਾ ਕੁਛ ਨਹੀਂ। ਖਿਆਲ ਸੀ ਕਿ ਕਿਤੇ ਤੂੰ ਮੈਂ ਪਾਤਸ਼ਾਹ ਬਾਹਰ ਹੀ ਨਾ ਆਉਂਦਾ ਹੋਵੇ ਤੇ ਕੁਛ ਮੰਗਣ ਹੀ ਨਾ ਆ ਗਏ ਹੋਣ। ਜਦੋਂ ਇਹ ਬਾਹਰ ਆਇਆ ਮਹਾਰਾਜ ਸਾਹਿਬ ਜੀ ਰੋਡ ਤੇ ਠੀਕਰੀਆਂ ਝੋਲੀ ਵਿਚ ਪਾ ਰਹੇ ਸਨ ਤਾਂ ਕਿ ਇਹਦੀ ਤਵੱਜੋ ਇੱਧਰ ਆਵੇ। ਇਹ ਬਾਹਰ ਆਇਆ, ਕਹਿਣ ਲੱਗਾ ਪਕੜੋ ਇਹ ਕੀ ਕਰ ਰਹੇ ਹੋ? ਕਹਿੰਦੇ ਕੁਛ ਕੰਮ ਹੈ ਇਹਨਾਂ ਦੇ ਨਾਲ। ਜੋ ਦੋ ਚਾਰ ਬੁੱਕ ਭਰ ਲਾਇਆ ਝੋਲੀ ਵਿਚ, ਕਹਿਣ ਲੱਗੇ ਜੀ ਇਹ ਤੁਹਾਡੇ ਕਿਸ ਕੰਮ ਆਉਣਗੀਆਂ? ਹਜੂਰ ਸੱਚੇ ਪਾਤਸ਼ਾਹ ਕਹਿਣਗੇ ਪਾਤਸ਼ਾਹ ਜਦੋਂ ਪ੍ਰਲੋਕ ਨੂੰ ਗਏ ਤਾਂ ਨਾਲ ਲੈ ਕੇ ਜਾਵਾਂਗੇ, ਨਾਲ ਲੈ ਕੇ ਜਾਵਾਂਗੇ। ਇਹ ਕਹਿਣ ਲੱਗਾ ਜੀ ਮੈਂ ਪਹਿਲਾਂ ਹੀ ਖਿਆਲ ਕੀਤਾ ਤੁਸੀਂ ਕੋਈ ਮਸਤਾਨੇ ਫਕੀਰ ਹੋ, ਹੁਣ ਤਾਂ ਪੂਰਾ ਹੀ ਪਤਾ ਲੱਗ ਗਿਆ ਕਿ ਕਾਫੀ ਤੁਸੀਂ ਮਸਤਾਨੇ ਹੋ। ਕਹਿੰਦੇ ਕਿਵੇਂ ਪਤਾ ਲੱਗਾ? ਕਹਿੰਦੇ ਜੀ ਤੁਹਾਨੂੰ ਹੁਣ ਤਾਂ ਇਹ ਨਹੀਂ ਪਤਾ ਕਿ ਇਹ ਤੁਹਾਡੀ ਤਾਂ ਦੇਹ ਵੀ ਨਾਲ ਨਹੀਂ ਜਾਣੀ, ਇਹ ਠੀਕਰੀਆਂ ਨਾਲ ਕਿਵੇਂ ਲਿਜਾਓਗੇ? ਹਜੂਰ ਕਹਿਣ ਲੱਗੇ ਹੈ ਪਾਤਸ਼ਾਹ ਕੀ ਗੱਲ ਦੱਸੀ, ਇਹ ਦੇਹਾਂ ਨਾਲ ਨਹੀਂ ਜਾਣੀਆਂ? ਕਹਿੰਦੇ ਨਹੀਂ ਜੀ, ਦੇਖੀ ਇਹ ਠੀਕਰੀਆਂ ਚਾਰ ਬੁੱਕ ਸਾਡੀਆਂ ਨਾਲ ਨਹੀਂ ਜਾਣਗੀਆਂ? ਨਹੀਂ ਨਹੀਂ ਮਹਾਤਮਾ ਜੀ, ਇੱਕ ਸੂਈ ਭਰ ਵੀ ਨਾਲ ਨਹੀਂ ਜਾਣੀ। ਇਹ ਪੱਕੀ ਗੱਲ ਹੈ? ਨਿਸ਼ਚੈ? ਹਾਂਜੀ ਨਿਸ਼ਚੈ ਨਾਲ ਇਹ ਗੱਲ ਹੈ। ਹਜੂਰ ਸੱਚੇ ਪਾਤਸ਼ਾਹ ਨੇ ਐਨ ਠੀਕ ਮੌਕਾ ਵੇਖ ਕੇ ਜੋ ਬਚਨ ਆਪ ਕਹਿੰਦੇ ਸਨ ਪਾਤਸ਼ਾਹ ਦੇ ਮੂੰਹ ਕਹਾਤੇ ਯੁਕਤੀ ਦੇ ਨਾਲ। ਕਹਿਣ ਲੱਗੇ ਹਜੂਰ ਸੱਚੇ ਪਾਤਸ਼ਾਹ ਜੀ ਸਾਡੀਆਂ ਚਾਰ ਬੁੱਕ ਠੀਕਰੀਆਂ ਨਾਲ ਨਹੀਂ ਜਾਣੀਆਂ। ਉਹ ਨਿਕੰਮਿਆਂ ਤੇਰੇ ਪੰਤਾਲੀ ਗੰਜ ਕਿਵੇਂ ਨਾਲ ਜਾਣਗੇ, ਜਿਹੜੇ ਲੋਕਾਂ ਦਾ ਖੂਨ ਨਚੋੜ ਨਚੋੜ ਕੇ ਤਾਂ ਇਕੱਠੇ ਕੀਤੇ ਨੇ, ਕਬਰਾਂ ਪੱਟ ਪੱਟ ਕੇ ਮੰਗਾ ਲਈਆਂ ਨੇ, ਇਹ ਤੇਰੇ ਨਾਲ ਕਿਵੇਂ ਜਾਣਗੀਆਂ? ਅਕਲ ਟਿਕਾਣੇ ਆ ਗਈ। ਸੱਚੇ ਪਾਤਸ਼ਾਹ ਦੇ ਤੀਰ ਐਸਾ ਪਿਆਰ ਦਾ ਵੱਜਾ, ਵੀਰ ਸਤਿਗੁਰ ਸੂਰਮੇ ਬਾਹਾਂ ਬਾਂਗ ਜੋ ਏਕ, ਲਾਗਤ ਹੀ ਕੋਈ ਮਿਲ ਗਿਆ ਪਰਿਆ ਕਰੇ ਜੇ ਛੇਕ। ਹੋਸ਼ ਆ ਗਈ, ਜਿਹੜਾ ਭੁਲੇਖਾ ਪਿਆ ਹੋਇਆ ਸੀ, ਹੰਕਾਰ ਰੂਪੀ ਸ਼ਰਾਬ ਪੀ ਕੇ ਕਮਲਾ ਹੋਇਆ ਹੋਇਆ ਸੀ, ਮਾਇਆ ਤਾਰੀਆ ਤੇ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਪਚੋਲਾ, ਉਹ ਹਨੇਰਾ ਦੂਰ ਹੋਇਆ। ਸੱਚੇ ਪਾਤਸ਼ਾਹ ਦੇ ਚਰਨੀ ਪੈ ਕੇ ਕਹਿਣ ਲੱਗਾ ਜੀ ਮੈਨੂੰ ਸਮਝ ਆ ਗਈ ਹੈ, ਹਜੂਰ ਮੈਂ ਇਹ ਪੈਸੇ ਕਿੱਥੇ ਹੁਣ ਭੇਜਾ? ਸੱਚੇ ਪਾਤਸ਼ਾਹ ਕਹਿਣ ਲੱਗੇ ਗਰੀਬਾਂ ਨੂੰ ਵੰਡਦੇ ਥਾਂ ਥਾਂ ਤੇ ਪਰਮੇਸ਼ਰ ਦੇ ਨਾਮ ਤੇ ਲੰਗਰ ਲਾ ਦੇ। ਸੋ ਸਿੱਖਿਆ ਸਭ ਨੂੰ ਦੇ ਦਿੱਤੀ ਕਿ ਕਿਸੇ ਨੇ ਪਾਤਸ਼ਾਹ ਨੇ ਜ਼ਾਲਮ ਨਹੀਂ ਬਣਨਾ, ਥਾਵਾਂ ਥਾਵਾਂ ਤੇ ਧਰਮਸ਼ਾਲਾ ਕਾਇਮ ਕਰਵਾਈਆਂ। ਇਸੇ ਤਰ੍ਹਾਂ 18 ਟਾਪੂਆਂ ਵਿਚ ਪਹੁੰਚ ਕਰਕੇ ਰਾਜਿਆਂ ਨੂੰ ਪਵਿੱਤਰ ਉਪਦੇਸ਼ ਦਿੱਤਾ, ਸਭ ਨੂੰ ਨਿਹਾਲ ਕਰਕੇ ਰਾਜਿਆਂ ਨੂੰ ਸੋਧ ਕਰਕੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵਿਸ਼ੇਸ਼ ਤੌਰ ਤੇ ਇਹ ਜਿਹੜਾ ਊਚ ਨੀਚ ਦਾ ਭੇਰ ਸੀ ਇਹਨੂੰ ਦੂਰ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੋਏ, ਇਕੱਤਰ ਮਿਲੋ ਮੇਰੇ ਭਾਈ, ਨੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਵੇ। ਹੇ ਗੁਰੂ ਕੇ ਪਿਆਰਿਓ, ਦਿਲ ਦੀ ਸਫਾਈ ਦੀਆਂ ਸਫਾ ਵਿਛਾਓ, ਪ੍ਰਤੱਖ ਵੀ ਸਫਾ ਵਿਛਾ ਕਰਕੇ, ਤੋ ਇਕੱਤਰ ਹੋ ਕੇ ਮਿਲੋ, ਦਿਲ ਦੇ ਮਲਾਪੀ ਹੋ ਕਰਕੇ ਇਕੱਠੇ ਗੁਰੂ ਘਰ ਵਿਚ ਬੈਠਿਆ ਕਰੋ। ਇਹਨਾਂ ਕਿਹਾ ਕਰੋ ਕਿ ਬ੍ਰਾਹਮਣ ਵੱਡਾ ਅੱਗੇ ਬੈਠੇ, ਛੱਤਰੀ ਪਿੱਛੇ, ਬੈਸ ਪਿੱਛੇ, ਤੇ ਸ਼ੂਦਰ ਨੂੰ ਧੱਕੇ ਮਾਰ ਕੇ ਬਾਹਰ ਨਾ ਕਰ ਦਿਆ ਕਰੋ, ਇਉਂ ਨਹੀਂ ਕਰਨ ਦੇਣਾ। ਸਾਡਾ ਪਵਿੱਤਰ ਉਪਦੇਸ਼ ਸਭ ਨੂੰ ਸਾਂਝਾ ਹੈ, ਛੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੋਂ ਵਰਨਾ ਕਉ ਸਾਂਝਾ, ਗੁਰਮੁਖ ਨਾਮ ਜਪੈ ਉਦਰਾ ਸੋ ਕਲਮੈ, ਘੱਟ ਘੱਟ ਨਾਨਕ ਮੱਝ। ਇਹ ਵੀ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਖਾਲਸਾ ਜੀ ਦੂਰ ਕੀਤਾ, ਹੋਰ ਕੋਈ ਨਹੀਂ ਕਰ ਸਕਿਆ। ਬਾਕੀਆਂ ਦੇ ਮੌਕੇ ਤੇ ਇਹ ਵਿਤਕਰੇ ਤੇ ਭੁਲੇਖੇ ਪਏ ਰਹੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਮਾਈਆਂ ਬਾਰੇ ਤੁਹਾਡਾ ਕੀ ਖਿਆਲ ਹੈ? ਵੱਡੇ ਵੱਡੇ ਦਰਖਤ ਆ ਕੇ ਮਹਾਰਾਜ ਨਾਲ ਚਰਚਾ ਕਰਦੇ ਰਹੇ ਜੀ। ਇਸਤਰੀ ਇੱਕ ਬੇੜੀ ਹੈ, ਇਸਤਰੀ ਇੱਕ ਜਿਲੜ ਹੈ, ਇਸਤਰੀ ਇੱਕ ਖੁਬੜ ਹੈ, ਇਸਤਰੀ ਇੱਕ ਘੁੰਮਣ ਘੇਰੀ ਹੈ, ਇਸਤਰੀ ਇੱਕ ਖੂਹ ਹੈ, ਇਸਤਰੀ ਇੱਕ ਵੱਡਾ ਭਾਰੀ ਸਮੁੰਦਰ ਹੈ, ਇੱਕ ਨਦੀ ਹੈ ਜਿਸ ਦੇ ਵਿੱਚ ਕੋਈ ਰੁੜ ਜਾਵੇ ਤੇ ਕਦੇ ਨਿਕਲ ਨਹੀਂ ਸਕਦਾ। ਇਸ ਦੀ ਇੱਕ ਜਾਲ ਹੈ ਜਿਸ ਵਿੱਚ ਫਸਿਆ ਹੋਇਆ ਆਦਮੀ ਕਦੇ ਨਿਕਲ ਨਹੀਂ ਸਕਦਾ, ਕਲਿਆਣ ਨਹੀਂ ਪ੍ਰਾਪਤ ਹੋ ਸਕਦੀ, ਮੁਕਤ ਨਹੀਂ ਹੋ ਸਕਦੀ, ਪੇੜ ਚਨਾਨਣ ਨਹੀਂ ਹੋ ਸਕਦੀ, ਜਨਾਨੀ ਗਿਆਨਣ ਨਹੀਂ ਹੋ ਸਕਦੀ, ਜਨਾਨੀ ਨਾਲ ਜਵਾਨ ਨਹੀਂ ਸਾਂਝੀ ਕਰਨੀ, ਇਹਨੂੰ ਨੇੜੇ ਨਹੀਂ ਲੱਗਣ ਦੇਣਾ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਬਸ ਕਰੋ, ਆਪਣੀਆਂ ਮਾਵਾਂ ਦਾਦੀਆਂ ਪੜਦਾਦੀਆਂ ਦੀ ਬਥੇਰੀ ਨਿੰਦਾ ਕਰ ਲਈ ਜੇ, ਹੁਣ ਸਾਡੀ ਗੱਲ ਵੀ ਸੁਣੋ। ਕਹਿੰਦੇ ਵੱਡੇ ਵੱਡੇ ਦਰਖਤੋਂ ਤੁਸੀਂ ਕਹਿੰਦੇ ਹੋ ਜਨਾਨੀ ਦੇ ਮੱਥੇ ਤੱਕ ਨਹੀਂ ਲੱਗਣਾ, ਤੇ ਤੁਸੀਂ ਵੱਡੇ ਵੱਡੇ ਦਰਖਤੋਂ ਜੰਮੇ ਕਿੱਥੋਂ ਜੇ? ਕੋਈ ਬੱਦਲ ਵਰਿਆ ਸੀ ਵਿਸ਼ੇਸ਼ ਤੌਰ ਤੇ ਜਿਸਦੀਆਂ ਕਣੀਆਂ ਦੇ ਵਿੱਚ ਤੁਸੀਂ ਵੀ ਧਰਤੀ ਤੇ ਡਿੱਗੇ ਜੇ, ਪੱਥਰਾਂ ਵਿੱਚੋਂ ਪੈਦਾ ਹੋਏ ਜੇ, ਧਰਤੀ ਵਿੱਚੋਂ ਨਿਕਲੇ ਜੇ, ਸਮੁੰਦਰ ਵਿੱਚੋਂ ਨਿਕਲੇ ਜੇ, ਕਿਧਰ ਦੀ ਆਏ ਜੇ? ਕਹਿਣ ਲੱਗੇ ਜੀ ਜੰਮੇ ਤਾਂ ਅਸੀਂ ਫਿਰ ਜਨਾਨੀਆਂ ਨੂੰ ਹੀ ਹੈ। ਉਹ ਜੇ ਕਿਰਤ ਕਰੋ, ਤੁਹਾਨੂੰ 9 ਮਹੀਨੇ ਪੇਟ ਵਿੱਚ ਚੱਕਿਆ, ਤੁਹਾਨੂੰ ਛੋਟਿਆਂ ਨੂੰ ਆਪਣੇ ਸੀਨੇ ਦਾ ਦੁੱਧ ਚੁੰਗਾ ਚੁੰਗਾ ਕੇ, ਤੁਹਾਡਾ ਗੰਦ ਪਿੰਨ ਸਾਫ਼ ਕਰਕੇ, ਤੁਹਾਡੇ ਮੂੰਹ ਦੇ ਵਿੱਚ ਗਰਾਹੀਆਂ ਪਾ ਕੇ ਤੁਹਾਨੂੰ ਪਾਲਿਆ ਵਡਿਆਇਆ ਤੇ ਵਡਿਆ ਕੀਤਾ, ਉਹਨਾਂ ਨੂੰ ਨਕੰਮੇ ਤੁਸੀਂ ਕਹਿੰਦੇ ਹੋ ਕਿ ਮਾੜੀਆਂ ਨੇ ਗੰਦੀਆਂ ਨੇ ਮੱਥੇ ਨਾ ਲੱਗਣ? ਹਜ਼ੂਰ ਕਹਿੰਦੇ ਸੋ ਕਿਉਂ ਮੰਦਾ ਕੀ ਹੈ? ਜਿਤ ਜੰਮਾ ਰਾਜਾਨ, ਜਿਨ੍ਹਾਂ ਵਿੱਚ ਰਾਜੇ ਮਹਾਰਾਜੇ ਤੇ ਪੰਡਤੋਂ ਤੁਸੀਂ ਜੰਮੇ ਹੋ, ਦਰਖਤੋਂ ਤੁਸੀਂ ਜੰਮੇ ਹੋ, ਉਹਨਾਂ ਨੂੰ ਕਿਉਂ ਮੰਦਾ ਕਹਿੰਦੇ ਹੋ? ਮੰਦਾ ਨਹੀਂ ਕਿਸੇ ਪ੍ਰਕਾਰ ਵੀ ਕਹਿਣਾ, ਬਲਕਿ ਅਸੀਂ ਬਰਾਬਰਤਾ ਦਾ ਦਰਜਾ ਦਿਆਂਗੇ। ਤੁਸੀਂ 1 ਪਹੀਏ ਦੀ ਗੱਡੀ ਚਲਾਉਣੀ ਚਾਹੁੰਦੇ ਹੋ, ਪਗ ਡੰਡੀ ਹੈ ਤੁਹਾਡੀ, ਅਸੀਂ ਗਾਡੀ ਰਾਹ ਚਲਾਉਣਾ। ਗਾਡੀ ਦੇ 2 ਪਹੀਏ ਹੁੰਦੇ, ਇੱਕ ਟੁੱਟਾ ਇੱਕ ਭੱਜਾ ਹੋਵੇ ਤਾਂ ਚੱਲ ਸਕਦੀ ਹੈ ਗੱਡੀ? ਕਦੇ ਵੀ ਨਹੀਂ। ਸਾਫ ਦੋਵੇਂ ਇੱਕੋ ਜਿਹੇ ਪਹੀਏ ਹੁਣ ਤਾਂ ਚੱਲਦੀ ਹੈ। ਹਜ਼ੂਰ ਕਹਿਣਗੇ ਜਿੱਥੇ ਅਸੀਂ ਮਨੁੱਖਾਂ ਨੂੰ ਉਪਦੇਸ਼ ਦਿੱਤਾ ਹੈ ਗ੍ਰਿਸ਼ ਰੂਪੀ ਗੱਡੀ ਦੇ 2 ਪਹੀਏ ਪਤੀ ਤੇ ਸਤੀ ਸਿੱਖ ਸਿੱਖਣੀ ਸਿੰਘ ਸਿੰਘਣੀ, ਜਿੱਥੇ ਸਿੱਖ ਨੂੰ ਅਧਿਕਾਰ ਹੈ ਉੱਥੇ ਉਸੇ ਘਰ ਵਾਲੀ ਨੂੰ ਵੀ ਪੂਰਾ ਅਧਿਕਾਰ। ਤੇ 10ਵੇਂ ਸਰੂਪ ਦੇ ਵਿੱਚ ਵੀ ਇਹੀ ਬਖਸ਼ਿਸ਼ ਕੀਤੀ, 3ਵੇਂ ਸਰੂਪ ਦੇ ਵਿੱਚ ਵੀ ਇਹੀ ਬਚਨ ਕੀਤੇ, ਚਾਹੁਣ ਚੁੱਕਾ ਕਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਚਾਹੁਣ ਚੁੱਕਾ ਨੇ ਜੀਆਂ ਦੀ ਕਲਿਆਣ ਕਰਨ ਵਾਸਤੇ ਨਰ ਪੁਰਸ਼ ਤੇ ਮਨੁੱਖਾਂ ਇਸਤਰੀਆਂ ਨੂੰ ਇੱਕੋ ਹੀ ਸਾਂਝਾ ਖਜ਼ਾਨਾ ਖੰਡੇ ਦੇ ਅੰਮ੍ਰਿਤ ਦਾ ਦਿੱਤਾ, ਨਾਮ ਦਾ ਇੱਕੋ ਸਾਂਝਾ ਖਜ਼ਾਨਾ ਦਿੱਤਾ। ਇਹ ਨਹੀਂ ਕਿ ਸਿੰਘ ਅੰਮ੍ਰਿਤ ਛਕੇ ਤੇ ਘਰ ਵਾਲੀ ਭੂਤਾਂ ਪ੍ਰੇਤਾਂ ਵਾਲੀ ਭੱਜੀ ਫਿਰਦੀ ਹੋਵੇ, ਜਾਂ ਕਮਰਾਂ ਮੜੀਆਂ ਮਟਰਾਂ ਵਾਲੀ ਭੱਜੀ ਫਿਰੇ, ਲਾਂਗਣ ਵਾਲੀ ਧੋਤੀ ਜਾਂ ਐਵੇਂ ਸਾੜੀਆਂ ਬੰਨੀ ਫਿਰਦੀ ਹੋਵੇ, ਰਾਤਲੇ ਕਿਰਪਾਨ ਨਹੀਂ ਤੇ ਹੋਰ ਪਾਸੇ ਵੱਲ ਐਵੇਂ ਟੂਣੇ ਟਮਾਣੇ ਕਰਦੀ ਫਿਰਦੀ ਹੋਵੇ, ਬਿਲਕੁਲ ਨਹੀਂ। ਜਿੱਥੇ ਸਿੰਘ ਨੇ ਅੰਮ੍ਰਿਤ ਛਕਿਆ ਘਰ ਵਾਲੀ ਨਾਲ ਛਕੇ, ਦੋਵੇਂ ਪਹੀਏ ਇੱਕੋ ਜਿਹੇ ਬਣ, ਤਾਂ ਗਾਡੀ ਰਾਹ ਸਾਫ਼ ਪੱਧਰਾ ਤੇ ਇਹ ਗੱਡੀ ਚੱਲ ਸਕੇਗੀ। ਇਹ ਵੱਡਾ ਭਾਰੀ ਵਿਤਕਰਾ ਖਾਲਸਾ ਜੀ ਪਿਛਲੇ ਯੁੱਗਾਂ ਵਿੱਚ ਆਈਆਂ ਸੀ, ਗਾਰਗੇ ਤੇ ਮੈਤਰੀ ਦੋ ਹੋਈਆਂ ਨੇ ਬ੍ਰਹਮ ਗਿਆਨਣਾ, ਉਹਨਾਂ ਨੂੰ ਉਪਦੇਸ਼ 2 ਰਿਸ਼ੀਆਂ ਨੇ ਦਿੱਤਾ, ਉਹਨਾਂ ਨੂੰ 6 ਦਿੱਤਾ ਗਿਆ, ਤੁਸੀਂ ਸਾਡੇ ਨਾਲ ਮਿਲ ਨਹੀਂ ਸਕਦੇ, ਲੰਗਰ ਪਾਣੀ ਨਹੀਂ ਛਕ ਸਕਦੇ, ਸਾਡੀ ਪੰਗਤ ਵਿੱਚ ਨਹੀਂ ਬੈਠ ਸਕਦੇ। ਕਹਿੰਦੇ ਖੁਨਾਮੀ ਕੀ ਹੋ ਗਈ, ਗਲਤੀ ਕੀ ਹੋਈ? ਕਹਿੰਦੇ ਤੁਸੀਂ ਜਨਾਨੀ ਨਾਲ ਜਵਾਨ ਕਿਉਂ ਸਾਂਝੀ ਕੀਤੀ ਹੈ? ਐਡਾ ਵੱਡਾ ਭਾਰੀ ਵਿਤਕਰਾ ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਕਿਰਪਾ ਕਰਕੇ ਦੂਰ ਕੀਤਾ, ਹੋਰ ਨਹੀਂ ਕੋਈ ਕਰ ਸਕਿਆ। ਕਿਸੇ ਮਸੀਤ ਵਿੱਚ ਕੋਈ ਮੁਸਲਮਾਨੀ ਅੱਜ ਵੀ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦੀ, ਕਿਸੇ ਦੁਆਲੇ ਸ਼ਵਾਲੇ ਮੰਦਰ ਵਿੱਚ ਅੱਜ ਵੀ ਜਾ ਕੇ ਸਾਡੀਆਂ ਮਾਵਾਂ ਧੀਆਂ ਭੈਣਾਂ ਬਰਾਬਰ ਦਰਜੇ ਦੇ ਨਾਲ ਉੱਥੇ ਆਪਣੀ ਪੂਜਾ ਪ੍ਰਤਿਸ਼ਠਾ ਨਹੀਂ ਕਰ ਸਕਦੀ। ਇਹ ਹੁਣ ਤੱਕ ਵਿਤਕਰਾ ਚੱਲਿਆ ਆ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਇਹ ਵਿਤਕਰੇ ਸਾਰੇ ਦੂਰ ਕੀਤੇ, ਪਸ਼ੂਆਂ ਨੂੰ ਤੁਸੀਂ ਤਾਰਿਆ, ਪੰਛੀਆਂ ਨੂੰ ਤੁਸੀਂ ਤਾਰਿਆ, ਪ੍ਰੇਤਾਂ ਨੂੰ ਤੁਸੀਂ ਤਾਰਿਆ, ਪੱਥਰਾਂ ਨੂੰ ਤਾਰ ਕੇ ਪੰਜੇ ਸਾਹ ਬਣਾ ਦਿੱਤਾ, ਸੱਚੇ ਪਾਤਸ਼ਾਹ ਕੌਡੇ ਵਰਗੇ ਰਾਕਸ਼ਾਂ ਨੂੰ ਤੁਸੀਂ ਤਾਰਿਆ, ਤਾਹੀਏ ਕਹਿਣਾ ਪੈਂਦਾ ਹੈ ਤੇ ਸੱਚਾ ਬਚਨ ਹੈ ਕਹੋ ਸਾਰੇ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਤਾਂ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਦ ਸੱਚ ਵਿੱਚ ਗੁਰੂ ਕਾ ਸਿੱਖ ਕਾਇਮ, ਗੁਰੂ ਕਾ ਸਿੱਖ ਹਮੇਸ਼ਾ ਸੱਚ ਬੋਲੇ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਗੁਰਮੁਖ ਨਾਮ ਦਾਨ ਇਸਨਾਨ, ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਇਸ਼ਨਾਨ ਜ਼ਰੂਰ ਕਰਨਾ ਹੈ, ਗੁਰੂ ਕੇ ਸਿੱਖ ਨੇ ਨਾਮ ਜ਼ਰੂਰ ਜਪਣਾ ਹੈ, ਗੁਰੂ ਕੇ ਸਿੱਖ ਨੇ ਧਰਮ ਦੀ ਕਿਰਤ ਕਰਕੇ ਦਾਨ ਜ਼ਰੂਰ ਦੇਣਾ। ਗੁਰੂ ਕਾ ਸਿੱਖ ਕਦੇ ਐਉਂ ਨਹੀਂ ਕਰੇਗਾ, ਬਾਕੀ ਲੋਕ ਕਰਨਗੇ ਸਾਰੀ ਦੁਨੀਆਂ ਦੇ, ਗੁਰੂ ਕਾ ਸਿੱਖ ਐਉਂ ਹੀ ਕਰੇਗਾ, ਲੈ ਭਾਈ ਜੀ ਉਹ ਚੀਜ਼ ਚਾਹੀਦੀ ਹੈ ਲੈ ਜਾ, ਪਰ ਗੁਰੂ ਕਾ ਸਿੱਖ ਕਿਸੇ ਅੱਗੇ ਮੰਗਤਾ ਬਣ ਕੇ ਕਦੇ ਨਹੀਂ ਮੰਗੇਗਾ, ਕਿਸੇ ਥਾਂ ਤੇ ਵੀ ਨਹੀਂ। ਕਿੱਡੀ ਵੱਡੀ ਭਾਰੀ ਦਾਤ ਖਾਲਸਾ ਜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਹੈ। ਫਿਰ ਕੋਈ ਕਬਰ ਮੰਨਦਾ, ਕੋਈ ਮੜੀ ਮੰਨਦਾ, ਕੋਈ ਮੱਟੀ ਮੰਨਦਾ, ਕੋਈ ਜਨਾਨੀਆਂ ਦੇਵੀਆਂ ਨੂੰ ਮੰਨਦਾ, ਇਸੇ ਤਰ੍ਹਾਂ ਹੋਰ ਕੋਈ ਛੇਤੀ ਕਰੋੜ ਦੇਵਤੇ ਨੂੰ ਮੰਨਦਾ, ਕੋਈ ਚੜ੍ਹਦੇ ਪਾਸੇ ਨੂੰ, ਕੋਈ ਲਹਿੰਦੇ ਪਾਸੇ ਨੂੰ, ਕੋਈ ਅੱਗ ਨੂੰ, ਕੋਈ ਪਾਣੀ ਨੂੰ, ਕੋਈ ਬਿਰਸ਼ਾਂ ਨੂੰ, ਕਿੰਨੇ ਸਿਆਪੇ ਗੱਲ ਵਿੱਚ ਪਏ ਹੋਏ, ਕਿਹਨੂੰ ਕਿਹਨੂੰ ਕੋਈ ਮਨਾਵੇ ਤੇ ਕਿਹੜਾ ਕਿਹੜਾ ਰੁੱਤੇ। ਛੇਤੀ ਕਰੋੜ ਦੇਵਤਾ, ਛੇਤੀ ਕਰੋੜ ਵਿਚਾਰ ਕਰਨੀ ਚਾਹੀਦੀ ਹੈ ਤੇ ਉਹਨਾਂ ਦੀ ਉਪਾਸ਼ਨਾ ਕਰਨੀ ਹੈ ਰੋਜ਼। ਇੱਕ ਇੱਕ ਚੌਲ ਵੀ ਜੇ ਦਿੱਤਾ ਜਾਵੇ ਨਾ, ਇੱਕ ਚੌਲ ਵੀ ਵਿਚਾਰ ਕਰਕੇ ਦੇਖ ਲੋ, ਅੱਠਾਂ ਚੌਲਾਂ ਦੀ ਰੱਤੀ ਤੇ ਅੱਠਾਂ ਰੱਤੀਆਂ ਦਾ ਮਾਸਾ ਤੇ ਬਾਰਾਂ ਮਾਸਿਆਂ ਦਾ ਖਬਰੇ ਤੋਲਾ ਤੇ ਪੰਜਾਂ ਤੋਲਿਆਂ ਦੀ ਸ਼ਾਇਦ ਸ਼ਿਤਾਕੀ ਤੇ ਸੋਲਾਂ ਸ਼ਿਤਾਕੀਆਂ ਦੇ ਸ਼ਾਇਦ ਫੇਰ ਤੇ ਫਿਰ ਅੱਠਾਂ ਨੀ ਸੌ ਸੇਬ ਦਾ ਬਣਦਾ ਹੈ ਕੁਆਂਟਲ, ਪਤਾ ਨੀ ਗਾ 40 ਸੇਬ ਦਾ ਮਣ ਹੁੰਦਾ ਸੀ, ਪੁਰਾਣੀ ਗੱਲ ਜੱਤੀ ਗੱਲ ਤੇ ਗਿਣ ਕੇ ਵੇਖ ਲੋ, 100 ਮਣ ਪੱਕੇ ਚੌਲ ਹੋਣ, 100 ਮਣ ਪੱਕੇ ਤੇ ਇੱਕ ਇੱਕ ਚੌਲ ਇੱਕ ਇੱਕ ਦੇਵਤੇ ਨੂੰ ਆਉਂਦਾ, ਇੱਕ ਚੌਲ ਨਾਲ ਉਹ ਕਰਨਗੇ ਕੀ, ਰੱਜਣਗੇ ਕਿੱਥੋਂ, ਭੁੱਖੇ ਮਰਨਗੇ। ਤੇ 100 ਮਣ ਪੱਕੇ ਚੌਲ ਹਰੋਜ਼ ਦਾ ਕਿਹੜਾ ਜਿਹੜਾ ਦਾਨ ਕਰੇਗਾ। ਵਿਚਾਰ ਕਰੋ ਖਾਲਸਾ ਜੀ, ਸਤਿਗੁਰੂ ਜੀ ਨੇ ਕਿੰਨਿਆਂ ਭੁਲੇਖਿਆ ਤੋਂ ਭਰਮਾਂ ਤੋਂ ਸਾਨੂੰ ਕੱਢਿਆ ਔਰ ਕਿੱਡਾ ਸੋਹਣਾ ਸਿੱਧਾ ਰਾਹ ਦੱਸਿਆ ਤੇ ਅੱਜ ਗੁਰੂ ਕੇ ਪਿਆਰਿਓ ਸਾਨੂੰ ਫੇਰ ਪੁਰਾਏ ਪਾਉਣ ਦੇ ਕੁਝ ਯਤਨ ਹੋ ਰਹੇ ਨੇ, ਉਹਨਾਂ ਤੋਂ ਬਚਣ ਦੀ ਲੋੜ ਹੈ। ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਭ ਨਾਲੋਂ ਸਾਡਾ ਸੰਬੰਧ ਤੋੜ ਕਰਕੇ ਸਿੱਧਾ ਅਕਾਲ ਪੁਰਖ ਨਾਲ ਸੰਗਤ ਪਾ ਦਿੱਤਾ ਔਰ ਕਹਿ ਦਿੱਤਾ ਕਿ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗ ਗੁਰ ਪ੍ਰਸਾਦ, ਉਹਦਾ ਜਾਪ ਕਰੀ ਚੱਲੋ, ਹੋਰ ਕਿਸੇ ਨੂੰ ਧਿਆਉਣ ਦੀ ਲੋੜ ਹੀ ਨਹੀਂ। ਸੋ ਇਹ ਕਿੱਡੀ ਬਖਸ਼ਿਸ਼ ਸਾਡੇ ਤੇ ਕੀਤੀ, ਸਭ ਭੁਲੇਖੇ ਦੂਰ ਕਰਕੇ ਅਕਾਲ ਪੁਰਖ ਦਾ ਸਿੱਧਾ ਸੰਗਤ ਸਾਡਾ ਪਾ ਦਿੱਤਾ। ਸੋ ਖਾਲਸਾ ਜੀ ਹੋਰ ਵਿਚਾਰ ਕਰੋ, ਸਤਯੁਗ ਦੇ ਵਿੱਚ ਲੱਖ ਵਰੇ ਦੀ ਉਮਰ ਤੇ ਕਹਿ ਦਿੱਤਾ ਕਿ ਯੋਗਾ ਅਭਿਆਸ ਨਾਲ ਕਰਿਆ ਕਰੋ ਯੋਗਾ ਅਭਿਆਸ, ਤ੍ਰੇਤੇ ਦੇ ਵਿੱਚ 10,000 ਵਰੇ ਦੀ ਉਮਰ, ਜੱਗ ਕਰਨ ਦੇ ਵਿੱਚ ਸਾਨੂੰ ਲਾ ਦਿੱਤਾ, ਦੁਆਪਰ ਦੇ ਵਿੱਚ 1,000 ਵਰੇ ਦੀ ਉਮਰ, ਕਹਿੰਦੇ ਪੂਜਾ ਕਰਿਆ ਕਰੋ। ਤੇ ਕਲਯੁਗ ਦੇ ਵਿੱਚ ਤਾਂ ਉਮਰੀ ਮਸਾਂ ਮਸਾਂ ਕਿਸੇ ਦੀ 100 ਸਾਲ ਹੈ, ਹੁਣ ਕਲਯੁਗ ਦੇ ਵਿੱਚ ਭਲਾ ਯੋਗਾ ਅਭਿਆਸ ਕਿਹੜਾ ਕਰੇਗਾ, ਨਹੀਂ ਕਰ ਸਕਦਾ, ਸਰੀਰਕ ਬਲ ਹੈ ਨੀ, ਬੁੱਧੀਆਂ ਹੈ ਨੀ। ਸੋ ਇਸ ਪ੍ਰਕਾਰ ਯੋਗਾ ਅਭਿਆਸ ਨਹੀਂ ਹੋ ਸਕਦਾ ਜਦ ਤੱਕ ਹੈ ਨੀ। ਤੇ ਤ੍ਰੇਤੇ ਵਾਲਾ ਦਾਨ ਪੁੰਨ ਤੇ ਜੱਗ ਕਰਨ ਜਨੀ ਸਮੱਗਰੀ ਸਾਡੇ ਪਾਸ ਨਹੀਂ, ਮਸਾਂ ਮਸਾਂ ਦਾ ਪਰਿਵਾਰਾਂ ਦੇ ਗੁਜ਼ਾਰੇ ਕਰਦੇ ਹਾਂ ਤੇ ਸਾਰੀ ਦੁਨੀਆਂ ਨੂੰ ਵਿਗਾੜ ਕੇ ਅਸਮੇਲ ਜੱਗ ਅਸੀਂ ਕਿੱਥੋਂ ਕਰ ਲੈਣਾ ਸੀ। ਇਸੇ ਤਰ੍ਹਾਂ ਪੂਜਾ ਹਰੇਕ ਪ੍ਰਕਾਰ ਦੀ ਕਰਕੇ ਮਨ ਟਿਕਦਾ ਨਹੀਂ। ਸੋ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ ਬੜਾ ਭਾਰੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ, ਮੇਹਰ ਕੀਤੀ ਆ ਖਾਲਸਾ ਜੀ, ਗੁਰੂ ਕੇ ਗੁਣ ਚੇਤੇ ਕਰੀਏ। ਹਜੂਰ ਨੇ ਬਚਨ ਕੀਤੇ, ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋ ਯੁਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਕੇਵਲ ਇੱਕ ਨਾਮ ਦਾ ਆਸਰਾ ਦਿੱਤਾ ਹੈ, ਬਚਨ ਕੀਤੇ ਨੇ ਅਬ ਕਲੂ ਆਯੋ ਰੇ, ਇੱਕ ਨਾਮ ਬੋਵੋ ਬੋਵੋ ਅਨ ਰੂਤ ਨਾਹੀ ਨਾਹੀ ਮਤ ਪਰਮ ਪੂਲੋ ਪੂਲੋ। ਇਸ ਆਨ ਰੂਤੀ ਆਨ ਬੋਈਆ ਫਲ ਨਾ ਫੂਲਾ ਤਾਹੇ, ਹੋਰ ਰੁੱਤ ਦੇ ਵਿੱਚ ਹੋਰ ਬੀਜ ਬੀਜਦੇ ਫਲਦਾ ਫੁੱਲਦਾ ਨਹੀਂ, ਫਰੁੱਤਾ ਬੀਜ ਬੀਜਿਆ ਨਹੀਂ ਜੰਮ, ਫਰੁੱਤਾ ਬੀਜ ਬੀਜਿਆ ਹੋਇਆ ਨਹੀਂ ਉੱਗਦਾ। ਸੋ ਹੁਣ ਇਹ ਰੁੱਤ ਨਹੀਂ ਯੋਗਾ ਅਭਿਆਸ ਤੇ ਇਸੇ ਤਰ੍ਹਾਂ ਜੱਗ ਤੇ ਪੂਜਾ ਦੇ। ਹੁਣ ਕਲਯੁਗ ਦੇ ਵਿੱਚ ਕੇਵਲ ਇੱਕ ਨਾਮ ਦਾ ਆਸਰਾ ਸਤਿਗੁਰੂ ਜੀ ਨੇ ਸਾਨੂੰ ਕਿਰਪਾ ਕਰਕੇ ਦਿੱਤਾ, ਤੇ ਨਾਮ ਵੀ ਵੇਦ ਕਿਤੇਬ ਅਗੋਚਰਾ, ਵੇਦਾਂ ਕਿਤੇਬਾਂ ਤੋਂ ਸਭ ਤੋਂ ਸ਼੍ਰੋਮਣੀ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਕੋਈ, ਇਹ ਬਖਸ਼ਿਸ਼ ਸਾਡੇ ਉੱਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ। ਔਰ ਫਿਰ ਇਹ ਨੀ ਕਿਹਾ ਕਿ ਭਜਨ ਕਰਨ ਵਾਸਤੇ ਆਪਣਾ ਘਰ ਬਾਰ ਛੱਡੋ ਤੇ ਪਰਿਵਾਰ ਨੂੰ ਤੰਗ ਕਰੋ ਤੇ ਬਾਹਰ ਜੰਗਲਾਂ ਚ ਧੱਕੇ ਖਾਂਦੇ ਫਿਰੋ, ਆਪਣਾ ਪਰਿਵਾਰ ਤੇ ਧਰਮ ਦੀ ਕਿਰਤ ਛੱਡ ਕੇ ਤੇ ਲੋਕਾਂ ਨੇ ਘਰੀ ਘਰੀ ਜਾ ਕੇ ਮੰਗਦੇ ਫਿਰੋ। ਸੋ ਇਹ ਨੀ ਕਿਹਾ, ਫਿਰ ਇਹ ਨੀ ਕਿਹਾ ਸੱਚੇ ਪਾਤਸ਼ਾਹ ਜੀ ਨੇ ਕਿ ਸਿਰ ਮੂੰਹ ਮਨਾ ਕੇ ਬਲ ਸ਼ਕਲ ਬਣੋ, ਇਹ ਨੀ ਕਿਹਾ ਕੰਨ ਪਾੜ ਕੇ ਮੁੰਦਰਾਂ ਪਾਓ, ਇਹ ਨੀ ਕਿਹਾ ਕਾਸ਼ ਦੀਆਂ ਕੰਠੀਆਂ ਗਲ ਵਿੱਚ ਪਾਈ ਫਿਰੋ, ਬਿਲਕੁਲ ਨਹੀਂ। ਇਹ ਨੀ ਕਿਹਾ ਕਿ ਗਲ ਵਿੱਚ ਖਫਣੀਆਂ ਪਾ ਲਓ ਜਿਉਂਦੇ ਮਰ ਜਾਓ, ਮੁਰਦਿਆਂ ਨੂੰ ਜਿਉਂਦੇ ਜ਼ਰੂਰ ਕੀਤਾ, ਨਰਤਕ ਤੋਂ ਪਾਇਓ ਤਨ ਸਾਸਾ ਵੀ ਸਿਰ ਆਨ ਮਿਲਾਇਆ, ਤੇ ਸਾਨੂੰ ਜਿਉਂਦਿਆਂ ਜਾਗਦਿਆਂ ਨੂੰ ਮੁਰਦੇ ਨੀ ਬਣਾ ਕੇ ਖਫਣੀਆਂ ਗਲ ਵਿੱਚ ਪਾਓ, ਨਹੀਂ ਕਿਹਾ। ਹੱਥ ਵਿੱਚ ਝੋਲੀਆਂ ਨੀ ਫੜਾਈਆਂ, ਮੰਗਦੇ ਫਿਰੋ, ਗੋਰਖ ਨੇ ਇਹੀ ਕਿਹਾ ਨਾ, ਮਛੰਦਰ ਨੇ ਇਹੀ ਕਿਹਾ ਨਾ, ਨਵਾਂ ਖੰਡ ਕੀ ਪ੍ਰਥਮੀ ਮੰਗਾ ਸੋ ਜੋਗੀ ਜਗ ਸਰ। ਨੌ ਖੰਡ ਦੀ ਸਾਰੀ ਪ੍ਰਥਮੀ ਤੇ ਜਿਹੜਾ ਮੰਗ ਕੇ ਆਵੇ ਵੱਡਾ ਮੰਗਤਾ ਹੋਵੇ ਉਹ ਪੂਰਾ ਜੋਗੀ ਹੈ, ਬਾਕੀ ਜੋਗੀ ਹੈ ਨੀ। ਸਤਿਗੁਰੂ ਜੀ ਨੇ ਇਹ ਨੀ ਸਾਨੂੰ ਕਿਹਾ ਮੰਗਤੇ ਬਣੇ ਫਿਰੋ, ਘਰਾਂ ਘਰਾਂ ਚ ਤੁਰੇ ਫਿਰੋ ਤੇ ਆਪਣਾ ਘਰ ਬਾਰ ਛੱਡ ਕੇ ਤੇ ਬਗਾਨੀਆਂ ਧੀਆਂ ਭੈਣਾਂ ਵੱਲ ਮੰਗਣਗੀਆਂ ਬੁਰੀ ਨਿਗਾਹ ਦੇ ਨਾਲ ਤੱਕੋ, ਇਹ ਨੀ ਕੀਤਾ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਘਰ ਬਾਰ ਨੀ ਛੁਡਾਏ, ਪਹਾੜਾਂ ਵਿਚ ਨੀ ਧੱਕੇ ਖਾਣ ਵਾਸਤੇ ਕਿਹਾ, ਮਾਰੂ ਫਲਾਂ ਵਿਚ ਨੀ ਭੇਜਿਆ, ਜੰਗਲਾਂ ਦੇ ਵਿਚ ਨੀ ਭੇਜਿਆ। ਹਜ਼ੂਰ ਨੇ ਕਿਹਾ ਧਰਮ ਦੀ ਕਿਰਤ ਕਰੋ, ਇੱਕ ਪਰਮੇਸ਼ਰ ਦੀ ਉਪਾਸ਼ਨਾ ਕਰੋ, ਪਰਮੇਸ਼ਰ ਦੇ ਸਿਮਰ ਭਜਨ ਜੁੜੋ, ਰਹਿਤ ਮਰਯਾਦਾ ਚ ਪਰਪਕ ਰਹੋ। ਨਾਨਕ ਸਤਿਗੁਰ ਭੇਜਿਆ ਪੂਰੀ ਹੋਵੇ ਜੁਗਤ, ਹਸਾਂਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿਚ ਹੋਵੇ ਮੁਕਤ, ਗ੍ਰਸਥ ਵਿਚ ਰਹਿੰਦੇ ਤੁਹਾਡੀ ਕਲਿਆਣ ਕਰਨ। ਸੋ ਖਾਲਸਾ ਜੀ, ਇਹ ਕਿੱਡੀਆਂ ਵੱਡੀਆਂ ਭਾਰੀ ਮੁਸੀਬਤਾਂ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਚਾਇਆ। ਉਹ ਕਿਹੜੀ ਕਸਰ ਹੈ ਜਿਹੜੀ ਸਾਡੇ ਵਿਚ ਰਹਿਣ ਦਿੱਤੀ, ਉਹ ਕਿਹੜਾ ਗੁਣ ਹੈ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਨਹੀਂ ਦਿੱਤਾ, ਔਰ ਉਹ ਕਿਹੜਾ ਔਗੁਣ ਹੈ ਜਿਹੜਾ ਸਾਡੇ ਹਿਰਦੇ ਵਿਚ ਆਪ ਜੀ ਨੇ ਦੂਰ ਨਹੀਂ ਕੀਤਾ। ਫਿਰ ਖਾਲਸਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੁਰਕੀ ਬਾਣੀ, ਬਾਕੀ ਜਿੰਨੀਆਂ ਬਾਣੀਆਂ ਹਨ, ਪੁਰਾਣ ਵੇਦ ਦਾਸ ਉਹਨਾਂ ਦਾ ਆਦਰ ਕਰਦਾ ਹੈ, ਮੈਂ ਉਹਨਾਂ ਦੀ ਨਿੰਦਾ ਨਹੀਂ ਕਰ ਰਿਹਾ। ਆਪੋ ਆਪਣੇ ਧਰਮਾਂ ਵਾਸਤੇ ਉਹ ਠੀਕ ਇਸ਼ਟ ਯੋਗ ਪੂਜਣੇ ਯੋਗ ਹਨ। ਦਾਸ ਦੇ ਮਨ ਵਿਚ ਵੀ ਬੜਾ ਸਤਿਕਾਰ ਹੈ, ਪਰ ਗੁਰੂ ਕੇ ਪਿਆਰਿਓ ਉਹ ਬਾਣੀਆਂ ਉਹਨਾਂ ਅਵਤਾਰਾਂ ਨੇ ਆਪਣੇ ਰਸਨਾ ਤੋਂ ਨਹੀਂ ਉਚਾਰੀਆਂ, ਨਾ ਚਾਰੇ ਵੇਦ, ਨਾ ਸਾਰਾ ਪੁਰਾਣ, ਨਾ ਸ਼ੇਸ਼ ਸ਼ਾਸਤਰ, ਨਾ ਸਤਾਈ ਸਿਮਰਤੀਆਂ। ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਗੀਤਾ ਵੀ ਉਚਾਰਨ ਕੀਤੀ ਹੈ, ਪਰ ਅੱਜ ਕੱਲ ਦੇ ਬੁੱਢੀ ਤੇ ਕਿਤਾਬੀ ਕੀੜੇ ਨਹੀਂ ਮੰਨਦੇ, ਉਹ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਤੋਂ ਮਗਰੋਂ ਇਹ ਵਿਦਵਾਨਾਂ ਨੇ ਉਚਾਰੀ। ਇਹ ਅੱਜ ਕੱਲ ਦੇ ਪੜ੍ਹਿਆ ਲਿਖਿਆ ਰਿਕਾਰਡ ਹੈ, ਉਹ ਜਾਣਨ ਉਹਨਾਂ ਦਾ ਕੰਮ ਜਾਣੇ, ਪਰ ਵੱਡੀ ਤੋਂ ਵੱਡੀ ਗੱਲ ਕਿ ਗੀਤਾ ਜੀ ਦਾ ਉਚਾਰਨ ਕ੍ਰਿਸ਼ਨ ਭਗਵਾਨ ਜੀ ਨੇ ਕੀਤਾ ਹੈ, ਬਾਕੀ ਨਹੀਂ। ਇਸੇ ਤਰ੍ਹਾਂ ਜਿਹੜਾ ਪੁਰਾਣ ਹੈ ਮੁਹੰਮਦ ਸਾਹਿਬ ਤੋਂ ਕਈ ਸੌ ਸਾਲ ਮਗਰੋਂ ਬਣਿਆ, ਅੰਜੀਲ ਕਈ ਸੌ ਸਾਲ ਗੀਤਾ ਜੀ ਤੋਂ ਮਗਰੋਂ ਬਣੀ, ਬਾਈਬਲ ਮਗਰੋਂ ਬਣੀ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਦੀ ਸਾਰੀ ਬਾਣੀ ਇੱਕ ਓਂਕਾਰ ਤੋਂ ਲੈ ਕੇ ਅਠਾਰਾਂ ਦਸਵੀਂ ਤੱਕ ਧੰਨ ਗੁਰੂ ਦਸਮ ਪਾਤਸ਼ਾਹ ਜੀ ਨੇ, ਗੁਰੂ ਦਸਮ ਪਾਤਸ਼ਾਹ ਜੀ ਨੇ ਦਾਸ ਬੇਨਤੀ ਕਰੇ, ਦਸਵੇਂ ਪਾਤਸ਼ਾਹ ਜੀ ਦਾ ਨਾਮ ਲੈ ਰਿਹਾ ਹਾਂ, ਇੱਕ ਓਂਕਾਰ ਤੋਂ ਲੈ ਕੇ ਅਠਾਰਾਂ ਦਸਵੀਂ ਤੱਕ ਸਾਰੀ ਬਾਣੀ ਆਪਣੇ ਕੰਠੋ ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੇ ਵਿੱਚ ਉਚਾਰੀ 1763 ਵਿਕਰਮੀ ਨੂੰ, ਔਰ ਉਦੋਂ ਹੀ ਅਰਥ ਪੜ੍ਹਾ ਕਰਕੇ ਟਕਸਾਲ ਚਲਾ ਕਰਕੇ ਅਸਤਾਰੀ ਸਿੰਘਾਂ ਨੂੰ ਅਰਥ ਪੜ੍ਹਾਏ। ਅੱਗੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਤੋਂ ਟਕਸਾਲ ਚੱਲੀ ਜਿਹੜੀ ਹੁਣ ਚੱਲੀ ਆ ਰਹੀ ਹੈ, ਤੇ ਕਈ ਇਸ ਟਕਸਾਲ ਦਾ ਨਾਮ ਦਮਦਮੀ ਟਕਸਾਲ ਹੈ। ਪਿੰਡਰਾਂ ਵਾਲੇ ਤਾਂ ਅੱਗੇ ਮਹਾਂਪੁਰਖ ਪਿੰਡਰਾਂ ਵਾਲੇ ਹੋਣ ਕਰਕੇ ਉਹਨਾਂ ਦੇ ਨਾਮ ਤੋਂ ਜਥਾ ਪਿੰਡਰਾਂ ਵਾਲਾ ਹੈ, ਟਕਸਾਲ ਦਮਦਮੀ ਹੈ। ਉਰਤ ਲੈ ਕੇ ਚਲਾਈ ਔਰ ਸਾਰੀ ਬਾਣੀ ਆਪਣੇ ਕੰਠੋਂ ਉਚਾਰੀ, ਬਾਕੀ ਜਿੰਨੀ ਬਾਣੀ ਹੈ ਇਸੇ ਤਰ੍ਹਾਂ ਹੀ ਪਹਿਲਾਂ ਪਹਿਲੇ ਦੂਸਰੇ ਤੀਸਰੇ ਚੌਥੇ ਪੰਜਵੇਂ ਨਾਵੇਂ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਉਚਾਰੀ, ਔਰ ਭਗਤ ਬਾਣੀ ਜਿੰਨੀ ਹੈ ਭਗਤਾਂ ਨੂੰ ਆਪਣੀ ਹਜ਼ੂਰੀ ਵਿੱਚ ਪ੍ਰਗਟ ਕਰਕੇ ਉਹਨਾਂ ਦੀ ਜ਼ਬਾਨ ਤੋਂ ਉਚਰਾ ਕੇ ਆਪ ਹਜ਼ੂਰ ਸੱਚੇ ਪਾਤਸ਼ਾਹ ਦਸਤਖਤ ਕਰਕੇ ਪ੍ਰਵਾਨ ਕੀਤੀ ਹੋਈ ਬਾਣੀ। ਇਸ ਵਾਸਤੇ ਇਹ ਹੋਰ ਕਿਸੇ ਦੀ ਉਚਾਰੀ ਹੋਈ ਜਾਂ ਮਗਰੋਂ ਉਚਾਰੀ ਹੋਈ ਬਾਣੀ ਨਹੀਂ। ਤਾਈਏ ਬਚਨ ਹਨ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਸੋ ਇਹ ਵੱਡੀ ਭਾਰੀ ਦਾਤ ਹੋਰ ਸਾਰੇ ਦੇ ਦੁਨੀਆਂ ਦੇ ਵਿੱਚੋਂ ਕਿਸੇ ਦੇ ਪਾਸ ਨਹੀਂ, ਜਿਹੜੀ ਦਾਤ ਗੁਰੂ ਕੇ ਪਿਆਰਿਓ ਤੁਹਾਡੇ ਪਾਸ ਹੈ, ਸਾਡੇ ਪਾਸ ਹੈ, ਇਹ ਵੱਡੀ ਭਾਰੀ ਦਾਤ ਹੈ। ਫਿਰ ਉਹ ਕਿਹੜਾ ਗੁਣ ਹੋਇਆ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਨਹੀਂ ਦਿੱਤਾ, ਉਹ ਕਿਹੜੀ ਦਿੱਤਾ ਤੇ ਔਗੁਣ ਹੋਈ ਜਿਸ ਤੋਂ ਨਹੀਂ ਬਚਾਇਆ, ਉਹ ਕਿਹੜਾ ਔਗੁਣ ਤੇ ਕੁਰੀਤੀ ਹੈ ਜਿਸ ਤੋਂ ਸਾਨੂੰ ਕਿਰਪਾ ਕਰਕੇ ਨਹੀਂ ਬਚਾਇਆ। ਹਜ਼ੂਰ ਨੇ ਕਿਹਾ ਸਾਡਾ ਸਿੱਖ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਾ ਖਾਵੇ, ਕੋਈ ਵੀ ਨਸ਼ਾ, ਭੰਗ, ਸੁੱਖਾ, ਸੀਮ, ਸ਼ਰਾਬ ਤਾਂ ਬਹੁਤ ਹੀ ਬੁਰੀ ਗੱਲ ਹੈ ਨਾ, ਪਾਨ, ਤਮਾਕੂ ਇਹ ਸਭ ਤੋਂ ਮਾੜਾ ਹੀ ਨੇ ਰੋਕਿਆ। ਪਾਨ ਸੁਪਾਰੀ ਖਾਤੀਆਂ ਮੁਖਬੀਲੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜਮ ਪਗਟ ਚਲਾਈਆਂ। ਕਬੀਰ ਭਾਂਗ, ਭਾਂਗ ਨਾਮ ਹੈ ਭੰਗ ਦਾ, ਤੇ ਭਾਂਗ ਨਾਮ ਹੈ ਕੁੱਕੜ ਦਾ, ਕੁੱਕੜ ਦਾ ਮੁਰਗੇ ਦਾ ਨਾਮ ਹੈ ਭਾਂਗ। ਮਾਛਲੀ ਮੱਛੀ ਨੂੰ ਕਹਿੰਦੇ ਨੇ, ਮੱਛੀ ਨੂੰ ਕਈ ਕਹਿੰਦੇ ਨੇ, ਜਿੱਦਾਂ ਕਿ ਅੰਮ੍ਰਿਤ ਛਕਾਇਆ ਕੋਈ ਥੋੜਾ ਜਾ ਕੇ ਫਰਕ ਰਹਿ ਗਿਆ ਹੈ। ਇਹ ਕਿ ਕਿਹਾ ਸੀ ਕਿ ਜਿਸ ਮਾਸ ਤੇ ਮੁਸਲਮਾਨਾਂ ਦਾ ਕਲਮਾ ਪੜਿਆ ਗਿਆ ਉਹ ਕਦੇ ਨਹੀਂ ਖਾਣਾ, ਬਲਕਿ ਕੋਈ ਵੀ ਮਾਸ ਨਹੀਂ ਖਾਣਾ। ਅਰਥ ਤਾਂ ਇਹ ਅੱਖਰ ਤਾਂ ਸਿੱਧੇ ਨੇ, ਅਰਥ ਵੀ ਸਿੱਧੇ, ਪਤਾ ਨੀ ਬਲ ਬੁਲ ਕਿੱਥੋਂ ਪਾਉਂਦੇ ਆ। ਹਜੂਰ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਜੀ ਦੇ ਰਤਨਾਂ ਦੁਆਰਾ ਕਹਿੰਦੇ ਨੇ ਭਾਂਗ ਮਾਛਲੀ ਸੁਰਾ ਸ਼ਰਾਬ ਦਾ ਨਾਂ ਹੈ, ਪਾਨ ਪਾਨ ਚੱਬਣ ਦਾ ਨਾਂ ਹੈ, ਜੋ ਜੋ ਪ੍ਰਾਣੀ ਖਾਹੇ ਇਸ ਵਰਤ ਨੇਮ ਕੀ ਹੈ ਤਾਂ ਸਭ ਰਸਾਤਨ ਜਾ ਨਰਕਾਂ ਨੂੰ ਜਾਵੇਗਾ। ਇਹਨਾਂ ਚੀਜ਼ਾਂ ਨੂੰ ਵਰਤਣ ਵਾਲਾ ਸਭ ਕੁਛ ਕਰਦਾ ਕਰਾਉਂਦਾ ਹੋਇਆ। ਸੋ ਖਾਲਸਾ ਜੀ ਇਹਨਾਂ ਚੀਜ਼ਾਂ ਸਾਰੀਆਂ ਤੋਂ ਬਚਾਇਆ, ਭਾਵ ਕੋਈ ਨਸ਼ਾ ਗੁਰੂ ਕੇ ਸਿੱਖ ਨੂੰ ਨਾ ਲੱਗੇ। ਅਮਲ ਕੇਵਲ ਬਾਹਰਲਾ ਅਮਲ ਦਾਲ ਤੇ ਪ੍ਰਸ਼ਾਦੇ ਦਾ, ਸੱਚਾ ਅਮਲ ਗੁਰੂ ਕੇ ਨਾਮ ਦਾ, ਗੁਰੂ ਕੀ ਬਾਣੀ ਦਾ, ਹੋਰ ਕੋਈ ਅਮਲ ਸਾਡੇ ਨੇੜੇ ਨਹੀਂ ਆਉਣ ਦਿੱਤਾ। ਖਾਲਸਾ ਜੀ ਵਿਚਾਰ ਕੇ ਵੇਖੋ, ਜਿਹਨੇ ਬਹੁਤੇ ਪਾਪ ਕੀਤੇ ਹੋਣ ਉਹਨੂੰ ਕੋਹੜ ਰੋਗ ਹੁੰਦਾ ਹੈ, ਤੇ ਜਿਸ ਨੇ ਉਸ ਤੋਂ ਵੀ ਵੱਧ ਪਾਪ ਕੀਤੇ ਹੋਣ ਉਹਨੂੰ ਕੋਈ ਨਸ਼ਾ, ਉਹਨੂੰ ਕੋਈ ਅਮਲ ਲੱਗ ਜਾਂਦਾ। ਰੋਟੀ ਖਾਵੇ ਤੰਗ ਹੋ ਕੇ ਖਾਵੇ, ਕੱਪੜਾ ਖਾਵੇ ਮਿਲਣਾ ਨਹੀਂ, ਪਰ ਉਹਨੂੰ ਅਮਲ ਖਾਣ ਵਾਸਤੇ ਜ਼ਰੂਰੀ ਚਾਹੀਦਾ, ਨਹੀਂ ਤਾਂ ਤੜਫ ਤੜਫ ਕੇ ਮਰ ਜਾਵੇ। ਸੋ ਜਿਹਨੇ ਬਹੁਤੇ ਹੀ ਪਾਪ ਕੀਤੇ ਹੋਣ ਉਹਨੂੰ ਰੱਬ ਨਸ਼ਾ ਲਾ ਦਿੰਦਾ ਹੈ। ਉਹ ਭੈੜੀਆਂ ਚੀਜ਼ਾਂ ਬਦਬੂ ਵਾਲੀਆਂ ਕਈ ਨਸਵਾਰਾਂ ਤੱਕ ਲੈਂਦੇ, ਕਿੱਡੀ ਤੱਕੀ ਨਾਲ ਭੈੜੀ ਬਦਬੂ ਆਉਂਦੀ, ਕੋਈ ਨੇੜੇ ਨਹੀਂ ਬਹਿਣ ਦਿੰਦਾ। ਤੇ ਜਿਹਨੂੰ ਕੋਈ ਨੇੜੇ ਨਾ ਲੱਗਣ ਦੇਵੇ ਉਹਦੇ ਨਾਲ ਤਾਂ ਵੀ ਕੋਈ ਬੁਰਾ ਬੰਦਾ ਹੈ, ਜਿਹਨੂੰ ਕੋਈ ਨੇੜੇ ਨਾ ਬੈਠਣ ਦੇਵੇ, ਕੋਈ ਮੱਥੇ ਨਾ ਲੱਗਣ ਦੇਵੇ, ਕੱਪੜਾ ਨਾਲ ਨਾ ਛੋਣ ਦੇਵੇ ਕਿ ਖਰਾਬ ਹੋ ਜਾਵੇਗਾ। ਐਦੋ ਵੱਡਾ ਹੋਰ ਰੱਬ ਨੇ ਜਾਣੇ ਉਹਨਾਂ ਨੂੰ ਕੀ ਦੇਣਾ, ਉਹ ਤਾਂ ਆਪਣੇ ਆਪ ਹੀ ਮਿਲ ਗਿਆ। ਪਾਨ ਸੁਪਾਰੀ ਖਾਤੀਆਂ ਮੁਖਬੀੜੀਆਂ ਲਾਈਆਂ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਦੇ ਬਚਨ। ਪਾਨ ਸੁਪਾਰੀ ਖਾਤੀਆਂ ਮੁਖਬੀੜੀਆਂ ਲਾਈਆਂ, ਹਰ ਹਰ ਕਦੇ ਨੇ ਚੇਤਿਓ ਜਮ ਪਕੜ ਚਲਾਈ। ਪਾਨ ਤੰਬਾਕੂ ਬੀੜੀਆਂ ਉਹ ਸੁਪਾਰੀਆਂ ਖਾਣ ਵਾਲੇ ਜਮਦੂਤ ਉਹਨਾਂ ਨੂੰ ਪਕੜ ਕੇ ਲਿਜਾਣਗੇ ਸਤਿਗੁਰੂ ਰਾਮਦਾਸ ਦੀ ਕਿਰਪਾ ਕਰਕੇ ਕਹਿ ਰਹੇ ਨੇ। ਸੋ ਭਾਵ ਇਹ ਕਿਹੜਾ ਉਹ ਨਸ਼ਾ ਹੈ ਜਿਹੜਾ ਸਤਿਗੁਰੂ ਜੀ ਨੇ ਮਨਾ ਨਹੀਂ ਕੀਤਾ, ਸਾਰੇ ਨਸ਼ਿਆਂ ਤੋਂ ਬਚਾਇਆ। ਫਿਰ ਇਹ ਗੰਦੀਆਂ ਗਾਲਾਂ, ਗੰਦੀਆਂ ਗੱਲਾਂ ਤੇ ਗੰਦੇ ਗਾਣੇ ਇਹਨਾਂ ਤੋਂ ਗੁਰੂ ਅਰਜਨ ਸਾਹਿਬ ਨੇ ਬਚਾਇਆ। ਹਜੂਰ ਕਹਿੰਦੇ ਹਨ ਮੇਰੇ ਮੋਹਨ ਰੱਬ ਨੀ ਇਹ ਨਾ ਸੁਣਾਏ, ਤਾਕਤ ਗੀਤ ਨਾਦ ਧੁਨ ਗਾਵਤ ਬੋਲ ਬੋਲ ਆ ਜਾਏ। ਮੇਰੇ ਮੋਹਨ ਪਰਮੇਸ਼ਰ ਜੀ ਸਾਡੇ ਕੰਨਾਂ ਵਿੱਚ ਇਹ ਗੱਲ ਨਾ ਪੈਣ ਦਿਆਗੇ। ਸਾਕਤ ਕਠੋਰ ਚਿੱਤ ਗੀਤ ਨਾਦ ਧੁਨ ਗਾਵਤ ਗੀਤ ਗਾਉਂਦੇ ਨੇ ਵਾਜੇ ਵਜਾ ਵਜਾ ਕੇ ਉੱਚੀ ਉੱਚੀਆਂ ਧੁਨੀਆਂ ਦੇ ਨਾਲ ਤੇ ਬੋਲ ਬੋਲ ਆ ਜਾਏ। ਬੇ ਟਿਕਾਣੇ ਦੀਆਂ ਬਥਵੀਆਂ ਦੀਆਂ ਗੱਲਾਂ ਬਥਵੀਆਂ ਜਿਹੜੇ ਮਾਰਦੇ ਹਨ, ਬੇ ਟਿਕਾਣੇ ਦੀਆਂ ਗੱਲਾਂ ਜਿਹੜੇ ਇਹ ਬੋਲਦੇ ਹਨ ਵਾਜੇ ਤੇ ਸਾਜ ਵਜਾ ਵਜਾ ਕੇ ਸਾਡੇ ਕੰਨਾਂ ਵਿੱਚ ਇਹ ਆਵਾਜ਼ ਨਾ ਪੈਣ ਦਿਆਗੇ। ਸਾਡੇ ਤੇ ਕਿਰਪਾ ਕਰੋ, ਸਾਡੇ ਕੰਨ ਇਹਨਾਂ ਭੈੜੀਆਂ ਭੈੜੀਆਂ ਗਾਣਿਆਂ ਤੋਂ ਬਚੇ ਰਹਿਣ। ਸੋ ਖਾਲਸਾ ਜੀ ਦਸਮ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਕਿ ਤੇਰਿਆ ਰਾਗ ਨਾ ਸੁਣਿਆ ਚਿੱਤ ਲਾਏ। ਰਹਿਸਨਾਮੇ ਦਾ ਬਚਨ ਹੈ ਕਿ ਜਨਾਨੀ ਦੀ ਜਵਾਨੋ ਜਿਹੜਾ ਗੁਰੂ ਕੀ ਬਾਣੀ ਤੋਂ ਬਿਨਾਂ ਕੋਈ ਵੀ ਗਾਣਾ ਹੈ ਉਹ ਕਦੇ ਚਿੱਤ ਲਾ ਕੇ ਨਹੀਂ ਸੁਣਦਾ, ਉਹ ਮਨ ਨੂੰ ਵਿਕਾਰੀ ਬਣਾ ਦੇਵੇਗਾ। ਸੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਗੰਦਿਆਂ ਗਾਣਿਆਂ ਤੋਂ ਕਿਰਪਾ ਕਰਕੇ ਬਚਾਇਆ ਕਿ ਕਦੇ ਕੰਨਾਂ ਵਿੱਚ ਆਵਾਜ਼ ਭੈੜੀ ਨਹੀਂ ਪੈਂਦੀ। ਨਾਚ ਕਦੇ ਨੀ ਵੇਖਣਾ, ਗੰਦਾ ਨਾਚ ਕਦੇ ਨੀ ਵੇਖਣਾ। ਪਰਾਈ ਇਸਤਰੀ ਕੀ ਪਰਾਈ ਇਸਤਰੀ ਦਾ ਨੰਗੇਜ ਜਾਂ ਉਹਦਾ ਨਾਚ ਜਾਂ ਗੰਦਾ ਗਾਣਾ ਇਹ ਜੋ ਵੀ ਸੁਣੇਗਾ ਜਾਂ ਵੇਖੇਗਾ ਦਸਮ ਪਾਤਸ਼ਾਹ ਉਹਨੂੰ ਸਫਾਈਆ ਕਰਾਰ ਦਿੰਦੇ। ਸੋ ਤਾਂ ਇਹ ਨਾਨਕ ਨਾਮ ਜਹਾਜ਼ ਜਿਹੜੀ ਅਖੇ ਫਿਲਮ ਬਣੀ ਵੇਖੋ, ਸਿੰਘਾਂ ਇੱਕ ਦੋ ਨੇ ਵੇਖੀ ਆ ਕੇ ਦੱਸਿਆ। ਸੋ ਕਿਹਾ ਕਿ ਸਿੰਘੋ ਕਦੇ ਨਾ ਵੇਖਣ ਜਾਏ, ਪਹਿਲਾਂ ਵਿੱਚ ਕੁੜੀਆਂ ਨਚਾਉਂਦੇ ਨੇ ਜਨਾਨੀਆਂ ਨਚਾਉਂਦੇ ਨੇ, ਫਿਰ ਅਖੇ ਨਾਨਕ ਨਾਮ ਜਹਾਜ਼ ਹੈ। ਪਹਿਲਾਂ ਤਾਂ ਜਹਾਜ਼ ਦੇ ਵਿੱਚ ਪੱਥਰ ਰੱਖ ਦਿੱਤੇ, ਬੇੜੀਆਂ ਚ ਵੱਟੇ ਪਾ ਦਿੱਤੇ ਤੇ ਮਗਰੋਂ ਕਹਿ ਦਿੱਤਾ ਹੁਣ ਜਹਾਜ਼ ਤੇ ਚੜ ਜਾਓ। ਬਿਲਕੁਲ ਇਹ ਗਲਤ ਗੱਲ ਹੈ। ਸੋ ਖਾਲਸਾ ਜੀ ਕਿੰਨਾ ਕੁ ਪ੍ਰਚਾਰ ਭਲਾ ਇਹ ਫਿਲਮਾਂ ਨੇ ਕੀਤਾ, ਕਿੰਨੀਆਂ ਕਿਹੜੀਆਂ ਮੁਕਤ ਗਿਆ, ਕਿੰਨੀਆਂ ਕਿਹੜੀ ਸ਼ਰਾਬਾਂ ਛੱਡੀਆਂ ਨੇ, ਕਿੰਨੀਆਂ ਕਿਹੜੇ ਤੰਬਾਕੂ ਛੱਡਿਆ ਹੈ, ਕਿੰਨੀਆਂ ਕਿਹੜੇ ਦਾੜਾ ਤੇ ਕੇਸ ਰੱਖੇ ਨੇ, ਕਿੰਨੇ ਕੁ ਬਾਣੀ ਪੜਨ ਲੱਗ ਗਏ ਨੇ। ਬਿਲਕੁਲ ਇਹ ਗਲਤ ਤਰੀਕੇ ਹਨ। ਸਤਿਗੁਰੂ ਜੀ ਨੇ ਗੁਰਦੁਆਰੇ ਸਾਹਿਬ ਬਣਾਏ ਨੇ ਪ੍ਰਚਾਰ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਦੀ ਤਾਤਿਆ ਬਹਿ ਕੇ ਪ੍ਰਚਾਰ ਕਰਨਾ ਗੁਰੂ ਕੀ ਬਾਣੀ ਦੇ ਆਸਰੇ। ਇਹ ਸਿਨੇਮਿਆਂ ਸਿਨੇਮਿਆਂ ਨੇ ਕੋਈ ਪ੍ਰਚਾਰ ਨਹੀਂ ਕਰਨਾ ਤੇ ਨਾ ਕੀਤਾ, ਇਸ ਵਾਸਤੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ। ਸੱਚੇ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਬਚਾਇਆ ਹੈ। ਗੁਰੂ ਕਾ ਸਿੱਖ ਕਦੇ ਝੂਠ ਨਹੀਂ ਬੋਲ ਸਕਦਾ, ਗੁਰੂ ਕਾ ਸਿੱਖ ਠੱਗੀ ਠੋਰੀ ਮਾਰ ਕੇ ਆਪਣੇ ਪਰਿਵਾਰ ਦੀ ਪਾਲਣਾ ਨਹੀਂ ਕਰ ਸਕਦਾ। ਹਜ਼ੂਰ ਦੇ ਬਚਨ ਹਨ ਸੱਚੇ ਪਾਤਸ਼ਾਹ ਜੀ ਦੇ ਪੰਚੀ ਗ੍ਰੰਥਾਂ ਦੁਆਰਾ ਕਿ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁਤ ਮਾਰਾ ਪੈ ਆਣ ਲੁਟਾਵੈ ਮਨ ਮੇਰੇ ਪੂਲੇ ਕਰਤ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਉਹ ਠੱਗੀ ਠੋਰੀ ਦੇ ਨਾਲ ਪਰਿਵਾਰ ਪਾਲਣਾ ਅਤਿਅੰਤ ਮਨਾ ਹੈ। ਇਹ ਉਹ ਲੋਕੀ ਸ਼ਰਾਧ ਕਰਵਾਉਂਦੇ ਸਨ ਅਪਰਾਧ ਕਰਾਇਆ ਕਰੋ ਜੀ ਵੱਡਿਆਂ ਦੇ ਨਿਮਿਤ। ਹਜ਼ੂਰ ਨੇ ਇਹ ਮਨਾ ਕੀਤਾ, ਨਹੀਂ ਭਾਈ ਅਪਰਾਧ ਕਿਆ ਆਦਿਕ ਕੋਈ ਨਹੀਂ, ਬਲਕਿ ਇਹ ਬਚਨ ਕੀਤੀ ਜੇ ਆਪਣੇ ਵਡੇਰਿਆਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਗੁਰੂ ਕੀ ਬਾਣੀ ਦਾ ਪਾਠ ਆਪ ਕਰੋ, ਤੇ ਜੇ ਨਹੀਂ ਆਪ ਕਰਨ ਦੀ ਹਿੰਮਤ ਤਾਂ ਕਰਵਾਓ, ਪਰ ਇਉਂ ਨਾ ਕਰਵਾਇਓ ਕਿ ਆਪ ਤਾਂ ਇੱਥੇ ਬੈਠੇ ਹੋਵੋ ਤੇ ਇੱਥੋਂ ਟੈਲੀਫੋਨ ਹੋ ਜਾਂਦਾ ਘਰੋਂ, ਸਿੰਘ ਸਭਾ ਦਾਦਰ ਵਾਲਿਓ ਖੰਡ ਪਾਠ ਸਾਡਾ ਰੱਖ ਦਿਆ, ਜੇ ਫਲਾਣੇ ਦਿਨ ਮਾਇਆ ਤੁਹਾਡੇ ਪਾਸ ਪਹੁੰਚ ਜਾਵੇਗੀ ਤੇ ਤੁਸੀਂ ਕਦੋਂ ਆਓਗੇ ਜੀ? ਅਸੀਂ ਆਵਾਂਗੇ ਭੋਗ ਵਾਲੇ ਦਿਨ। ਭੋਗ ਪਾਉਣਾ ਕਿੰਨੇ ਵਜੇ ਆ ਜੀ? ਹੁਕਮ ਕਰੋ। ਹੁਕਮ ਕਰਦਾ ਘਰ ਵਾਲਾ ਹੁਕਮ ਕਰਦਾ, ਐਸੇ ਚਾਰ ਬਹੁਤੇ ਨੇ ਨਾ, ਹੁਕਮ ਕਰਦਾ ਘਰ ਬੈਠਾ। ਮੈਂ 9 ਵਜੇ ਆ ਸਕਾਂਗਾ, ਪਹਿਲਾਂ ਮੈਂ ਨਹੀਂ ਆ ਸਕਣਾ। ਸੱਤ ਵਜੇ ਜੀ, 9 ਵਜੇ ਨੂੰ ਐਨ ਭੋਗ ਤਿਆਰ ਹੋਵੇਗਾ ਤੁਹਾਡੇ ਆਉਂਦਿਆਂ ਨੂੰ। 9 ਵਜਣ ਲੱਗੇ ਨੇ, ਟੈਲੀਫੋਨ ਗਿਆ, ਮੇਰਾ ਮਿੱਤਰ ਆ ਗਿਆ, ਮੈਂ ਵੀ 10 ਮਿੰਟ ਆ ਸਕਦਾ, ਲੇਟ ਕਰੋ। ਉਹ ਵਿਚਾਰੇ ਕੰਮ ਦੇ ਗ੍ਰਸਤੀ ਕਹਿੰਦੇ ਨੇ ਜੀ ਭੋਗ ਨੇੜੇ ਆ ਗਿਆ, ਓਏ ਕਿਉਂ ਨੀ ਕਰਨਾ, ਲੇਟ ਕਰੋ, ਅੱਗੇ ਵਾਸਤੇ ਤੁਹਾਨੂੰ ਅਸੀਂ ਨੀ ਜੇ ਪਾਠੀ ਲਾਉਣਾ। ਚੰਗਾ ਹਜ਼ੂਰ, ਜਿਵੇਂ ਹੁਕਮ ਹੈ, 15 ਮਿੰਟ ਲੇਟ ਕਰ ਦੇਣਗੇ, 10 ਮਿੰਟ ਤਾਂ ਗੱਲ ਹੀ ਕੋਈ ਨੀ। ਲੇਟ ਕੀਤਾ, ਹੋਰ ਲੇਟ ਕੀਤਾ, ਘੰਟਾ ਲੇਟ ਕਰੋ। ਅਬਲਤਾਲ ਜੀ ਆ ਹੀ ਨੀ ਸਕਦੇ, ਕੰਮ ਜ਼ਿਆਦਾ ਪੈ ਗਿਆ ਜੀ, ਤੁਸੀਂ ਦੱਸੋ ਬਿੱਲ ਕੀ ਬਣਿਆ? ਰੁਮਾਲਾ ਕੱਲ ਨੂੰ ਆ ਜਾਵੇਗਾ, ਭੇਜ ਦਿਆਂਗੇ, ਤੇ ਤੁਸੀਂ ਹੁਕਮਨਾਮਾ ਲਿਖ ਕੇ ਭੇਜ ਦਿਆ ਜੇ ਸਾਨੂੰ, ਫਿਰ ਕਹਿੰਦੇ ਨੇ ਅਸੀਂ ਅਖੰਡ ਪਾਠ ਕਰਵਾਇਆ ਤੇ ਸਾਡੀ ਕਾਮਨਾ ਪੂਰੀ ਹੋ ਜਾਵੇ। ਇੰਨੀ ਗੁਰੂ ਕੀ ਨਰਾਦਰੀ, ਖਿਆਲ ਕਰਨਾ ਚਾਹੀਦਾ। ਜੇ ਕਿਤੇ ਕੋਈ ਘਰ ਅਖੰਡ ਪਾਠ ਰਖਵਾ ਲਵੇ, ਪਾਠੀ ਚਵਾਰੇ ਚ ਟੰਗ ਦਿੰਦੇ ਨੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ, ਪਾਠ ਆਰੰਭ ਹੋ ਜਾਂਦਾ, ਜੋ ਕਿ ਪ੍ਰਕਾਸ਼ ਚੱਲਦੀ ਆਪਣੇ ਆਪ। ਨਹੀਂ ਕਿਸੇ ਨੇ ਉਹਨਾਂ ਦੀ ਖਬਰ ਸਾਰ ਲੈਣੀ ਜੀ, ਤੁਸੀਂ ਦੱਸਿਓ ਤੁਹਾਡਾ ਰੋਟੀ ਪਾਣੀ ਦਾ ਕੀ ਖਰਚ ਹੋ ਗਿਆ, ਤੁਹਾਨੂੰ ਇਕੱਠਾ ਹੀ ਦੇ ਦਿੰਦੇ ਆ, ਹੋਟਲ ਤੋਂ ਜਾ ਕੇ ਚਾਹ ਪੀ ਆਓ ਤੇ ਉੱਥੋਂ ਹੀ ਰੋਟੀ ਖਾ ਲਿਆ ਜੇ, ਮਗਲੇ ਦਿਨ ਜਿਹੜੇ ਪੈਸੇ ਤੁਹਾਨੂੰ ਦੇ ਦੇਣਗੇ, ਤੁਹਾਡਾ ਬਿੱਲ ਬਣ ਜਾਵੇ ਜਿਹੜਾ, ਉਹ ਇਹਨੇ ਨਾਲ ਤੁਹਾਡਾ ਸਰ ਜਾਵੇਗਾ। ਨਹੀਂ ਘਰ ਵਾਲੀ ਸਵਾਣੀ ਨੇ ਕਿਤੇ ਕੋਈ ਭਾਂਡਾ ਮਾਂਜਣਾ, ਨਹੀਂ ਕੋਈ ਰੋਟੀ ਫੜਾਉਣੀ, ਵੱਡੀ ਗੱਲ ਹੈ ਤਾਂ ਉਹਨੂੰ ਨੌਕਰ ਨੂੰ ਹੁਕਮ ਕਰ ਦੇਣਾ, ਪ੍ਰਸ਼ਾਦਾ ਪਕਾ ਦੇਵੀ, ਫੜਾ ਦੇਵੀ ਉਹਨੂੰ। ਆਪ ਨਹੀਂ ਹੱਥ ਸਵਲੇ ਕਰਨੇ, ਆਪਣੇ ਹੱਥ ਚੁੰਡੇ ਨੇ, ਬਿਨ ਸੇਵਾ ਤਿਗ ਹੱਥ ਪੈਰ ਔਰ ਨਿਰਫਲ ਕਰਨੀ। ਬਾਬਾ ਅਤਲ ਸਿੰਘ ਸਾਹਿਬ ਜੀ ਮਸਤੂ ਆਣਿਆਂ ਦਾ ਲੰਗਰ ਕੀਤਾ, ਫਰੀਦਕੋਟੀਏ ਰਾਜੇ ਨੇ ਖਾਲਸਾ ਜੀ, ਅੱਜ ਸਮੁੱਚੇ ਤੌਰ ਤੇ ਜਿੰਨਾ 22 ਦਿਨਾਂ ਵਿੱਚ ਪ੍ਰਚਾਰ ਹੋਇਆ ਹੈ, ਉਹਨੂੰ ਸੰਖੇਪ ਰੂਪ ਦੇ ਵਿੱਚ ਦਾਸ ਦੁਬਾਰਾ ਦੁਹਰਾਉਣਾ ਚਾਹੁੰਦਾ ਹਾਂ, ਕੇਵਲ ਜਿੰਨਾ 22 ਦਿਨਾਂ ਵਿੱਚ ਪ੍ਰਚਾਰ ਹੋਇਆ ਇਸ ਵਾਸਤੇ ਉਹ ਛੋਟੀ ਛੋਟੀ ਟੂਕ ਦੇ ਕੇ ਅੱਗੇ ਜਾ ਰਿਹਾ ਹੈ। ਉਹ ਖਾਲਸਾ ਜੀ ਉਹਨਾਂ ਦਾ ਲੰਗਰ ਕੀਤਾ ਫਰੀਦਕੋਟੀਏ ਰਾਜੇ ਨੇ, ਰਾਜਾ ਵੀ ਆ ਕਰਕੇ ਖੜਾ ਰਿਹਾ ਤੇ ਰਾਣੀ ਕਿਹੜੀ ਘੱਟ ਸੀ। ਲੰਗਰ ਤਿਆਰ ਹੋਇਆ, ਸੰਗਤਾਂ ਨੇ ਛਕਿਆ, ਮਹਾਂਪੁਰਖਾਂ ਨੇ ਛਕਿਆ, ਅਰਦਾਸ ਹੋਣ ਲੱਗੀ। ਰਾਜਾ ਆਕੜ ਕੇ ਹੱਥ ਜੋੜ ਕੇ ਖਲੋ ਗਿਆ ਕਿ ਮੇਰਾ ਨਾਮ ਬੜਾ ਵਡਿਆ ਕੇ ਲੈਣਗੇ ਮਹਾਂਪੁਰਖ, ਬੇਪਰਵਾਹ ਉਹਨਾਂ ਨੂੰ ਕੀ ਪ੍ਰਵਾਹ ਸੀ। ਕਹਿਣਗੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ, ਲੰਗਰ ਪਾਣੀ ਤੇਰਾ ਤੇ ਦਾਣਾ ਪਾਣੀ ਤੇਰਾ, ਸਹਿਲ ਭਾਵਨੀ ਰਾਜੇ ਤੇ ਰਾਣੀ ਦੇ ਦਾਸ ਤੇ ਦਾਸੀਆਂ ਦੀ, ਉਹਨਾਂ ਦੀ ਸੇਵਾ ਪ੍ਰਵਾਨ ਕਰਿਓ ਤੇ ਉਹਨਾਂ ਦਾ ਭਲਾ ਕਰਿਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਇਹ ਹੱਕੇ ਬੱਕੇ ਰਹਿ ਗਏ, ਕਹਿੰਦੇ ਜੀ ਅਸੀਂ, ਕਹਿੰਦੇ ਤੁਸੀਂ ਖਾਲੀ ਰਹਿ ਗਏ, ਕਹਿੰਦੇ ਕਿਉਂ ਜੀ? ਕਹਿੰਦੇ ਕੋਈ ਭਾਂਡਾ ਮਾਂਜਿਆ, ਪ੍ਰਸ਼ਾਦਾ ਪਕਾਇਆ, ਵਰਤਾਇਆ? ਕਹਿੰਦੇ ਜੀ ਨਹੀਂ। ਫਿਰ ਕਹਿੰਦੇ ਤੁਸੀਂ ਖਾਲੀ ਜੇ ਖਾਲੀ ਰਹਿ ਗਏ, ਦਾਣਾ ਪਾਣੀ ਤੁਹਾਡਾ ਹੈ? ਕਹਿੰਦੇ ਨਹੀਂ ਜੀ, ਗੁਰੂ ਦਾ ਸਹਿਲ ਸੇਵਾ ਤੁਹਾਡੀ ਹੈ। ਕਹਿੰਦੇ ਜੀ ਇਹਦਾ ਦਾਸ ਕੇਅਰ ਕੀਤੀ, ਕਹਿੰਦੇ ਉਹਨਾਂ ਦਾ ਭਲਾ ਹੋ ਗਿਆ, ਤੁਸੀਂ ਖਾਲੀ ਰਹਿ ਗਏ। ਪ੍ਰਵਾਹ ਨਹੀਂ ਕੀਤੀ ਖਾਲਸਾ ਜੀ, ਇਹ ਟੈਲੀਫੋਨਾਂ ਤੇ ਕਰਾਏ ਹੋਏ ਅਖੰਡ ਪਾਠਾਂ ਦਾ ਮਹਾਤਮ ਪੂਰਾ ਨਹੀਂ ਮਿਲਣਾ। ਇਹ ਵੀ ਨਹੀਂ ਕਿਹਾ ਜਾ ਸਕਦਾ, ਕਈ ਤਾਂ ਪ੍ਰਚਾਰ ਕਰਦੇ ਅਗਾਂਹ ਹੀ ਵੱਧ ਜਾਂਦੇ ਆ ਕਿ ਕੋਈ ਵੀ ਫਲ ਨਹੀਂ ਲੱਗਣਾ, ਇਹ ਤਾਂ ਪਾਪ ਹੈ। ਕਹਿਣ ਕਿਉਂ ਨਾ ਫਲ ਲੱਗੇਗਾ, ਗੁਰੂ ਕੀ ਬਾਣੀ ਦਾ ਫਲ ਲੱਗੇਗਾ, ਪਰ ਜਿੰਨੀ ਕੁ ਸਰਦਾ ਭਾਵਨਾ ਹੋਈ ਉਹਨਾਂ ਤੇ ਬਾਕੀ ਫਲ ਫਿਰ ਕਿਧਰ ਜਾਊ? ਫਲ ਲੱਗਣਾ ਤਾਂ ਹੈ, ਜੇ ਤਾਂ ਭਾਵਨਾ ਨਾ ਕੀਤਾ ਪਾਠੀਆਂ ਨੇ ਤੇ ਪਾਠੀਆਂ ਨੂੰ ਲੱਗੂ, ਜ਼ਰੂਰ ਲੱਗੇਗਾ। ਤੇ ਜੇ ਉਹਨਾਂ ਨੇ ਵੀ ਨਹੀਂ ਭਾਵਨਾ ਨਾ ਕੀਤਾ ਤਾਂ ਉਹ ਜਗ੍ਹਾ ਜ਼ਰੂਰ ਪਵਿੱਤਰ ਹੋ ਜਾਵੇਗੀ ਜਿੱਥੇ ਹੋਇਆ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਾਡੇ ਤੇ ਤਰਸ ਕੀਤਾ, ਮਿਹਰਾਂ ਕੀਤੀਆਂ, ਇਹਨਾਂ ਸਾਰੀਆਂ ਕੁਰੀਤੀਆਂ ਬਦ ਫੈਲੀਆਂ ਤੋਂ ਸਾਨੂੰ ਬਚਾਇਆ, ਬਲਕਿ ਬਚਨ ਕੀਤੇ ਨੇ ਜਿਸ ਹਾਂ ਬੇਨਤੀ ਸੀ ਕਿ ਸਰਾਧ ਹਜ਼ੂਰ ਦੇ ਬਚਨ ਹਨ, ਜਿਸ ਸਿਮਰਤ ਸਭ ਕਿਲ ਵਿਖਨਾਸਾ ਹੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਉਹ ਬਾਣੀ ਆਪ ਪੜੋ, ਨਾਮ ਆਪ ਜਪੋ, ਤੁਹਾਡਾ ਹੀ ਕੇਵਲ ਭਲਾ ਹੀ, ਤੁਹਾਡੇ ਪਿਤਰਾਂ ਦਾ ਵੀ ਉਧਾਰ ਹੋ ਜਾਵੇਗਾ, ਔਰ ਸੰਗਤ ਨੂੰ ਘਰ ਵਿੱਚ ਲਿਆ ਕੇ ਜੀ ਅਸੀਂ ਧਰਮ ਦੀ ਕਿਰਤ ਵਿਚੋਂ ਲੰਗਰ ਛਕਾਓਗੇ ਤਾਂ ਉਹ ਪ੍ਰਵਾਨ ਹੋਵੇਗਾ, ਐਵੇਂ ਪ੍ਰਵਾਨ ਕੋਈ ਨੀ ਹੋਵੇ। ਉਹ ਸੱਚੇ ਪਾਤਸ਼ਾਹ ਜੀ ਨੇ ਇੱਕ ਰੀਤੀ ਵੀ ਦੂਰ ਕੀਤੀ, ਬਾਕੀ ਹੋਰ ਜਿੰਨੀਆਂ ਮਨਮਤਾਂ ਸਭ ਮਹਾਰਾਜ ਸਾਹਿਬ ਨੇ ਦੂਰ ਕੀਤੀਆਂ, ਬਖਸ਼ਿਸ਼ ਕੀਤੀ। ਹੁਣ ਆਪਾਂ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਈਏ। ਦਸਮ ਪਾਤਸ਼ਾਹ ਜੀ ਨੇ ਇਸ ਬੂਟੇ ਨੂੰ ਐਨ ਪੂਰਾ ਫਲ ਲਾ ਦਿੱਤਾ, ਜੋ ਪਹਿਲੇ ਸਰੂਪ ਦੇ ਵਿੱਚ ਆਪ ਜੀ ਨੇ ਬੀਜ ਬੀਜਿਆ। ਫਲ ਤਾਂ ਜੀ ਚਾਰ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਵੰਡ ਦਿੱਤਾ ਗਿਆ। ਪਹਿਲੇ ਲੋਕ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਚੌਂ ਯੁੱਗਾਂ ਦੇ ਗੁਰੂ ਕਹਾਉਂਦੇ, ਉਹ ਕਹਿੰਦੇ ਕਿ ਸਾਡਾ ਕੰਮ ਹੈ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਛਤਰੀਆਂ ਦਾ ਕੰਮ ਹੈ ਕੇਵਲ ਸੁਣਨੀ, ਬੈਸ ਤੇ ਸ਼ੂਦਰ ਨੂੰ ਕੋਈ ਹੱਕ ਨਹੀਂ, ਉਹ ਖਾਲੀ ਰਹਿ ਜਾਏ। ਸੋ ਜਿਹੜੇ ਛੱਤਰੀ ਸਨ ਉਹਨਾਂ ਨੇ ਛੱਤਰ ਪਕੜਨ ਲਾਇਆ, ਉਹ ਕਹਿਣ ਲੱਗੇ ਅਸੀਂ ਮੁਲਕ ਦੀ ਰੱਖਿਆ ਕਰਾਂਗੇ, ਜੇ ਕੋਈ ਹਮਲਾ ਕਰਕੇ ਆ ਤਾਂ ਮੁਕਾਬਲਾ ਕਰਾਂਗੇ, ਭਾਵ ਫੌਜੀ ਬਣੇ। ਤੇ ਤੀਸਰੇ ਕਹਿਣ ਲੱਗੇ ਤੁਸੀਂ ਤਾਂ ਦੋ ਕੰਮ ਸਾਂਭਲੇ ਤੇ ਰੋਟੀ ਪਾਣੀ ਦਾ ਕੰਮ ਕਰੋ, ਤੁਸੀਂ ਤਿੰਨ ਕੰਮ ਪਹਿਲੇ ਕਰਦੇ ਹੋ, ਅਸੀਂ ਚਾਰ, ਅਸੀਂ ਜਿਹੜੇ ਹੈ ਅਸੀਂ ਤੁਹਾਡੀ ਤਿੰਨਾਂ ਦੀ ਸੇਵਾ ਕਰਾਂਗੇ ਤੇ ਤੁਹਾਡੇ ਜੁੰਮੇ ਤਿੰਨ ਵੱਡੇ ਵੱਡੇ ਕੰਮ ਨੇ, ਅਸੀਂ ਤੁਹਾਡੀ ਸੇਵਾ ਕਰਾਂਗੇ। ਇੰਨੇ ਚੰਗਾ ਸੀ ਤਾਂ ਵੱਡੀ ਗੱਲ ਸਭ ਤੋਂ, ਪਰ ਅਫਸੋਸ ਉਹਨਾਂ ਨਾਲ ਧੱਕਾ ਕਰਕੇ ਉਹਨਾਂ ਨੂੰ ਸ਼ੂਦਰ ਕਮੀ ਤੇ ਨੀਵੇਂ ਤੇ ਨੀਚ ਕਿਹਾ ਗਿਆ। ਪਰ ਖਾਲਸਾ ਜੀ ਵਿਚਾਰ ਕੇ ਵੇਖੀਏ, ਇਹ ਚਾਰੇ ਹੀ ਵਰਨ ਜਿਹੜੇ ਨੇ ਇੱਕ ਦੂਜੇ ਦੇ ਅਧੀਨ ਰਹਿ ਗਏ, ਸੰਪੂਰਨ ਕੋਈ ਵੀ ਨਾ ਹੋਇਆ, ਸੁਤੰਤਰ ਕੋਈ ਨਾ ਹੋਇਆ। ਕਿਵੇਂ? ਇੱਕ ਪੰਡਿਤ ਹੈ, ਉਹ ਕੇਵਲ ਵਿਦਵਾਨ ਹੈ, ਨਾ ਉਹਦੇ ਪਾਸ ਰੋਟੀ ਦੇ, ਨਾ ਉਹਦੇ ਪਾਸ ਸ਼ਸਤਰ ਹੈ ਤੇ ਨਾ ਉਹਦੇ ਪਾਸ ਸੇਵਾ ਹੈ। ਤਿੰਨਾਂ ਗੁਣਾਂ ਤੋਂ ਵਾਂਝਾ ਰਹਿ ਕੇ ਇੱਕੋ ਹੀ ਗੁਣ ਉਹਦੇ ਵਿੱਚ ਕੇਵਲ ਚੌਥਾ ਹਿੱਸਾ, ਜਿਹੜਾ ਛੱਤਰੀ ਉਹਦੇ ਪਾਸ ਕੇਵਲ ਸ਼ਸਤਰ ਹੈ, ਨਾ ਵਿਦਿਆ ਤੇ ਨਾ ਰੋਟੀ ਨਾ ਸੇਵਾ, ਰੋਟੀ ਵਾਲੇ ਕੋਲ ਨਾ ਸ਼ਸਤਰ ਤੇ ਨਾ ਵਿਦਿਆ। ਤੇ ਇਸੇ ਤਰ੍ਹਾਂ ਜਿਹੜਾ ਸ਼ੂਦਰ ਹੈ ਉਹਦੇ ਕੋਲ ਪਹਿਲੇ ਤਿੰਨੇ ਗੁਣ ਨਹੀਂ, ਇੱਕ ਦੂਜੇ ਦੇ ਅਧੀਨ ਹੋ ਗਏ, ਸਾਰੇ ਅਧੂਰੇ ਰਹਿ ਗਏ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਕਿਰਪਾ ਕੀਤੀ, ਟਕਸਾਲਾਂ ਚਲਾ ਕੇ ਬ੍ਰਹਮ ਵਿਦਿਆ ਦੀ ਦਾਤ ਦੇ ਕੇ, ਆਪਣੇ ਸਿੱਖਾਂ ਨੂੰ ਬ੍ਰਾਹਮਣ ਬਣਾਇਆ, ਬ੍ਰਹਮ ਵਿਦਿਆ ਦੀ ਦਾਤ ਦੇ ਕੇ। ਹੋਰ ਕਿਸੇ ਪਾਸੋਂ ਨਾ ਵਿਦਿਆ ਪੜ੍ਹਦੇ ਫਿਰੋ, ਤੇ ਗਾਤਰੇ ਸਾਡੇ ਸ਼ਸਤਰ ਪਾ ਲਾ ਕਰਕੇ ਸਾਨੂੰ ਛੱਤਰੀ ਬਣਾ ਦਿੱਤਾ, ਔਰ ਕਿਹਾ ਕਿ ਧਰਮ ਦੀ ਕਿਰਤ ਤੋਂ ਬਿਨਾਂ ਸਿੰਘ ਪੂਰਾ ਨਹੀਂ, ਧਰਮ ਦੀ ਕਿਰਤ ਜ਼ਰੂਰ ਕਰਨੀ ਹੈ। ਉਹ ਕਿਹੜੀ ਖੇਤੀ ਬਣਜ ਸਭ ਹੁਕਮ ਹੈ, ਹੁਕਮ ਹੈ ਮਨ ਵਡਿਆਈ ਰਾਮ, ਖੇਤੀ ਕਰੋ, ਵਪਾਰ ਕਰੋ, ਸੁਦਾਗਰੀ ਕਰੋ, ਨੌਕਰੀ ਕਰੋ, ਚਾਕਰੀ ਕਰੋ, ਜੋ ਮਰਜ਼ੀ ਕਰੋ, ਸਭ ਹੁਕਮ ਹੈ। ਤੇ ਤੀਸਰੇ ਬਚਨ ਆਪ ਜੀ ਨੇ ਕੀਤਾ ਕਿ ਜਦੋਂ ਤੱਕ ਦੂਜਿਆਂ ਦੀ ਸੇਵਾ ਨਹੀਂ ਕਰਦੇ ਤਦੋਂ ਤੱਕ ਤੁਹਾਡੇ ਹੱਥ ਪੈਰ ਵਿਅਰਥ ਹਨ। ਸੋ ਗੁਰੂ ਕਾ ਸਿੰਘ ਬ੍ਰਾਹਮਣ ਵੀ, ਗੁਰੂ ਕਾ ਸਿੰਘ ਛੱਤਰੀ ਵੀ, ਗੁਰੂ ਕਾ ਸਿੰਘ ਬੈਸ ਵੀ ਤੇ ਗੁਰੂ ਕਾ ਸਿੰਘ ਸ਼ੂਦਰ ਵੀ, ਚਾਰੇ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕੇ ਸਿੰਘ ਵਿੱਚ ਭਰ ਕਰਕੇ ਪੂਰਨ ਤੇ ਮੁਕੰਮਲ ਦਸਮ ਪਾਤਸ਼ਾਹ ਨੇ ਬਣਾਇਆ। ਸੋ ਜਦੋਂ ਤੱਕ ਦਸਮ ਪਾਤਸ਼ਾਹ ਦਾ ਖੰਡੇ ਦਾ ਅੰਮ੍ਰਿਤ ਛੱਕ ਕੇ ਤਿਆਰ ਤੋਂ ਤਿਆਰ ਨਹੀਂ ਹੁੰਦਾ ਮਨੁੱਖ, ਤਦੋਂ ਤੱਕ ਅਧੂਰਾ ਹੈ, ਤਦੋਂ ਤੱਕ ਪੂਰਾ ਮਨੁੱਖ ਨਹੀਂ। ਉਹ ਸਾਰੀਆਂ ਦਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਬਖਸ਼ ਦਿੱਤੀਆਂ, ਮਿਹਰ ਕੀਤੀ। ਫਿਰ ਖਾਲਸਾ ਜੀ ਸਾਨੂੰ ਆਪ ਜੋਤੀ ਜੋਤ ਸਮਾਉਣ ਲੱਗਿਆ ਵੱਡੀ ਭਾਰੀ ਦਾਤ ਕੀ ਦਿੱਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਸਾਨੂੰ ਲਾ ਦਿੱਤਾ, ਮਿਹਰ ਕੀਤੀ, ਬਖਸ਼ਿਸ਼ ਕੀਤੀ। ਹਜ਼ੂਰ ਨੇ ਬਚਨ ਕੀਤੇ, ਸਾਡਾ ਐਸਾ ਸਰੂਪ ਹੈ ਸਾਰਿਆਂ ਥਾਵਾਂ ਤੇ ਸਾਰਿਆਂ ਸਮਿਆਂ ਦੇ ਵਿੱਚ ਸਭ ਨੂੰ, ਹਰੇਕ ਨੂੰ ਹਰ ਸਮੇਂ ਦਰਸ਼ਨ ਦੇਵੇਗਾ। ਇਸ ਵਾਸਤੇ ਮੇਰੇ ਸੂਪ ਤੇ ਜਾਂ ਤੇ ਹਦੀਰਗ ਸਾਹਿਬ ਜਾਮ ਅਦਾਇਬ ਕੀਜੈ। ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਬਖਸ਼ੀ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਨੂੰ। ਉਹ ਖਾਲਸਾ ਜੀ, ਜੰਮਣ ਵਾਲੇ ਨਾ ਮਰਨ ਵਾਲੇ ਨਾ ਦਰਦ ਹੋਣ ਵਾਲੇ, ਜਿਹੜੇ ਸਦਾ ਵਾਸਤੇ ਜਾਗਦੀ ਜੋਤ। ਤੇ ਕਈ ਲੋਕ ਇਹ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬੋਲਦੇ ਨਹੀਂ, ਵਿੱਚ ਜਿਹੜਾ ਬੋਲ ਕੇ ਸੁਣਾਵੇ ਵਿੱਚ ਵਿਚਾਰੇ ਕੋਈ ਵਿਚੋਲਾ ਹੋਣਾ ਚਾਹੀਦਾ, ਉਹਦੀ ਲੱਤ ਜ਼ਰੂਰ ਅੜਾਓ। ਖਾਲਸਾ ਜੀ ਕੋਈ ਵੀ ਲੋੜ ਨਹੀਂ, ਬਿਲਕੁਲ ਲੋੜ ਨਹੀਂ। ਅਗੇ ਗੁਰੂ ਗ੍ਰੰਥ ਸਾਹਿਬ ਤਾਂ ਬੋਲਦੇ ਨਹੀਂ, ਬੋਲਣ ਵਾਲਾ ਗੁਰੂ ਚਾਹੀਦਾ, ਜਿਹੜਾ ਬੋਲਦਾ ਨਹੀਂ ਉਹ ਉਪਦੇਸ਼ ਹੀ ਦੇਵੇਗਾ। ਦਾਸ ਤੇ ਬੇਨਤੀ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰ ਬੋਲਦੇ ਨੇ। ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬੋਲਦੇ, ਉਹ ਬੜਾ ਝੂਠ ਬੋਲਦੇ ਨੇ, ਕੋਰਾ ਝੂਠ ਬੋਲਦੇ ਨੇ। ਸੋ ਆਪਾਂ ਇਹ ਵਿਚਾਰ ਕਰੀਏ ਖਾਲਸਾ ਜੀ, ਕੋਈ ਜਿਸ ਨੂੰ ਕੋਈ ਆਦਰ ਸਤਿਕਾਰ ਦੇ ਨਾਲ ਬੁਲਾਵੇ ਉਹ ਆਦਮੀ ਬੋਲਦਾ ਤੇ ਆਪਣੇ ਆਪ ਵੀ ਕੋਈ ਬੋਲਦਾ? ਹੁਣ ਸਭਾ ਦੇ ਵਿੱਚ ਤੁਸੀਂ ਮੈਨੂੰ ਹੁਕਮ ਕੀਤਾ ਕਿ ਭਾਈ ਤੂੰ ਬੋਲ, ਇੰਨਾ ਸਮਾਂ ਤੂੰ ਬੋਲੀ ਜਾ, ਤੇ ਜੀ ਵਿੱਚ ਵਿਚਾਰੇ ਉੱਠ ਕੇ ਹੋਰ ਕੋਈ ਮੈਥੋਂ ਵੀ ਕਾਲਾ ਆ ਜਾਵੇ ਕਿ ਮੈਂ ਬੋਲਣਾ ਵਿੱਚ, ਤਾਂ ਸਾਰੇ ਨੇ ਤੁਸੀਂ ਕਹਿਣਾ ਕਿ ਨਹੀਂ ਨਹੀਂ ਬਹਿ ਜਾ ਬਹਿ ਜਾ। ਜੇ ਬਹੁਤਾ ਕਹੇਗਾ ਤਾਂ ਸਾਰੇ ਕਹਿਣਗੇ ਇਹ ਅਕਲ ਵਿੱਚ ਕੋਈ ਫਰਕ ਹੋਣਾ, ਇਹ ਮਸਤਾਨਾ ਹੋਣਾ, ਇਹਨੂੰ ਫੜ ਕੇ ਭਾਓ, ਉਹਨੂੰ ਜਤਨ ਕਰਕੇ ਬਹਾਉਣਾ ਪਵੇਗਾ। ਉਹ ਕਹਿਣ ਤੋਂ ਭਾਵ ਕਿ ਜਿਹਨੂੰ ਕੋਈ ਨਾ ਕਹੇ ਉਹ ਕਦੇ ਨੀ ਬੋਲਦਾ। ਇਹ ਜੇ ਆਪਣੇ ਆਪ ਕਈ ਬੋਲਦੇ ਨੇ ਜ਼ਰੂਰ, ਉਹ ਬੋਲਦੇ ਨੇ ਜਿਹਨਾਂ ਤੇ ਬਦਕਿਸਮਤੀ ਦੇ ਨਾਲ ਰੱਬ ਦੀ ਥੋੜੀ ਜਿਹੀ ਕਰੋਪੀ ਹੋਵੇ ਤੇ ਜਿਹਨਾਂ ਦੇ ਕੋਈ ਫਰਕ ਪੈ ਗਿਆ ਹੋਵੇ, ਉਹ ਵਿਚਾਰੇ ਆਪਣੇ ਆਪ ਹੀ ਬੋਲੀ ਜਾਂਦੇ ਨੇ। ਉਹ ਤੁਰੇ ਫਿਰਦੇ ਵੀ ਬੋਲੀ ਜਾਂਦੇ ਨੇ ਤੇ ਉਹ ਗੁਰਦੁਆਰੇ ਵਿੱਚ ਆ ਕੇ ਵੀ ਗਾਲਾਂ ਕੱਢਣ ਲੱਗ ਜਾਂਦੇ ਨੇ। ਉਹਨਾਂ ਦੇ ਫਰਕ ਪਿਆ ਹੁੰਦਾ, ਉਹਨਾਂ ਦਾ ਟਿਕਾਣੇ ਨੀ ਹੁੰਦਾ। ਤੇ ਸਿਆਣੇ ਆਦਮੀ ਕੀ ਕਹਿੰਦੇ ਨੇ, ਗੁੱਸਾ ਕਰਦੇ ਨੇ, ਕਦੇ ਵੀ ਨਹੀਂ। ਉਹ ਕਹਿੰਦੇ ਨੇ ਇਹ ਵਿਚਾਰੇ ਨੂੰ ਕੁਛ ਨਾ ਗੁੱਸੇ ਹੋਵੋ, ਇਹਦੇ ਫਰਕ ਪਿਆ ਹੋਇਆ, ਉਹਦੇ ਤੇ ਕੋਈ ਖਾਲਸਾ ਜੀ ਨਾਰਾਜ਼ ਵੀ ਨਹੀਂ ਹੁੰਦਾ। ਜੇ ਉਹ ਕੋਈ ਗਲਤ ਬੋਲੇ, ਠੀਕ ਬੋਲੇ, ਤਾਂ ਨਾ ਉਹਦੇ ਗਲਤ ਦਾ ਗੁੱਸਾ ਤੇ ਨਾ ਠੀਕ ਦੀ ਸ਼ਾਬਾਸ਼, ਇਹਨਾਂ ਨੇ ਵਿਅਰਥ ਬੋਲਦਾ ਵਿਚਾਰਾ। ਇਸੇ ਤਰ੍ਹਾਂ ਖਾਲਸਾ ਜੀ ਆਪੇ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਬੋਲਣ ਭਾਈ? ਗੁਰੂ ਗ੍ਰੰਥ ਸਾਹਿਬ ਜੀ ਕਿਤੇ ਕਮਲੇ ਆ ਕਿ ਆਪਣੇ ਆਪ ਬੋਲਣ? ਕਿਉਂ ਬੋਲਣ? ਸਤਿਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ ਜਦੋਂ ਆਦਰ ਸਤਿਕਾਰ ਦੇ ਨਾਲ ਬੁਲਾਈਏ, ਤੇ ਫਿਰ ਬੋਲਦੇ ਵੀ ਹਰ ਮੌਕੇ ਤੇ ਨੇ। ਜੇ ਸਾਰੀ ਗੁਰੂ ਤਾਂ ਹਰ ਮੌਕੇ ਨਹੀਂ ਬੋਲਦਾ, ਉਹਦਾ ਕਹਿੰਦਾ ਦੁਪਹਿਰਾ ਮੈਂ ਤਾਂ ਰੋਟੀ ਖਾਧੀ, ਮੈਨੂੰ ਆਰਾਮ ਕਰਨ ਦੇ, ਕਿਧਰੋਂ ਆਇਆ ਮਗਰੋਂ ਲਓ। ਜੇ ਕਿਤੇ ਅੱਧੀ ਰਾਤ ਬੁਲਾਉਣਾ ਚਾਹੀਏ, ਉਹ ਕਹਿੰਦੇ ਆਹ ਕਿਹੜਾ ਮੌਕਾ ਮੈਨੂੰ ਮਿਲਦਾ, ਮੈਂ ਥੱਕਿਆ ਆਇਆ, ਮੈਂ ਹੰਭਿਆ ਆਇਆ। ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਕਦੇ ਕਿਹਾ ਕਿ ਅਸੀਂ ਥੱਕੇ ਹੋਏ? ਨਹੀਂ, ਜਦੋਂ ਮਰਜ਼ੀ ਪੰਜ ਇਸ਼ਨਾਨ ਕਰੋ। ਜੇ ਇਸ਼ਨਾਨ ਕੀਤਾ ਹੋਇਆ ਤਾਂ ਜੁੱਤੀ ਵਾਲੇ ਪੈਰ ਨੇ ਤਾਂ ਪੰਜ ਸ਼ਰਾਨਾ ਕਰੋ, ਜਰਾਬਾ ਜਰੂਬਾ ਸਮੇਤ ਨਾ ਭੱਜ ਕੇ ਆ ਜਾਓ। ਗੁਰਦੁਆਰੇ ਸਾਹਿਬ ਵੀ ਜਰਾਬਾ ਪਾ ਕੇ ਕਈ ਆ ਜਾਂਦੇ, ਕਿੱਡੀ ਗਲਤੀ ਹੈ, ਜੁੱਤੀ ਵਾਲੇ ਪੈਰ ਗੁਰਦੁਆਰੇ ਸਾਹਿਬ ਲਿਆਉਣੇ। ਸੋ ਇਹ ਗੁਰੂ ਕੇ ਅਰਧ ਚ ਫਰਕ ਹੈ, ਪੈਰ ਧੋ ਕੇ ਪੰਜ ਇਸ਼ਨਾਨਾ ਕਰਕੇ ਗੁਰੂ ਕੀ ਤਾਬਿਆ ਬਹਿ ਕੇ ਮਿਹਨਤ ਕਰੀਏ। ਸੱਚੇ ਪਾਤਸ਼ਾਹ ਜੀ ਡੰਡਾਉਤ ਬੰਦਨ ਅਣਕ ਬਾਰ ਸਰਬ ਕਲਾ ਸਮਰੱਥ, ਦੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ। ਹੋਰ ਨਾਲ ਬੇਨਤੀ ਕਰੀਏ, ਮਹਾਰਾਜ ਦਰਸ਼ਨ ਦਿਓ। ਖਾਲਸਾ ਜੀ ਦਿਨੇ ਦਰਸ਼ਨ ਕਰ ਲਈਏ, ਦੁਪਹਿਰੇ ਕਰ ਲਈਏ, ਰਾਤ ਕਰ ਲਈਏ, ਤੜਕੇ ਕਰ ਲਈਏ, ਕੋਈ ਵੀ ਦਰਸ਼ਨ ਕਰ ਲਵੇ। ਕਦੇ ਮਹਾਰਾਜ ਨੇ ਕਿਹਾ ਅਸੀਂ ਨਹੀਂ ਬੋਲਦੇ? ਕਦੇ ਕੋਈ ਦੱਸੇ ਜੀ ਦੇ ਨਾਲ ਨਹੀਂ ਬੋਲਦੇ? ਮਹਾਰਾਜ ਜ਼ਰੂਰ ਬੋਲਦੇ ਨੇ, ਬਲਕਿ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ, ਇੰਨਾ ਦੇਹ ਧਾਰੀ ਗੁਰੂ ਤੱਕ ਕਿਤੇ ਬੋਲੇ ਤਾਂ ਉਹ ਵੀ ਪਾਗਲ ਹੋ ਜਾਏ। ਅਸੀਂ ਬੇਨਤੀ ਕਰਦੇ, ਮਹਾਰਾਜ ਅਸੀਂ ਤੁਹਾਨੂੰ ਬੁਲਾਉਣਾ ਹੈ 48 ਘੰਟੇ, ਤੇ ਲਗਾਤਾਰ ਬੁਲਾਉਣਾ ਜੇ, ਅਸੀਂ ਨਾ ਵਿੱਚੋਂ ਸਾਹ ਲੈਣਾ ਤੇ ਨਾ ਲੈਣ ਦੇਣਾ, ਸਾਹ ਅਖੰਡ ਪਾਠ ਕਰਨਾ। ਮਹਾਰਾਜ ਕਹਿੰਦੇ ਭਾਈ ਬੁਲਾਈ ਚਲੋ ਸਿੰਘੋ, ਹਜੂਰ ਸੱਚੇ ਪਾਤਸ਼ਾਹ ਲਗਾਤਾਰ 48 ਘੰਟੇ ਬੋਲਦੇ ਨੇ, ਤੇ ਐਡਾ ਝੂਠ ਬੋਲਦੇ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਹੀ ਨਹੀਂ। ਐਡਾ ਕੋਰਾ ਕਰਾਰਾ ਝੂਠ ਕਦੇ ਨੀ ਬੋਲਣਾ ਚਾਹੀਦਾ। ਉਹ ਸਤਿਗੁਰੂ ਜੀ ਬੋਲਦੇ ਨੇ, ਫਿਰ ਕਈ ਕਹਿੰਦੇ ਨੇ ਜੀ ਵਿੱਚ ਦੇਹ ਧਾਰੀ ਗੁਰੂ ਦੀ ਲੋੜ ਹੈ, ਉਹ ਪੜ੍ਹ ਕੇ ਸੁਣਾਵੇਗਾ। ਜੇ ਪੜ੍ਹ ਕੇ ਸੁਣਾਉਣ ਵਾਲਾ ਹੀ ਸਾਡਾ ਗੁਰੂ ਬਣ ਜਾਣਾ ਹੈ, ਮਿਸਾਲ ਦੇ ਤੌਰ ਤੇ, ਤਾਂ ਜਿੰਨੇ ਗ੍ਰੰਥੀ ਨੇ ਫਿਰ ਸਾਰੇ ਸਾਡੇ ਗੁਰੂ ਬਣ ਗਏ। ਸਾਰੇ ਸਾਨੂੰ ਪਾਠ ਕਰਕੇ ਸੁਣਾਉਂਦੇ ਨੇ, ਹੁਕਮਨਾਮੇ ਸੁਣਾਉਂਦੇ ਨੇ, ਫਿਰ ਗੁਰੂ ਤਾਂ ਬਹੁਤੇ ਬਣ ਗਏ ਤੇ ਚੇਲੇ ਘੱਟ ਜਾਣੇ ਨੇ। ਕਿਹੜੇ ਕਿਹੜੇ ਗੁਰੂ ਨੂੰ ਮੰਨਾਂਗੇ? ਇਹ ਗਲਤ ਹੈ ਖਾਲਸਾ ਜੀ, ਜਿਹੜੇ ਕਹਿੰਦੇ ਨੇ ਕਿ ਜ਼ਰੂਰ ਜਿਹੜਾ ਵਿੱਚ ਵਿੱਚ ਆਏ ਸੁਣਾਵੇ ਉਹ ਗੁਰੂ ਬਣ ਜਾਂਦਾ ਹੈ, ਬਿਲਕੁਲ ਗਲਤ ਹੈ। ਇੱਕ ਬੀਬੀ ਦਾ ਪਤੀ ਗਿਆ ਹੋਇਆ ਸੀ 71 ਦੇ ਜੰਗ ਦੇ ਵਿੱਚ, ਉਹਨੂੰ ਭੇਜ ਦਿੱਤਾ ਬੰਗਲਾਦੇਸ਼, ਕਹਿੰਦੇ ਉੱਥੇ ਜਾ ਕੇ ਜੰਗ ਕਰ ਚਲਾ ਗਿਆ। ਉੱਥੇ ਜੰਗ ਦੇ ਵਿੱਚ ਗੁਰੂ ਕੀ ਕਿਰਪਾ ਹੋਈ, ਸਾਰੇ ਮੋਰਚੇ ਫਤਿਹ ਹੋਏ। ਸਿਮਰਨ ਕਰਨ ਵਾਲਾ ਸੀ, ਅੰਮ੍ਰਿਤਧਾਰੀ ਸੀ, ਤਿਆਰ ਤੋਂ ਤਿਆਰ, ਘੇਰੇ ਬੜੇ ਮੁਸ਼ਕਿਲ ਪਏ, ਪਰ ਸਤਿਗੁਰੂ ਦਸਮ ਪਾਤਸ਼ਾਹ ਨੇ ਹੱਥ ਦੇ ਕੇ ਰੱਖ ਲਿਆ। ਚਿੱਠੀ ਪਾਈ ਆਪਣੀ ਘਰਵਾਲੀ ਨੂੰ ਜਿਹੜੀ ਚਾਹ ਰਹੀ ਸੀ, ਉਹ ਪਤਨੀ ਅੰਮ੍ਰਿਤ ਦੇ ਰਹਿ ਤਿਆਰਪੁਰ ਤਿਆਰ, ਪਰ ਵਿਚਾਰੀ ਪਿੰਡ ਦੀ ਬੀਬੀ ਅਨਪੜ੍ਹ, ਉਹ ਚਾਹੁੰਦੀ ਸੀ ਕਿ ਕਦੋਂ ਪ੍ਰਾਣਾ ਤੋਂ ਪਿਆਰੇ ਪਤੀ ਦੀ ਕਿਤੇ ਸੁੱਖ ਦੀ ਚਿੱਠੀ ਆਵੇ, ਮੈਨੂੰ ਚੈਨ ਦੀ ਨੀਂਦ ਆਵੇ, ਮੈਨੂੰ ਪਤਾ ਲੱਗੇ ਕਿ ਮੇਰੇ ਸਰਦਾਰ ਜੀ ਨੇ ਜੰਗ ਜਿੱਤਿਆ, ਫਤਿਹ ਪ੍ਰਾਪਤ ਕੀਤੀ ਹੈ, ਤੇ ਆਪ ਸਹੀ ਸਲਾਮਤੀ। ਜਿਹਨੇ ਰਾਤ ਬੀਬੀ ਵਿਚਾਰੀ ਚਾਹੁੰਦੀ ਹੈ, ਖੁਸ਼ਕਿਸਮਤੀ ਹੋਈ, ਜੰਗ ਫਤਿਹ ਹੋਈ, ਸਰੀਰ ਪਤੀ ਦਾ ਨਾਮ ਸਿਮਰਨ ਤਿਆਰਪੁਰ ਤਿਆਰ, ਉਹਨੇ ਚਿੱਠੀ ਲਿਖੀ ਹੈ ਖੁਸ਼ੀ ਨਾਲ, ਮੇਰੀ ਪਿਆਰੀ ਸੁਪਤਨੀ, ਸਤਿਗੁਰੂ ਕਲਗੀਧਰ ਜੀ ਨੇ ਕੀਤੀ ਮੇਰ, ਇਸ ਜੰਗ ਦੇ ਵਿੱਚ ਬੜੀ ਭਾਰੀ ਫਤਿਹ ਹੋਈ ਹੈ, ਬਲਕਿ ਕਈ ਮੁਸ਼ਕਿਲ ਜਿਹੜੇ ਮੋਰਚੇ ਸਨ ਉਹਨਾਂ ਦੇ ਵਿੱਚ ਵੀ ਖਤਰਾ ਤਾਂ ਕਈ ਵਾਰੀ ਜਾਣ ਦਾ ਵੀ ਹੋ ਜਾਂਦਾ ਰਿਹਾ, ਪਰ ਜਦੋਂ ਜਦੋਂ ਉਹਨਾਂ ਦੀ ਬਾਣੀ ਪੜ੍ਹੀ ਤੇ ਚੌਕੀ ਸਾਹਿਬ ਦਾ ਪਾਠ ਕੀਤਾ, ਬੜੀ ਸਹਾਇਤਾ ਹੋਈ। ਜੰਗ ਦੇ ਵਿੱਚ ਬੜੇ ਭਾਰੀ ਕਾਰਨਾਮੇ ਸਤਿਗੁਰੂ ਜੀ ਨੇ ਕਰਵਾਏ ਨੇ, ਅਮਾਇਆ ਦਾ ਇਨਾਮ ਵੀ ਮਿਲੇਗਾ, ਮੇਰਾ ਸਰੀਰ ਸਹੀ ਸਲਾਮਤ ਹੈ, ਮੇਰੇ ਪੁੱਤਰਾਂ ਨੂੰ ਮੇਰੇ ਵੱਲੋਂ ਪਿਆਰ ਦੇਣਾ, ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾਈ ਜਾਣਾ, ਥੋੜੇ ਸਮੇਂ ਤੋਂ ਬਾਅਦ ਮੇਰੀ ਛੁੱਟੀ ਮਿਲਣੀ ਹੈ, ਮੈਂ ਆ ਕੇ ਮਿਲਾਂਗਾ।
ਮੇਰੀ ਸਾਰਿਆਂ ਨੂੰ ਫਤਿਹ ਸਤਿਕਾਰ ਸਹਿਤ। ਸੋ ਤੁਹਾਡਾ ਪਿਆਰਾ ਪਤੀ ਇਹ ਕਹਿ ਕੇ ਥੱਲੇ ਨਾਮ ਲਿਖ ਦਿੱਤਾ ਵੀ ਚਿੱਠੀ ਆ ਗਈ ਹੈ। ਉਹ ਚਿੱਠੀ ਆਉਣ ਤੋਂ ਚਿੱਠੀ ਰਸਾਇਣ ਚਿੱਠੀ ਲਿਆਇਆ। ਉਸ ਬੀਬੀ ਨੇ ਵੇਖੀ ਹੈ ਕਿ ਮੇਰੇ ਪਿਆਰੇ ਪਤੀ ਦੀ ਇਹੋ ਜਿਹੀ ਚਿੱਠੀ ਅੱਗੇ ਵੀ ਆਉਂਦੀ ਹੁੰਦੀ ਸੀ। ਜਦੋਂ ਚਿੱਠੀ ਵੇਖੀ ਆਪਾਂ ਭੁੱਲ ਗਿਆ, ਹਰ ਕੀ ਚਿੱਠੀ ਆਪਣੇ ਸਿਰ ਤੇ ਰੱਖ ਲਈ। ਸ਼ੁਕਰ ਹੈ ਇਸ ਚਿੱਠੀ ਰਾਹੀਂ ਮੇਰਾ ਪਤੀ ਦੇ ਨਾਲ ਮਿਲਾਪ ਹੋਵੇਗਾ। ਸੋ ਚੇਤਾ ਹੀ ਭੁੱਲ ਗਿਆ, ਬਾਕੀ ਦਾ ਪਤੀ ਪਤੀ ਕੇਵਲ ਚੇਤੇ ਰਹਿ ਗਿਆ। ਕਿਉਂਕਿ ਪਤੀ ਬਸ ਧਰਮ ਚ ਕਾਇਮ ਹੈ ਬੀਬੀ, ਰਹਿ ਤੁਸੀਂ ਤਿਆਰ ਪੁਰ ਤਿਆਰ ਹੈ। ਚਿੱਠੀ ਰਸਾਇਣ ਸਾਰਾ ਸਾਰਾ ਅੱਗੇ ਤੁਰਿਆ ਗਿਆ। ਮੈਂ ਅਗਾਂਹ ਚਿੱਠੀਆਂ ਦੇਣੀਆਂ ਨੇ, ਹੁਣ ਚੇਤਾ ਹੈ ਕਿ ਮੈਂ ਤਾਂ ਪੜ੍ਹੀ ਨਹੀਂ। ਹੱਥ ਮਾਰੀ ਮਗਰੋਂ ਆਵਾਜ਼ ਮਾਰੀ, ਵੇ ਵੀਰ ਤੇਰਾ ਭਲਾ ਹੋਵੇ, ਉਹ ਮੈਨੂੰ ਇਹ ਚਿੱਠੀ ਲਿਆ ਕੇ ਦਿੱਤੀ ਹੈ, ਜਿਉਂ ਜਿਉਂ ਗਿਆ ਮੈਨੂੰ ਪੜ੍ਹ ਕੇ ਵੀ ਸੁਣਾ ਜਾ, ਮੈਨੂੰ ਸੁੱਖ ਸੁਨੇਹੇ ਦਾ ਪਤਾ ਲੱਗ ਜਾਵੇ। ਉਹ ਮੁੜ ਕੇ ਆਇਆ, ਉਹ ਚਿੱਠੀ ਪੜ੍ਹਨ ਲੱਗਾ। ਬੀਬੀ ਸਾਹਮਣੇ ਖੜੀ ਹੈ, ਚਿੱਠੀ ਪੜ੍ਹ ਰਿਹਾ ਪੜ੍ਹਨ ਵਾਲਾ। ਉਹਨੇ ਉਹੀ ਅੱਖਰ ਪੜ੍ਹਨੇ ਨੇ ਨਾ ਜਿਹੜੇ ਉੱਪਰ ਲਿਖੇ ਹੋਏ ਨੇ ਕਿ ਕੋਲੋਂ ਬਣਾਵੇਗਾ? ਨਹੀਂ ਨਹੀਂ, ਉੱਪਰ ਨੇ ਲਿਖੇ। ਉਹ ਕਹਿੰਦਾ ਮੇਰੀ ਪਿਆਰੀ ਪਤਨੀ, ਉਹ ਬੀਬੀ ਸਾਹਮਣੇ ਖੜੀ ਹੈ, ਉਹ ਪੜ੍ਹ ਰਿਹਾ, ਪੜ੍ਹੀ ਜਾਂਦਾ, ਸਾਰੀ ਚਿੱਠੀ ਪੜ੍ਹ ਕੇ ਸੁਣਾਈ ਹੈ। ਤੇ ਪੜ੍ਹ ਕੇ ਸੁਣਾਉਣ ਤੋਂ ਬਾਅਦ ਜੇ ਇਹ ਕਹਿ ਦੇਵੇ ਕਿ ਮੈਂ ਚਿੱਠੀ ਪੜ੍ਹ ਕੇ ਸੁਣਾਈ ਹੈ, ਤੇ ਮੈਂ ਕਿਹਾ ਮੇਰੀ ਪਿਆਰੀ ਪਤਨੀ, ਹੁਣ ਤੂੰ ਮੇਰੀ ਪਤਨੀ ਬਣ ਗਈ, ਤਾਂ ਫਿਰ ਖਾਲਸਾ ਜੀ ਉਹਦੀ ਮੁਰੰਮਤ ਹੀ ਹੋਣੀ ਹੈ ਨਾ, ਕੋਈ ਕਸਰ ਤਾਂ ਨਹੀਂ ਨਾ ਰਹਿ ਜਾਣੀ, ਚੰਗੀ ਤਰ੍ਹਾਂ ਚਾਢਾ ਹੀ ਸਕੇਗਾ ਨਾ, ਉਹ ਕਿਧਰੋਂ ਉਹਦਾ ਪਤੀ ਬਣ ਗਿਆ। ਸੋ ਖਾਲਸਾ ਜੀ ਇਹੋ, ਜੇ ਉਹ ਚਾਹੇ, ਜੇ ਉਹ ਜਿਹੜੇ ਉਹ ਬੀਬੀ ਹੈ ਵੱਧ ਤੋਂ ਵੱਧ ਉਹਦਾ ਸਤਿਕਾਰ ਤੇ ਧੰਨਵਾਦ ਕਰੇਗੀ, ਵੀਰ ਤੇਰਾ ਧੰਨਵਾਦ ਹੈ, ਤੇਰਾ ਸ਼ੁਕਰੀਆ, ਤੂੰ ਚੰਗਾ ਕੀਤਾ, ਮੇਰੇ ਪਤੀ ਦੀ ਚਿੱਠੀ ਮੈਨੂੰ ਤਾਂ ਸੁਣਾਈ। ਉਹ ਬੀਬੀ ਦਾ ਸਤਿਕਾਰ ਯੋਗ ਭਰਾ ਤਾਂ ਬਣ ਸਕਦਾ, ਇਹ ਤਾਂ ਨਹੀਂ ਕਿ ਉਹਦਾ ਪਤੀ ਬਣ ਜਾਵੇਗਾ ਤੇ ਉਸ ਨੇ ਚਿੱਠੀ ਪੜ੍ਹ ਕੇ ਸੁਣਾਈ ਹੈ। ਇਸੇ ਤਰ੍ਹਾਂ ਖਾਲਸਾ ਜੀ ਤੁਰਕੀ ਬਾਣੀ ਅਕਾਲ ਪੁਰਖ ਪਤੀ ਪਰਮੇਸ਼ਰ ਨੇ ਸਾਨੂੰ ਭੇਜੀ, ਉਹ ਸਾਡਾ ਪਤੀ ਹੈ ਜਿਹੜਾ ਹਰ ਮੌਕੇ ਤੇ ਵਿਸ਼ੇ ਵਿਕਾਰਾਂ ਦੇ ਨਾਲ ਜੰਗ ਕਰਕੇ ਉਹਨਾਂ ਔਕੜਾਂ ਦੂਰ ਕਰਕੇ ਮੌਤ ਤੇ ਫਤਿਹ ਕਰਨ ਵਾਲਾ। ਉਸ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮਨਾਮਾ ਭੇਜਿਆ ਹੈ ਆਪਣਾ, ਤੇ ਵਿੱਚ ਵਿਚਾਲਾ ਜਿਹੜਾ ਪੜ੍ਹ ਕੇ ਸੁਣਾਉਣ ਵਾਲਾ ਸਾਡਾ, ਉਹ ਖਤਮ ਬਣ ਜਾਣਾ, ਸਾਡਾ ਗੁਰੂ ਬਣ ਜਾਣਾ, ਸਾਡਾ ਪਤੀ ਬਣ ਜਾਣਾ, ਬਿਲਕੁਲ ਗਲਤ ਹੈ। ਉਹ ਸਾਡਾ ਸਤਿਕਾਰਯੋਗ ਭਰਾ ਬਣੇਗਾ, ਅਸੀਂ ਉਹਨੂੰ ਆਪਣਾ ਬਜ਼ੁਰਗ ਸਮਝਾਂਗੇ, ਵੱਡਾ ਵੀਰ ਉਹਨੂੰ ਸਮਝਾਂਗੇ, ਇਹਦੋਂ ਵੱਧ ਉਹਨੂੰ ਮੁਰਾਤਬਾ ਦੇਣ ਵਾਲਾ ਪਾਗਲ ਹੋਵੇਗਾ, ਸਮਝ ਹੋਵੇਗਾ। ਇਸ ਵਾਸਤੇ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਜਾਂ ਵਿਚਾਲੇ ਉਪਦੇਸ਼ ਸੁਣਾਉਣ ਵਾਲਾ ਸਾਡਾ ਗੁਰੂ ਨਹੀਂ ਬਣ ਜਾਣਾ, ਗੁਰੂ ਸਾਡਾ ਅਕਾਲ ਪੁਰਖ, ਹੁਕਮ ਸਾਡੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਰਹੇਗਾ, ਅਸੀਂ ਗੁਰੂ ਕੇ ਸੇਵ ਕਰਾਂਗੇ, ਹੋਰ ਕਿਸੇ ਦੇ ਨਹੀਂ। ਹੋਰ ਜੋ ਕੋਈ ਭੁਲੇਖੇ ਸਾਨੂੰ ਪਾਵੇ ਤਾਂ ਗੁਰੂ ਕੇ ਪਿਆਰਿਓ ਉਸ ਭੁਲੇਖੇ ਵਿੱਚ ਕਦੇ ਵੀ ਨਹੀਂ ਪੈਣਾ, ਜਿਹਨਾਂ ਕੁਰੀਤੀਆਂ ਤੇ ਵੱਧ ਫੈਲੀਆਂ ਤੋਂ ਸਾਨੂੰ ਛੁਡਾਇਆ, ਅੱਜ ਉਹਨਾਂ ਕੁਰੀਤੀਆਂ ਵੱਲ ਫਿਰ ਪ੍ਰੇਰ ਕੇ ਪਾਇਆ ਜਾ ਰਿਹਾ ਹੈ। ਤੇ ਸ਼ਰਾਬਾਂ ਪੀਓ, ਮਾਸ ਖਾਓ, ਜੋ ਮਰਜ਼ੀ ਮਨ ਮਰਜ਼ੀਆਂ ਕਰੋ, ਹਜੂਰ ਸੱਚੇ ਪਾਤਸ਼ਾਹ ਕਹਿੰਦੇ ਕਾਹੇ ਕੀ ਜੀ ਤਹ ਮਨ ਭਾਵਨ, ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ। ਮਨ ਮਰਜ਼ੀ ਰਾਵਣ ਨੇ ਕੀਤੀ, ਮਨ ਮਰਜ਼ੀ ਕੀਤੀ, ਸਤਾਰ ਯੋਗ ਸੀਤਾ ਜੀ ਨੂੰ ਚੁਰਾ ਕੇ ਲਗਿਆ। ਇਹ ਚੌਂ ਵੇਦਾਂ ਦਾ ਟੀਕਾ ਕੀਤਾ ਰਾਵਣ ਨੇ, ਮਾਮੂਲੀ ਬੰਦਾ ਨਹੀਂ ਸੀ, ਅਨਪੜ੍ਹ ਨਹੀਂ ਸੀ, ਪਰ ਕਹਾਇਆ ਕਿ ਲੰਕਾ ਗੜ ਸੋਨੇ ਕਾ ਪਾਇਆ, ਮੂਰਖ ਰਾਵਣ ਕੇ ਆ ਲੈ ਗਿਆ, ਰਾਵਣ ਵਰਗਿਆਂ ਨੂੰ ਮੂਰਖ ਕਹਾਉਣਾ ਪਿਆ, ਔਰ ਸ੍ਰੀ ਰਾਮ ਚੰਦਰ ਭਗਵਾਨ ਨੇ ਤੀਰਾਂ ਨਾਲ ਉਡਾਇਆ, ਲੰਕਾ ਢਾਈ। ਅਤੇ ਅੱਜ ਕੱਲ ਦਾ ਕਲਯੁਗ ਦਾ ਬੰਦਾ ਜੇ ਮਨ ਮਰਜ਼ੀ ਕਰ ਲਵੇ ਤਾਂ ਉਹ ਅਖੇ ਰੱਬ ਨੂੰ ਮਿਲ ਪਵੇ, ਕਿੱਡਾ ਅਨੇਰ ਤੇ ਕਿੱਡਾ ਅਨਿਆ। ਕੁਛ ਵਿਚਾਰ ਮਨ ਵਿੱਚ ਕਰਨੀ ਚਾਹੀਦੀ ਹੈ, ਕੁਛ ਖਿਆਲ ਮਨ ਵਿੱਚ ਕਰਨਾ ਚਾਹੀਦਾ ਹੈ। ਸਾਡੇ ਗੁਰੂ ਉਹ ਬਣ ਸਕਦੇ ਨੇ ਜਿਹੜੇ ਤਤੀਆਂ ਤਵੀਆਂ ਤੇ ਕਦੇ ਚੌਂਕੜੇ ਲਾਉਣ ਤੋਂ ਸਾਰਨ ਵਾਸਤੇ, ਤੱਤੇ ਰੇਤੇ ਸੀਸ ਵਿੱਚ ਪਾਉਣ, ਉਬਲਦੀਆਂ ਦੇਗਾਂ ਵਿੱਚ ਬਹਿਣ। ਉਹ ਖਾਲਸਾ ਜੀ ਉਹ ਗੁਰੂ ਬਣ ਸਕਦੇ ਨੇ ਜਿਹੜੇ ਦਿੱਲੀ ਵਿੱਚ ਜਾ ਕੇ ਦੂਸਰੇ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਵੀ ਆਪਣਾ ਸੀਸ ਬਲੀਦਾਨ ਦੇਣ। ਤਿਲਕ ਜਨੂ ਰਾਖਾ ਪ੍ਰਭ ਤਾਂਕਾ, ਤਿੰਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਕੀਤੀ ਦਿਲ ਕਰੀ, ਕੀ ਸੀਆ ਪਰ ਸੀ ਨਾ ਉਚਰੀ। ਸੋ ਸਾਡੇ ਗੁਰੂ ਉਹ ਬਣ ਸਕਦੇ ਨੇ ਜਿਹੜੇ ਇਹ ਕਹਿਣ ਕੇ ਪੰਥ ਵਸੇ, ਮੈਂ ਉਜੜਾ ਮਨ ਚਾਓ ਕਨੇਰਾ, ਤੇ ਕੇਵਲ ਜਬਾਨੀ ਨਹੀਂ ਆਪਣੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਕੁਰਬਾਨ ਕਰਕੇ ਅਨੰਦਪੁਰ ਸਾਹਿਬ ਦੇ ਸੁੱਖ ਛੱਡ ਕੇ, ਤੇ ਫਿਰ ਸਾਨੂੰ ਕਿਹਾ ਇੰਨਾ ਸਤਿਕਾਰ ਦਿੱਤਾ ਕਿ ਇਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੋ ਪਿਆਰ, ਚਾਰ ਮੂਹੇ ਤੋਂ ਕਿਆ ਪਾਇਆ ਜੀਵਤ ਲੱਖ ਹਜ਼ਾਰ। ਸੋ ਖਾਲਸਾ ਜੀ ਕਿੱਥੇ ਲੁੱਟ ਖੁੱਟ ਕੇ ਥੈਲੀਆਂ ਭਰ ਕੇ ਘਰ ਨੂੰ ਲੈ ਜਾਣੀਆਂ ਤੇ ਕਿੱਥੇ ਆਪਣੇ ਪੁੱਤਰਾਂ ਦੀਆਂ ਜਾਇਦਾਦਾਂ ਬਣਾਉਣੀਆਂ ਤੇ ਬਗਾਨੇ ਪੁੱਤਰਾਂ ਤੋਂ ਖੋਹ ਕੇ ਲਿਜਾਣੇ। ਫਿਰ ਕਹਾਉਣਾ ਕਿਹਾ ਸਿੱਖਾਂ ਦੇ ਗੁਰੂ ਆ, ਸਿੱਖਾਂ ਦੇ ਗੁਰੂ ਨੇ ਆਪਣੇ ਚਾਰੇ ਸਾਹਿਬਜ਼ਾਦੇ ਕੁਰਬਾਨ ਕੀਤੇ ਬਿੰਦੀ ਔਲਾਦ ਔਰ ਆਪਣੀ ਨਾਦੀ ਔਲਾਦ ਦੇ ਉੱਪਰੋਂ ਕੁਰਬਾਨ ਕੀਤੇ ਤੇ ਆਪਣੀ ਨਾਦੀ ਔਲਾਦ ਨੂੰ ਆਪਣੇ ਪੁੱਤਰ ਬਣਾਇਆ। ਵੀ ਅੱਜ ਕੱਲ ਦਾ ਕੋਈ ਗੁਰੂ ਵੀ ਆਪਣਾ ਇੱਕ ਪੁੱਤ ਵੀ ਮਰਵਾ ਕੇ ਆਪਣੇ ਜਿਨ੍ਹਾਂ ਨੂੰ ਉਹ ਆਪਣੇ ਚੇਲੇ ਭੁੱਲੇ ਭੁਲੇਖਿਆਂ ਨੂੰ ਭੁੱਲੇ ਵਿੱਚ ਪਿਆ ਹੋਇਆ ਨੂੰ ਕੋਈ ਬਣਾਇਆ, ਕਦੇ ਆਪਣੇ ਉਹਨਾਂ ਦੇ ਉੱਪਰੋਂ ਇੱਕ ਵੀ ਕੋਈ ਪੁੱਤਰ ਕੁਰਬਾਨ ਕਰ ਸਕਦਾ ਹੈ? ਕਿਸੇ ਵਿੱਚ ਕੋਈ ਸ਼ਕਤੀ ਹੈ? ਕਿਸੇ ਵਿੱਚ ਕੋਈ ਤਾਕਤ? ਸਾਡੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਲੀ ਕੰਧਾਰੀ ਦਾ ਹੰਕਾਰ ਤੋਂ ਵਾਸਤੇ ਪਹਾੜ ਰੋਕਿਆ। ਅੱਜ ਕੱਲ ਦਾ ਗੁਰੂ ਛੋਟੀ ਜੀ ਇੱਟ ਲੈ ਕੇ ਮਾਰੀਏ ਤੋਂ ਅੱਖ ਨੀ ਨਿਕਲ ਜਾਵੇਗੀ? ਰੋਕੇਗਾ ਕੋਈ? ਹੈ ਸ਼ਕਤੀ ਕੋਈ? ਕਰਾਮਾਤ ਹੈ ਕੋਈ? ਬਿਲਕੁਲ ਹੀ ਨਹੀਂ। ਆਖੇ ਜੀ 9 ਲੱਖ ਨਾਲ ਤੁਲਿਆ, ਇਸ ਵਾਸਤੇ ਸਾਡਾ ਗੁਰੂ ਵੱਡਾ। ਖਾਲਸਾ ਜੀ 9 ਲੱਖ ਮੁੱਲ ਤਾਂ ਪੈ ਗਿਆ ਨਾ, 9 ਲੱਖ ਰੁਪਇਆ ਹੀ ਮੁੱਲ ਹੈ ਨਾ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਦੁਆਰਿਆਂ ਤੇ 9-9 ਕਰੋੜ ਰੁਪਏ ਲਾ ਰਹੇ ਨੇ ਪ੍ਰਦੇਸ਼ਾਂ ਵਿੱਚ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਜਿੰਨੇ ਸਿੱਖ ਸੇਵਕ ਨੇ ਸਾਰੇ ਤਨ ਮਨ ਧਨ ਸਭ ਕੁਛ ਕੁਰਬਾਨ ਕੀਤਾ ਹੋਇਆ, ਫਿਰ ਵੀ ਸਤਿਗੁਰੂ ਜੀ ਨੇ ਬੇਅੰਤ ਬੇਅੰਤ ਕਹਿ ਰਹੇ ਨੇ ਸਾਡੇ ਸਤਿਗੁਰੂ ਜੀ ਦਾ ਮੁੱਲ ਕੇਵਲ 9 ਲੱਖ ਰੁਪਏ ਨਹੀਂ ਹੈ। ਝੂਠਾ ਗੁਰੂ ਝੂਠੀ ਮਾਇਆ ਨਾਲ ਤੁਲ ਸਕਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਨਾਮ ਰੂਪ ਨੇ, ਕਿਉਂ ਕੰਚਨ ਕਿਉਂ ਪਾਈਆ ਨਹੀਂ ਕੋਲ, ਮਨ ਦੇ ਰਾਮ ਲਿਆ ਹੈ ਮੋਲ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਲੜ ਗੁਰੂ ਕੇ ਪਿਆਰੇ ਕਦੇ ਨਹੀਂ ਛੱਡਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ ਕਿ ਕੋਈ ਸਾਧ ਆਵੇ, ਕੋਈ ਸੰਤ ਆਵੇ, ਕਿੱਡਾ ਵੱਡਾ ਮਰਜ਼ੀ ਆਵੇ, ਕਿਸੇ ਦੇ ਪੈਰਾਂ ਤੇ ਮੱਥਾ ਟੇਕਣ ਦੀ ਕੋਈ ਲੋੜ ਨਹੀਂ। ਵੱਧ ਤੋਂ ਵੱਧ ਸਤਕਾਰ ਹੱਥ ਜੋੜ ਕੇ ਫਤਿਹ ਬੁਲਾਓ, ਇਹ ਸਭ ਤੋਂ ਵੱਡਾ ਸਤਕਾਰ ਹੈ। ਐਦੋ ਵੱਡਾ ਜਿਹੜਾ ਆਦਰ ਚਾਹੁੰਦਾ, ਸਮਝ ਲਓ ਕਿ ਅੰਦਰ ਪਖੰਡ ਹੈ। ਅਗਾਂਹ ਵੱਧ ਜਾਂਦੇ ਨੇ ਮਾਵਾਂ ਧੀਆਂ ਤੋਂ ਮੱਥਾ ਟਿਕਾਉਂਦੇ ਨੇ, ਮੱਥਾ ਟੇਕਦਿਆਂ ਕੋਈ ਪੈਰਾਂ ਨੂੰ ਖਿੱਚਣ ਲੱਗ ਜਾਂਦੀਆਂ ਨੇ। ਜਿਸ ਨੂੰ ਪੈਰਾਂ ਤੋਂ ਕੱਢ ਲਈ ਉਹ ਸਿਰ ਪਰ ਨਹੀਂ ਡਿੱਗੇਗਾ ਕਿ ਨਹੀਂ ਡਿੱਗੇਗਾ? ਜਿਹੜਾ ਸਾਧ ਪੈਰਾਂ ਤੇ ਮਾਈਆਂ ਪੈਰਾਂ ਤੋਂ ਮੱਥਾ ਟਿਕਾਉਣ ਲੱਗ ਪਿਆ ਹੈ, ਉਹ ਕਿੰਨਾ ਚਿਰ ਕਾਇਮ ਰਹੇਗਾ? ਕਦੇ ਵੀ ਨਹੀਂ। ਜਿਸ ਮਕਾਨ ਦੀ ਨੀਂਹ ਥੱਲੇ ਉਹ ਪੱਟ ਦਈਏ ਜ਼ਰੂਰ ਡਿੱਗੇਗਾ, ਤੇ ਜਿਹਦੇ ਪੈਰ ਹੀ ਫੜ ਕੇ ਖਿੱਚ ਲੈ ਉਹ ਬੰਦਾ ਜ਼ਰੂਰ ਡਿੱਗੇਗਾ। ਇਸ ਵਾਸਤੇ ਮੱਥਾ ਟੇਕਣਾ ਵੀ ਪਾਪ ਤੇ ਮੱਥਾ ਟਿਕਾਉਣਾ ਵੀ ਪਾਪ। ਵਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਦੇ ਕਿਸੇ ਅੱਗੇ ਨਾ ਝੁਕਣਾ ਹੈ, ਨਾ ਕਿਸੇ ਨੂੰ ਝੁਕਾਉਣਾ ਹੈ। ਸਮੁੱਚੇ ਤੌਰ ਤੇ ਗੁਰੂ ਦੀ ਸੰਗਤ ਅੱਗੇ ਮੱਥਾ ਟੇਕ ਦੇਣਾ ਇਹ ਪੁੰਨ ਹੈ, ਇਹ ਕੋਈ ਪਾਪ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਨੋਲ ਗੁਰੂ ਕੀ ਸਿੱਖੀ ਨੂੰ ਗੁਰੂ ਕੇ ਪਿਆਰੇ ਧਾਰਨ ਕਰਨਾ ਔਰ ਗੁਰੂ ਧਾਰਨ ਦੀ ਮਰਿਆਦਾ ਸੀ, ਇਹ ਆਪਾਂ ਕੋਈ ਆਪਣੇ ਕੋਲੋਂ ਨੀ ਕਿਸੇ ਨੇ ਦੱਸਣੀ, ਦੂਜੇ ਤੀਜੇ ਮਹਾਤਮਾ ਨੇ ਹੋਰ ਨੀ ਦੱਸ ਦੇਣੀ, ਤਾਂ ਵੱਖਰੀ ਵੱਖਰੀ ਦੱਸ ਦੇਣਾ। ਜੇ ਸਤਿਗੁਰੂ ਜੀ ਨੇ ਮਰਿਆਦਾ ਨਾਲ ਚਲਾਈ ਹੁੰਦੀ ਤਾਂ, ਸਤਿਗੁਰੂ ਜੀ ਨੇ ਮਰਿਆਦਾ ਆਪ ਚਲਾਈ ਹੈ, ਪੰਜਾਂ ਪਿਆਰਿਆਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਔਰ ਪੰਜਾਂ ਪਿਆਰਿਆਂ ਤੋਂ ਆਪ ਛਕਿਆ। ਇਹ ਗੱਲਾਂ ਤਾਂ ਆਪਾਂ ਰੋਜ਼ ਜਾਣਦੇ, ਮੈਂ ਕੋਈ ਨਵੀਂ ਗੱਲ ਤਾਂ ਨਹੀਂ ਸੁਣਾ ਰਿਹਾ, ਕੋਈ ਐਸੀ ਨਵੀਂ ਗੱਲ ਨਹੀਂ ਜਿਹੜੀ ਕੋਈ ਹੋਰ ਸੁਣਾ ਰਿਹਾ ਹੋਵਾਂ। ਅੱਜ ਕੱਲ੍ਹ ਇਹ ਵੀ ਇੱਕ ਰਿਵਾਜ਼ ਪੈ ਗਿਆ ਸਾਡੇ ਪੜ੍ਹੇ ਲਿਖਿਆਂ ਵਿੱਚ ਕਿ ਜਿਹੜੀ ਪਹਿਲੀ ਕੋਈ ਸਾਖੀ ਉਹਨੂੰ ਭੰਨ ਤੋੜ ਕੇ ਸੁਣਾਉਣਾ, ਤਾਂ ਕਿ ਲੋਕੀ ਕਹਿਣ ਕਿ ਵੱਡਾ ਵਿਦਵਾਨ, ਉਹ ਵਿਦਵਾਨੀ ਵਿਦਵਾਨੀ ਵਿਖਾਉਂਦੇ ਵਿਖਾਉਂਦੇ ਗੁਰੂ ਘਰ ਤੋਂ ਬੇਮੁਖ ਕਰਨ ਤੱਕ ਚਲੇ ਜਾਂਦੇ। ਇਸ ਵਾਸਤੇ ਗੁਰੂ ਕੇ ਪਿਆਰੇ ਸਾਡਾ ਜਿੰਨਾ ਇਤਿਹਾਸ ਹੈ ਨਾ, ਆਪਾਂ ਉਨਾ ਹੀ ਸਰਦਾ ਨਾਲ ਪੜ੍ਹੀ ਜਾਈਏ, ਬੜਾ ਆਪਣੇ ਵਾਸਤੇ ਕਾਫੀ ਹੈ ਕਲਿਆਣ ਕਰਨ ਵਾਸਤੇ। ਪਰ ਨਿਸ਼ਚਾ ਕਰੀਏ, ਇਹ ਨਹੀਂ ਕਿ ਸੁਣ ਵੀ ਲਿਆ ਤੇ ਸੁਣਾ ਵੀ ਲਿਆ ਤੇ ਜੀਵਨ ਨਾ ਬਣਾਇਆ। ਗੱਲ ਜੀਵਨ ਬਣਾਉਣ ਦੀ ਹੈ, ਗੱਲ ਮੰਨਣ ਦੀ ਹੈ, ਜੇ ਨਿਸ਼ਚੇ ਦੀ ਗੱਲ ਹੈ। ਨਵੀਆਂ ਤੋਂ ਨਵੀਆਂ ਸਾਖੀਆਂ ਬੜੀਆਂ ਮਨ ਘੱਟ ਸੁਣਾਈਆਂ ਜਾ ਸਕਦੀਆਂ ਨੇ, ਕਈ ਤਰ੍ਹਾਂ ਦੀਆਂ ਪਹੇਲੀਆਂ, ਕਈ ਤਰ੍ਹਾਂ ਦੇ ਲਤੀਫੇ, ਕਈ ਤਰ੍ਹਾਂ ਦੇ ਹੋਰ ਵੀ ਮਨੋਰੰਜਨ, ਉਹ ਗੱਲਾਂ ਸੁਣਾਈਆਂ ਜਾ ਸਕਦੀਆਂ ਨੇ, ਪਰ ਉਹਨਾਂ ਦੇ ਵਿੱਚ ਕੁਛ ਨਹੀਂ ਹੋਣਾ। ਉਹ ਕੇਵਲ ਕਾਗਜ਼ ਦੀ ਫੁੱਲ, ਉਹ ਕੇਵਲ ਕੱਖਾਂ ਦੀ ਆਗਿਆ, ਥੋੜਾ ਜਿਹਾ ਸਮਾਂ ਤਾਂ ਬੜੀ ਭਟਕੇਗੀ, ਮਗਰੋਂ ਕੁਛ ਨਹੀਂ ਰਹਿਣਾ। ਸੋ ਗੁਰੂ ਕੇ ਪਿਆਰਿਓ, ਪੰਜਾਂ ਪਿਆਰਿਆਂ ਤੋਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਤੇ ਫਿਰ ਪੰਜਾਂ ਪਿਆਰਿਆਂ ਤੋਂ ਆਪ ਕਿਉਂ ਛਕਿਆ? ਦਾ ਕਾਰਨ ਕੀ? ਕਾਰਨ ਇੱਕੋ ਇੱਕ ਕਿ ਅਸੀਂ ਮਰਿਆਦਾ ਆਪ ਚਲਾਉਣੀ ਹੈ। ਜੇ ਅਸੀਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਾ ਛਕਿਆ ਤਾਂ ਹੋਰ ਕਿਸੇ ਨੇ ਅਗਾਂਹ ਨਹੀਂ ਛਕਿਆ ਕਰਨਾ, ਭੁਲੇਖਾ ਪੈ ਜਾਵੇਗਾ। ਮੈਂ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਫਿਰ ਭਾਈ ਕੋ ਭੁਲੇਖਾ ਰਹਿ ਗਿਆ ਕਿ ਫਲਾਨੇ ਸੰਤ ਕੋਲੋਂ ਜਾ ਕੇ ਮੰਤਰ ਲੈਣਾ, ਆਮ ਰਿਵਾਜ ਅੱਜ ਪੈ ਗਿਆ। ਅਸੀਂ ਵੀ ਜਿਹੜੇ ਸੰਤ ਆ ਨਾ, ਸਾਡੇ ਚ ਮਲੇ ਪਖੰਡ ਨੇ, ਸਾਨੂੰ ਵੀ ਪਤਾ ਸਾਡੇ ਪਖੰਡਾਂ ਦਾ। ਉਹ ਆਵੀ ਤੈਨੂੰ ਮੈਂ ਉਹ ਸ਼ਬਦ ਦਿਆਂਗਾ, ਦੇਖੇਗਾ ਨਾ ਤੇਰੀ ਕਿਵੇਂ ਕਲਿਆਣ ਹੁੰਦੀ ਹੈ। ਉਹ ਕਿੱਥੇ ਦਿਓਗੇ?
आसन ते आना ओ तेरे वास्ते वखरा शब्द रखिया जेड़ा बहुते पा दे ने जेब विच ओदे वास्ते होर मंत्र है जेड़ा होर आ जावे ओदे वास्ते होर वड्डा शब्द है जेड़ा इस तो वध होवे ओदे वास्ते होर है ये किड्डे पखंड बनाए हुए ने गुरु की बाणी दे शब्द भी वड्डे छोटे ने अजे एदा महात्म बहुत है एदा महात्म छोटा है किड्डी हैरानगी दी गल बड़े भुलेखे पाए हुए केवल लुटन का तरीका होर कोई तरीका नहीं जेड़ा कोई अपने आसन से जाके वखरा वखरा किसी मंत्र देंदा ना समझ लो कि ठगी मार रहे सतगुरु जी की आज्ञा कि पंज प्यारे ही केवल गुरमंत्र देंगे और पंजा प्यारे तो ही लेना है जेड़ा पंजा प्यारे तो उल्ट कल्ले तो मंत्र लेंदा जा कल्ला जाके लेंदा दोवें पुखंडी गुरु घर तो दोवें बेमुख ने इस वास्ते गुरु के प्यारे इवं कदे नहीं करवाना कन्ना वाटी कुरू तू मेरा चेला ते मैं तेरा गुरु हां एक होर भी कई थावां ते सुनिया है असीं जी फलाने संत दे चेले है किड्डी भुलेखे की गल असीं फलाने संत दे चेले है ये जी फलानियों ने बिलकुल गलत है तो कोई तो किसे संत का चेला हो गया कोई किसे संत का चेला कोई किसे संत का चेला बन गया वो गुरु का सिख कौन बनिया वो गुरु का सिख भी रह गया कदे कि नहीं रह गया एक कदे भी नहीं कहना आ पिछे जी चिट्ठी गई गलत जरा कोई होर तरह नहीं है कोई गलत ना तो मान ला दे एक चिट्ठी गई थी सिंह सभा दादर वालों मैनू माड़ी चिट्ठी नहीं थी सधारण गई थी ओदे क्या अखर एक लिखिया कि तेरे चेले जेड़े ने थोड़े जे कुछ गर्म ने मैं बड़ा हैरान होया मेरे चेले भी तू बन गए ये तो मेरे चेले बन गए ताई मौत मेरी पहला तो दूजिया भी मगरों बड़ी हैरानगी हुई है चिट्ठी पढ़ के अज तक किसी ने यह नहीं पता कि जेड़ी ये पिंडर वाली तत्काल है यदा चेला कोई नहीं और नाल रहन वाले जेड़े सिंह ने पढ़ने वाले उन्होंने विद्यार्थी नहीं समझा जाता उन्होंने कलगी धर के पुत्र से अपने भरा समझा जाता उन्हों को मत्था नहीं टिकाया जाता और उन्होंने चेले नहीं बनाया जाता कि मैनू ही रोटी खवाओ तो मैं थानू नहीं खवानी यह नहीं भुलेखा गुरदास ने बेनती की ना तो मैनू किसी ने चेला बनाया कि मैनू नहीं वड्डिया संतां ने मैनू नहीं चेला बनाया ते ना मेरा ही कोई गां चेला है ते ना किसे रबे बदबू पावे असी भाई सारे चेले हैं गुरु गोबिंद सिंह साहब गुरु ग्रंथ साहब के दसवें पातशाह के चेले ते सेवक ना होर कोई सानू बना सकदा ते ना होर किसे दे असी बनना ही है ते ना किसे दे हैगे ही है ते ना कोई साडा बनना है ते ना किसे नूं असी आपदे बनाउणा है ते नाम बनाउण दी इह पूरी ती रब साडे विच पा दे ओ गुरु के प्यारे कदे नहीं कहना मैं फलाने संत दा चेला आपां क्या करिए असी दसवें पातशाहियां दे चेले असी गुरु ग्रंथ साहब दे सिख साडा सीधा तलक गुरु ग्रंथ साहब दे नाल है हां कोई साडा भरा कोई महात्मा है उन्हें सानू कोई थोड़ा प्रचार उपदेश दिता है ओहदा आदर करना ओहदा सत्कार करना ओहदी निरादरी नहीं करनी इह नहीं कि ओहनू निंदणा ते माड़ा कहना बिलकुल नहीं वड्डे भरा का छोटा भरा सत्कार किवें ना करे जरूर करेगा पुत्र तो होए सारे कलगी धर दे इस वास्ते वड्डा छोटा होर कोई नहीं केवल गुणा करके है या उम्र करके है होर कोई वितकरा गुरु घर दे खालसा जी नहीं है और ना किसी प्रकार का वितकरा पैण देना ही है तो इन्हां सारे असूलों जे असी अपना लवेंगे तो फिर सतगुरु सच्चे पातशाह साडे ते करनगे कृपा फिर मनुखा जन्म साडा सफला हो जाएगा बेनतियां काफी हो चुकी ने मेरा ख्याल है कि टाइम काफी हो गया अगर दूजा कुर्ता उठे रह गया है यह सोता की जेब खड़ी रह गई है सदा दस हो जे तो गुरमुख कहने शब्द की कथा कर लेने जे नहीं तो जो जो सिद्धांत थी वह बेनती की गई है एक जरूरी बेनती करने वाली है वह रहना जल्दी हो जिन्ना गुरमुख प्यारे ने भाग बहुते जागे ने जिन्ह ने खंडे का अमृत छकिया है मैं हाथ जोड़ के उन्होंने चरणों से बेनती करना कि भराओ शराब ना पिया बहुत मिल कद के तुहाडे पैरां ते सिर चुकाउणा गुरु की ताबिया बैठा तो चुका नहीं सकता वड्डे भरा समझ के मैं तुहाडा आदर करदा गलत पल्ला पा के बेनती करदा है कि वेखियो किते शराब ना पिया जे दस मसाला ने ए मेरी शक्ति करामात नहीं कोई जी मैं गल कर लगा कि उल्टी ना पा ले कोई मैं बड़ा डरदा रहना ਓਪੋਜ਼ਿਸ਼ਨ ਨਾ ਹੋਵੇ ਤਾਂ ਫਿਰ ਉਹ ਹਕੂਮਤ ਚੱਲਦੀ ਵੀ ਨਹੀਂ ਚੰਗੀ, ਉਹ ਵਿਗੜ ਵੀ ਜਾਂਦਾ ਬੰਦਾ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਇੱਕ ਗੱਲ ਫੜਨ ਵਾਲੇ ਵੀ ਬੈਠੇ ਨੇ ਵਿੱਚ, ਚੰਗਾ ਹੈ ਜ਼ਰੂਰ ਮੈਨੂੰ ਸਾਫ ਧਾਰ ਰੱਖਣ। ਮੈਂ ਬੇਨਤੀ ਕਰਨ ਲੱਗਾ ਗੁਰੂ ਕੇ ਖੰਡੇ ਦੇ ਅੰਮ੍ਰਿਤ ਦੀ ਰਹਿਤ ਛੱਡਣ ਵਾਲਿਆਂ ਨੂੰ ਜੋ ਘਾਟਾ ਪਿਆ ਉਹਦੇ ਬਾਰੇ, ਦਸ ਮਸਾਲਾ ਇਸ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਛਾ ਕੇ ਮਗਰੋਂ ਸ਼ਰਾਬ ਪੀਤੀ ਤੇ ਵਿਚਾਰਿਆਂ ਦਾ ਕੰਮ ਨੀਵਾਂ ਹੋ ਗਿਆ। ਬੜਾ ਅਫਸੋਸ ਆਉਂਦਾ ਮਨ ਵਿੱਚ, ਤਰਸ ਆਉਂਦਾ, ਰੋਣ ਆਉਂਦਾ। ਫਿਰ ਕਹੀਦਾ ਭਰਾਵਾ ਮੇਰਾ ਕੀ ਕਸੂਰ ਹੈ, ਅਖੇ ਤੂੰ ਗੁੱਸੇ ਹੋ ਗਿਆ, ਮੈਂ ਕਿਹਾ ਸਿੱਧੀ ਟੱਪ ਕੇ ਕਿਹੜਾ ਪਹਾੜ ਢਾਹ ਦੇਵੇ ਜੀ, ਮੇਰੇ ਵਰਗੇ 3600 ਤੁਰੇ ਫਿਰਦੇ ਹੈ, ਮੇਰੇ ਵਰਗੀ ਦੀ ਨਾਰਾਜ਼ਗੀ ਤੇਰੇ ਭਰਾਵਾ ਕੀ ਵਿਗਾੜ ਸਕਦੀ ਹੈ, ਮੈਂ ਤਾਂ ਨਾਰਾਜ਼ ਤੇਰੇ ਤੋਂ ਹੋਇਆ ਵੀ ਨਹੀਂ ਤੇ ਮੇਰੀ ਨਾਰਾਜ਼ਗੀ ਤੇਰਾ ਕੁਛ ਵਿਗਾੜਦੀ ਵੀ ਨਹੀਂ, ਮੇਰੀ ਨਾਰਾਜ਼ ਹੋਇਆ ਬਾਜਾਂ ਵਾਲਾ ਨਾਰਾਜ਼। ਤੀਸਰੇ ਪਾਤਸ਼ਾਹ ਮਹਾਰਾਜ ਨਾਰਾਜ਼ ਹੋਇਆ, ਜਿਨ੍ਹਾਂ ਨੇ ਕਿਹਾ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜੇ ਪੀਤਾ ਮਤ ਦੂਰ ਹੋਏ, ਬਰਲ ਪਾਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ, ਖਸਮ ਵੱਲੋਂ ਧੱਕੇ ਪੈਂਦੇ ਨੇ, ਮੈਂ ਕੌਣ ਧੱਕੇ ਮਾਰਨ ਵਾਲਾ। ਜਿਤ ਪੀਤਾ ਮਤ ਦੂਰ ਹੋਏ, ਬਰਲ ਪਾਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ, ਜਿਤ ਪੀਤਾ ਖਸਮ ਵਿਸਰਾਏ, ਦਰਗਾਹ ਮੇਰਾ ਸਜਾ, ਝੂਠਾ ਮਦ ਮੂਲ ਨਾ ਪੀ ਚਾਈ, ਜੇ ਕਾ ਪਾਰ ਵਪਾਰ। ਤੀਸਰੇ ਪਾਤਸ਼ਾਹ ਦੇ ਬਚਨ ਨੇ, ਜਿਹੜਾ ਗੁਰੂ ਕਾ ਸਿੱਖ ਬਾਣੀ ਨਹੀਂ ਮੰਨਦਾ ਉਹਦਾ ਗੁਰੂ ਘਰ ਨਾਲ ਸੰਬੰਧ ਕੋਈ ਨਹੀਂ, ਤੇ ਜਿਹੜਾ ਸਿੱਖ ਕਹਾਉਂਦਾ ਉਹ ਗੁਰੂ ਕੀ ਬਾਣੀ ਨਹੀਂ ਮੰਨਦਾ ਤਾਂ ਕੁਛ ਜ਼ਰੂਰ ਪਵੇਗੀ, ਕਿਵੇਂ ਨਹੀਂ ਪਵੇਗੀ, ਜ਼ਰੂਰ ਪਵੇਗੀ। ਇਸ ਵਾਸਤੇ ਗੁਰੂ ਕੇ ਪਿਆਰਿਓ, ਬੜੀ ਨਿਮਰਤਾ ਨਾਲ ਬੇਨਤੀ ਹੈ, ਇਹਦੋ ਵੱਧ ਮੈਂ ਕੁਛ ਨਹੀਂ ਕਹਿ ਸਕਦਾ ਕਿ ਸ਼ਰਾਬ ਨਹੀਂ ਪੀਣੀ। ਜਿਹੜਾ ਸਿੰਘ ਨਾਮ ਵਾਲਾ ਹੋ ਕੇ ਅੰਮ੍ਰਿਤ ਧਾਰੀ ਨੇ ਤਾਂ ਤੰਬਾਕੂ ਨੇੜੇ ਆਉਣ ਹੀ ਨਹੀਂ ਦੇਣਾ, ਜਿਹੜਾ ਬਾਕੀ ਵੀ ਤੰਬਾਕੂ ਚੱਬਣ ਵਾਲਾ ਹੈ, ਖਾਲਸਾ ਜੀ ਨਰਕਾਂ ਤੋਂ ਉਰੇ ਉਹਨੇ ਨਹੀਂ ਜੇ ਠਹਿਰਨਾ। ਜਿੰਨਾ ਮਰਜ਼ੀ ਉਹ ਦਾਨ ਕਰ ਲਵੇ, ਜਿੰਨਾ ਮਰਜ਼ੀ ਪੁੰਨ ਕਰ ਲਵੇ, ਜਿੰਨੇ ਮਰਜ਼ੀ ਤੀਰਥ ਨਹਾ ਲਵੇ, ਜਿੰਨਾ ਮਰਜ਼ੀ ਯਾਤਰਾ ਕਰ ਲਵੇ, ਨਰਕਾਂ ਤੋਂ ਉਰੇ ਤਾਂ ਜਗ੍ਹਾ ਹੈ ਨਹੀਂ। ਨਰਕਾਂ ਤੋਂ ਬਾਹਰ ਪਿਆਸੀ ਦਾ ਗੇੜਾ ਜ਼ਰੂਰ ਹੈਗਾ, ਉਹ ਭੋਗਣਾ ਪਵੇਗਾ ਜ਼ਰੂਰ। ਇਸ ਵਾਸਤੇ ਫਿਰ ਮਹਾਰਾਜ ਸਾਹਿਬ ਦੇ ਬਚਨ ਹਨ, ਖਾਲਸਾ ਜੀ ਇੱਕ ਬੇਨਤੀ ਛੋਟੀ ਜੀ ਕਰਾਂ, ਮਰਦਾਨਾ ਨਾਮ ਕਿੱਥੋਂ ਪਿਆ? ਮਰਦਾਨਾ ਨਾਮ, ਇਹ ਛੋਟਾ ਸੀ, ਖੇਲ ਰਿਹਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਬਾਲ ਲੀਲਾ ਕਰ ਰਹੇ ਸਨ, ਹਨੇਰਾ ਹੋ ਗਿਆ ਤੇ ਇਹਦੀ ਮਾਂ ਭਾਈ ਮਰਦਾਨੇ ਦੀ ਆਈ, ਕਹਿਣ ਲੱਗੀ ਵੀ ਮਰ ਜਾਣਿਆ ਘਰ ਨੂੰ ਆ ਜਾ, ਮਰ ਜਾਣਿਆ ਘਰ ਨੂੰ ਆ ਜਾ, ਕਵੇਲਾ ਹੋਇਆ ਰੋਟੀ ਖਾ ਲਾ। ਹਜ਼ੂਰ ਸੱਚੇ ਪਾਤਸ਼ਾਹ ਨੇ ਸੁਣਿਆ ਬਾਲ ਅਵਸਥਾ ਦੇ ਭੱਜੇ ਆਏ, ਮਾਈ ਤੂੰ ਮਰ ਜਾਣਾ ਕਿਹਨੂੰ ਕਹਿੰਦੀ ਹੈ? ਵੀ ਬੱਚਿਆ ਮੈਂ ਆਪਣੇ ਪੁੱਤ ਨੂੰ ਕਹਿੰਦੀ ਹਾਂ, ਕਿਹੜੇ ਨੂੰ ਆ ਕੋਲ ਆ ਗਿਆ, ਇਹਨੂੰ ਮਾਈ ਤੂੰ ਮਰ ਜਾਣਾ ਕਿਉਂ ਕਹਿੰਦੀ ਹੈ? ਕਹਿੰਦੇ ਮੇਰੇ 7 ਪੁੱਤ ਅੱਗੇ ਬੱਚਾ ਮਰ ਗਏ ਨੇ, ਇਹਨੇ 8ਵੇਂ ਨੇ ਵੀ ਮਰ ਹੀ ਜਾਣਾ, ਮੈਂ ਕਿਹਾ ਨਾ ਹੀ ਮਰ ਜਾਣਾ ਰੱਖ ਦੇ। ਮਾਈ ਜੇ ਤੂੰ ਇਹਦੇ ਸਿਰ ਦੇ ਕੇਸ ਨਾ ਮਨਾਵੇ, ਤੂੰ ਇਹਨੂੰ ਮਰ ਜਾਣਾ ਕਹਿੰਦੀ ਹੈ, ਅਸੀਂ ਇਹਨੂੰ ਮਰਦਾਨਾ ਬਣਾਵਾਂ। ਮਰਦਾਨੇ ਦੇ ਅਰਥ ਕੀ ਨੇ? ਮਰਦਾਂ ਬਹਾਦਰਾਂ ਵਿੱਚੋਂ ਜਿਹੜਾ ਬਹਾਦਰ ਹੋਵੇ, ਉਹਨਾਂ ਵਿੱਚੋਂ ਜਿਹੜਾ ਬਹਾਦਰ ਹੋਵੇ, ਜਿਵੇਂ ਇੱਕ ਸ਼ੇਰ ਹੁੰਦਾ, ਇੱਕ ਬਬਲ ਸ਼ੇਰ ਹੁੰਦਾ, ਇੱਕ ਕੇਰੀ ਸ਼ੇਰ ਹੁੰਦਾ, ਇੱਕ ਤਾਰਦੂਲ ਸ਼ੇਰ ਹੁੰਦਾ। ਸਭ ਤੋਂ ਵੱਡਾ ਸ਼ੇਰ ਆ ਤਾਰਦੂਲ ਸ਼ੇਰ ਹੁੰਦਾ। ਹਜ਼ੂਰ ਦੇ ਬੱਚੇ ਹਨ ਮਰਦਾਨੇ ਦੇ ਬਾਰੇ, ਜਾਂ ਤੋ ਮਿਹਰ ਮਿਹਰ ਮਿਹਰਬਾਨਾ, ਕੋਈ ਮਰਦ ਮਰਦ ਮਰਦਾਨਾ, ਮਿਹਰਬਾਨ ਵਾਹਿਗੁਰੂ ਦੀ ਉਚੇਚੀ ਮਿਹਰ ਜਿਸਦੇ ਉੱਪਰ ਹੋਵੇ, ਬਹੁਤੀ ਕਿਰਪਾ ਹੋਵੇ, ਮਰਦਾਂ ਬਹਾਦਰਾਂ ਯੋਧਿਆਂ ਵਿੱਚੋਂ ਉਹ ਮਰਦਾਨਾ ਬਣਦਾ ਹੈ। ਉਹ ਕਿੱਡਾ ਵੱਡਾ ਯੋਧਾ ਤੇ ਸਤਿਗੁਰੂ ਜੀ ਨੂੰ ਪਿਆਰਾ ਭਾਈ ਮਰਦਾਨਾ ਹੋਇਆ, ਉਸਦੇ ਸਿਰ ਦੇ ਕੇਸ ਜਮਾਂਦਰੂ ਸਤਿਗੁਰੂ ਜੀ ਨੇ ਰਖਵਾਏ ਔਰ ਭਾਈ ਮਰਦਾਨਾ ਬਣਿਆ। ਹਾਦਸਾ ਦਾ ਆਪ ਹੀ ਜਨਮ ਸਾਡੀ ਪੜ੍ਹ ਕੇ ਵੇਖ ਲਓ। ਹਜ਼ੂਰ ਦੇ ਰਹਿਤਨਾਮੇ ਵਿੱਚ ਵਚਨ ਹਨ, ਜਿਸ ਸਿਰ ਦੇ ਕੇਸ ਸਿੰਘ ਨਾਮ ਵਾਲੇ ਦੇ ਕਿਸੇ ਲੜਕੇ ਦੇ ਸਿਰ ਦੇ ਕੇਸ ਮੁੰਨੇ ਜਾਣ, ਉਸ ਘਰ ਵਿੱਚੋਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ। ਸਿੱਖੀ ਦੀ ਜੜ ਸੁੱਕ ਜਾਂਦੀ ਹੈ, ਸਿੱਖੀ ਦੀ ਨਿਸ਼ਾਨੀ ਕੀ ਹੈ? ਬਾਹਰੋਂ ਜੇ ਸਿੱਖੀ ਵੇਖਣੀ ਹੈ ਤਾਂ ਨਿਸ਼ਾਨੀ ਕੀ ਹੈ? ਦਸਮ ਪਾਤਸ਼ਾਹ ਨੇ ਕਿਹਾ ਸਤਿਗੁਰੂ ਪਿਤਾ ਜੀ ਦਾ ਸੀਸ ਤਾਂ ਲਾਇਆ ਹੈ ਤੇ ਘਰ ਦਾ ਕੀ ਬਣਿਆ? ਕਹਿੰਦੇ ਜੀ ਔਰੰਗਜ਼ੇਬ ਨੇ ਕਿਹਾ ਸੀ ਕਿ ਥੜ ਦਾ ਸਤਕਾਰ ਕੋਈ ਸਿੱਖ ਜਿਹੜਾ ਹੈ ਉਹ ਕਰੋ, 1400 ਘਰ ਸਿੱਖਾਂ ਦਾ ਸੀ ਜੀ, ਕਿਸੇ ਨੇ ਵੀ ਥੜ ਦਾ ਸਤਕਾਰ ਨਹੀਂ ਕੀਤਾ। ਹਜ਼ੂਰ ਕਹਿ ਲੈਗੇ ਦਿੱਲੀ ਦੀ ਸਿੱਖੀ ਢਿੱਲੀ ਰਹਿ ਗਈ, ਪਰ ਐਸਾ ਖਾਲਸਾ ਪੰਥ ਪ੍ਰਗਟ ਕਰਾਂਗੇ ਭਾਵੇਂ ਕਰੋੜਾਂ ਵਿੱਚ ਵੀ ਖੜਾ ਹੋਵੇ, ਸਾਡਾ ਸਿੰਘ ਦੂਰੋਂ ਪਤਾ ਲੱਗ ਜਾਵੇਗਾ ਕਿ ਕਲਗੀਧਰ ਦਾ ਸਿੰਘ ਖੜਾ, ਜੋ ਲੁਕਣ ਦਾ ਯਤਨ ਕਰੇ ਲੁਕ ਨਹੀਂ ਸਕੇਗਾ। ਖਾਲਸਾ ਜੀ ਬਾਹਰੋਂ ਜੇ ਅਸੀਂ ਸਿੱਖੀ ਦਾ ਸਰੂਪ ਵੇਖਣਾ ਤਾਂ ਦਾੜਾ ਤੇ ਕੇਸ ਵੇਖ ਕੇ ਕਹਿ ਸਕਾਂਗੇ ਗੁਰੂ ਕਾ ਸਿੱਖ। ਉਹ ਬਾਹਰੋਂ ਤਾਂ ਇਹੀ ਸਾਡੀ ਨਿਸ਼ਾਨੀ ਹੈ ਨਾ, ਤੇ ਜਿਸ ਤੇ ਦਾੜਾ ਤੇ ਕੇਸ ਹੀ ਨਹੀਂ ਉਹਨੂੰ ਗੁਰੂ ਕਾ ਸਿੱਖ ਕਿਸੇ ਨੇ ਨਹੀਂ ਕਹਿਣਾ। ਇਸ ਵਾਸਤੇ ਗੁਰੂ ਕੇ ਸਿੱਖ ਬਣਨ ਵਾਸਤੇ ਜ਼ਰੂਰੀ ਹੈ ਕਿ ਦਾੜਾ ਤੇ ਕੇਸ ਹੋਣ। ਗੁਰੂ ਕਾ ਸਿੱਖ ਇਸ ਦੀ ਵੀ ਵਿਆਖਿਆ ਕਰਨ ਲੱਗੀ ਕਾਫੀ ਲੰਬੀ ਹੈ। ਉਹ ਅੱਗੇ ਜਿੰਨੇ ਦਿਨ ਆਪਾਂ ਕਥਾ ਕਰਦੇ ਰਹੇ ਉਹ ਗੁਰੂ ਕੇ ਸ਼ਬਦ ਦੀ ਕਥਾ ਹੁੰਦੀ ਰਹੀ ਹੈ। ਅੱਜ ਅੰਮ੍ਰਿਤ ਵੇਲੇ ਵੀ ਮੈਂ ਬੇਨਤੀ ਕੀਤੀ ਸੀ ਖਾਲ ਗੁਰਦੁਆਰੇ, ਇਹ ਲੈਕਚਰ ਵਿੱਚ ਫਰਕ ਹੁੰਦਾ ਹੈ ਤੇ ਕਥਾ ਵਿੱਚ ਫਰਕ ਹੁੰਦਾ। ਕਥਾ ਵਿੱਚ ਗੁਰੂ ਕੇ ਸ਼ਬਦ ਦੀਆਂ ਪੰਕਤੀਆਂ ਦੇ ਆਸਰੇ ਆਸਰੇ ਤੁਰਨਾ ਹੁੰਦਾ, ਉਹਨੇ ਦਾਇਰੇ ਵਿੱਚ ਜਿਹੜਾ ਰਹੇ ਉਹਦਾ ਨਾਮ ਹੈ ਕਥਾ ਕਰਨ ਵਾਲਾ। ਸੋ ਕਥਾ ਵਾਚਕ, ਇਹ ਜਿਹੜਾ ਇੱਕ ਸ਼ਬਦ ਲੈ ਲੈਣਾ, ਇੱਕ ਅੱਖਰ ਲੈ ਲੈਣਾ ਗੁਰੂ ਕੇ ਸ਼ਬਦ ਵਿੱਚੋਂ, ਰੁਮਾਲਾ ਪਾ ਕੇ ਲੈਕਚਰ ਆਪਣਾ ਕਰੀ ਜਾਣਾ ਤੇ ਮਗਰੋਂ ਪੰਕਤੀਆਂ ਦੋ ਮਿੰਟਾਂ ਚ ਪੜ੍ਹ ਕੇ ਭੋਗ ਪਾ ਦੇਣਾ, ਉਹ ਕਥਾ ਨਹੀਂ ਜੀ ਹੁੰਦੀ, ਉਹ ਲੈਕਚਰ ਹੁੰਦਾ, ਉਹ ਪ੍ਰਚਾਰ ਹੁੰਦਾ। ਅੱਜ ਇਹ ਲੈਕਚਰ ਹੋ ਰਿਹਾ, ਪ੍ਰਚਾਰ ਹੋ ਰਿਹਾ, ਕਥਾ ਨਹੀਂ ਹੋ ਰਹੀ। ਮੈਂ ਤਾਂ ਇਹ ਬੇਨਤੀ ਕੀਤੀ ਹੈ ਕਿ ਸ਼ਬਦ ਦੀ ਕਥਾ ਕਰਨੀ ਹੈ ਕਿ ਇਤਨਾ ਕਰ ਜਾਊ। ਗੁਰਸਿੱਖ ਖਾਲਸਾ ਜੀ ਬਾਕੀ ਜਿੰਨੇ ਨੇ ਉਹਨਾਂ ਦੇ ਨਾਲ ਗੁਰੂ ਅੱਖਰ ਨਹੀਂ ਹੋਵੇਗਾ ਕਿਸੇ ਵੀ ਚੇਲੇ ਦੇ ਨਾਲ, ਕੇਵਲ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਦੇ ਨਾਲ ਹੀ ਅੱਖਰ ਵਰਤਿਆ ਜਾਵੇਗਾ ਕਿ ਗੁਰੂ ਕਾ ਸਿੱਖ, ਬਾਕੀ ਕੋਈ ਗੁਰੂ ਕਾ ਸਿੱਖ ਨਹੀਂ। ਸੋ ਇਹ ਵੱਡੀ ਪਦਵੀ ਜਿਹੜੀ ਗੁਰੂ ਅੱਖਰ ਦੀ ਹੈ ਇਹ ਵੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਨਾਲ ਹੀ ਲੱਗੀ ਹੈ। ਭਾਵ ਕੀ ਕਿ ਗੁਰੂ ਨਾਨਕ ਸਾਹਿਬ ਹੀ ਧੁਰ ਤੋਂ ਗੁਰੂ ਹਨ, ਬਾਕੀ ਦੇ ਆਲੇ ਆ ਕੇ ਇੱਥੇ ਦੇ ਧਾਰੀਆਂ ਨੂੰ ਗੁਰੂ ਧਾਰਿਆ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਉਹ ਆਪ ਅਕਾਲ ਪੁਰਖ ਨੂੰ ਕੇਵਲ ਗੁਰੂ ਧਾਰਿਆ, ਕਿਸੇ ਦੇ ਧਾਰੀ ਨੂੰ ਗੁਰੂ ਨਹੀਂ ਧਾਰਿਆ। ਇਸ ਵਾਸਤੇ ਸਾਨੂੰ ਸਾਰੇ ਕਹਿੰਦੇ ਨੇ ਗੁਰ ਸਿੱਖ, ਗੁਰੂ ਕੇ ਸਿੱਖ। ਤੇ ਜੇ ਅਸੀਂ ਗੁਰੂ ਕੀ ਸਿੱਖਿਆ ਨਹੀਂ ਲਈ, ਗੁਰੂ ਕੀ ਸਿੱਖਿਆ ਅਨੁਸਾਰ ਨਹੀਂ ਚੱਲੇ ਤਾਂ ਫਿਰ ਗੁਰੂ ਕੇ ਸਿੱਖ ਨਹੀਂ, ਫਿਰ ਤਾਂ ਉਸਰੇ ਤੇ ਕੈਂਚੀਆਂ ਦੇ ਸਿੱਖ ਹੋਣ। ਇਸ ਵਾਸਤੇ ਖਾਲਸਾ ਜੀ ਸਾਡੀ ਨਿਸ਼ਾਨੀ ਹੈ ਦਾੜਾ ਤੇ ਕੇਸ ਸਾਬਤ ਹੋਣ, ਸਾਬਤ ਸੂਰਤ ਦਸਤਾਰ ਸਿਰਾ। ਪਹਿਲੇ ਪਾਤਸ਼ਾਹ ਨੇ ਰੁਕਨਦੀਨ ਕਾਜੀ ਨਾਲ ਚਰਚਾ ਕਰਦੇ ਹੋਇਆ ਮਾਰੂ ਸੋਲਹੇ ਬਾਣੀ ਦੇ ਵਿੱਚ ਇਹ ਉਚਾਰਨ ਕੀਤਾ ਹੈ। ਇਸ ਵਾਸਤੇ ਸਾਫ ਸੂਰਤ ਰਹਿਣਾ ਅਤਿਅੰਤ ਜ਼ਰੂਰੀ ਹੈ। ਹੋਰ ਚਾਰੇ ਕੁਨੈਤਾਂ ਤੋਂ ਬਚ ਕੇ ਰਹਿਣਾ ਬੜਾ ਭਾਰੀ ਜ਼ਰੂਰੀ ਹੈ। ਹੋਰ ਇੱਕ ਬੇਨਤੀ ਕਿ ਗੁਰੂ ਕੇ ਪਿਆਰਿਓ, ਸਿੰਘ ਨੇ ਸਿੰਘ ਦੀ ਨਿੰਦਾ ਨਹੀਂ ਕਦੇ ਕਰਨੀ, ਔਰ ਸਿੰਘ ਨੇ ਸਿੰਘ ਦੇ ਉੱਪਰ ਸ਼ਸਤਰ ਨਹੀਂ ਕਦੇ ਚੱਕਣਾ। ਜੇ ਕੋਈ ਪੈਸਾ ਦੇ ਸਕਦਾ ਪੈਸਾ ਹੀ ਦਿਓ, ਜ਼ਰੂਰੀ ਨਹੀਂ ਕਿ ਉਹ 10 ਪੈਸੇ ਜਾਂ ਕੋਈ ਰੁਪਈਆ ਦੇਵੇ, ਪਰ ਦਿਓ ਸ਼ਰਧਾ ਦੇ ਨਾਲ। ਸਭ ਤੋਂ ਵੱਡੀ ਗੱਲ ਕਿ ਸਰੀਰਕ ਤੌਰ ਤੇ ਹਾਜ਼ਰੀ ਜ਼ਰੂਰ ਭਰੋ, ਔਰ ਜਿੰਨੇ ਗੁਰਪੁਰਬ ਹੋਣ ਮੇਰਾ ਖਿਆਲ ਇੱਥੇ ਰਲ ਕੇ ਹੀ ਮਨਾ।